ਹਰਮਨ ਰੇਡੀਓ ਤੇ ਸਵੇਰੇ 8 ਵਜੇ ਪ੍ਰਸਾਰਿਤ ਹੋਣ ਵਾਲੇ ਗੀਤ ਸੰਗੀਤ ਨਾਲ ਭਰਪੂਰ ਲਹਿਰਾਂ ਪ੍ਰੋਗਰਾਮ ਵਿੱਚ ਹਲਕੀਆਂ ਫੁਲਕੀਆਂ ਅਤੇ ਜਾਣਕਾਰੀ ਭਰਪੂਰ ਗੱਲਾਂ ਵੀ ਕਰਿਆ ਕਰਾਂਗੇ ਅਤੇ ਵਿਚਾਰ ਵੀ ਸੁਣਿਆ ਕਰਾਂਗੇ। ਕਿਵੇਂ ਬਈ? ਫੋਨ ਦੇ ਜ਼ਰੀਏ ਇਸ ਪ੍ਰੋਗਰਾਮ ਵਿੱਚ ਤੁਸੀਂ ਸਾਨੂੰ ਫੋਨ ਕਰਕੇ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕਰ ਸਕਦੇ ਹੋ। ਆਪਣੀ ਗੱਲਬਾਤ ਸੁਣੇਗੀ ਪੂਰੀ ਦੁਨੀਆ। ਸੁਣਦੇ ਰਹੋ ਹਰਮਨ ਰੇਡੀਓ ਪ੍ਰੋਗਰਾਮ ਲਹਿਰਾਂ 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 ਲਹਿਰਾਂ। ਸੋਮਵਾਰ ਤੋਂ ਸ਼ੁੱਕਰਵਾਰ ਤੱਕ ਰੋਜ਼ਾਨਾ ਸਵੇਰੇ 8 ਵਜੇ।
ਮੈਂ ਪੰਜਾਬੀ ਪੰਜਾਬ ਦਾ ਰਹਿਣ ਵਾਲਾ ਸਦਾ ਖੈਰ ਪੰਜਾਬੀ ਦੀ ਮੰਗਦਾ ਹਾਂ। ਮੋਤੀ ਕਿਸੇ ਸੁਹਾਗਣ ਦੀ ਨੱਥਦਾ ਹਾਂ, ਟੁਕੜਾ ਕਿਸੇ ਪੰਜਾਬਣ ਦੀ ਵੰਗਦਾ ਹਾਂ। ਪੰਜਾਬ ਪੰਜਾਬੀ ਨੂੰ ਪਿਆਰ ਕਰਨ ਵਾਲੇ ਤੇ ਹਰਮਨ ਰੇਡੀਓ ਨਾਲ ਜੁੜ ਬੈਠੇ ਸਾਰੇ ਹੀ ਪੰਜਾਬੀਆਂ ਨੂੰ ਪਿਆਰ ਅਤੇ ਸਤਿਕਾਰ ਸਹਿਤ ਸਤਿ ਸ੍ਰੀ ਅਕਾਲ। ਮੈਂ ਗੁਰਸੇਵ ਸਿੰਘ ਆਪ ਸਾਹਿਬ ਦਾ ਅੱਜ ਦੇ ਲਹਿਰਾਂ ਪ੍ਰੋਗਰਾਮ ਵਿੱਚ ਸਵਾਗਤ ਕਰਦਾ ਹਾਂ ਤੇ ਮੇਰੇ ਨਾਲ ਮੇਰਾ ਸਾਥ ਦੇ ਰਹੇ ਨੇ ਸਰਬਜੀਤ ਭਾਜੀ ਪਟਿਆਲੇ ਤੋਂ। ਤੇ ਦੋਸਤੋ, ਅੱਜ ਦਿਨ ਵੀਰਵਾਰ 18 ਅਪ੍ਰੈਲ 2019 ਅਤੇ ਨਾਨਕ ਸ਼ਾਹੀ 5 ਵਿਸਾਖ ਸੰਮਤ 551 ਹੋ ਗਈ ਆ। ਤੋ ਮੈਂ ਆਸ ਕਰਦਾ ਕਿ ਤੁਸੀਂ ਜਿੱਥੋਂ ਕਿਤੋਂ ਵੀ ਪ੍ਰੋਗਰਾਮ ਸੁਣ ਰਹੇ ਹੋਵੋਗੇ ਸਭ ਰਾਜੀ ਖੁਸ਼ੀ ਹੋਣਗੇ। ਆਸਟ੍ਰੇਲੀਆ ਵਾਲਿਆਂ ਨੇ ਤਾਂ ਆਪਣੇ ਦਿਨ ਦੀ ਸ਼ੁਰੂਆਤ ਕਰ ਲਈ ਹੋਣੀ ਹੈ ਤੇ ਕੰਮਾਂ ਕਾਰਾਂ ਤੇ ਲੱਗ ਗਏ ਹੋਣਗੇ। ਤਾਂ ਫਿਰ ਆਪ ਅਸੀਂ ਵੀ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਤੇ ਅੱਜ ਪ੍ਰੋਗਰਾਮ ਦੀ ਸ਼ੁਰੂਆਤ ਵਿੱਚ ਵਿਚਾਰ ਲਵਾਂਗੇ ਵਣਜਾਰਾ ਵਿੱਚ ਦੀ ਕਿਤਾਬ ਬਾਤਾਂ ਮੁੜਕ ਦੀਨ ਦੀਆਂ ਵਿੱਚੋਂ, ਜੋ ਕਿ ਇੱਕ ਕਹਾਣੀ ਰੂਪੀ ਆ ਤੇ ਇਸ ਵਿੱਚ ਘਾਹ ਤੇ ਮੋਥਾ ਉਹਨਾਂ ਦੀ ਵਾਰਤਾਲਾਪ ਆ। ਤਾਂ ਕਹਿੰਦੇ ਇੱਕ ਵਾਰ ਕਿਸੇ ਦਰਖਤ ਦੇ ਇੱਕ ਆਲਣੇ ਵਿੱਚ ਸੁੱਕਾ ਘਾਹ ਲੰਘ ਰਿਹਾ ਸੀ। ਹੇਠਾਂ ਖੇਤ ਵਿੱਚ ਮੋਥਾ ਲਹਿ ਲਹਾ ਰਿਹਾ ਸੀ। ਮੋਥੇ ਨੇ ਆਲਣੇ ਦੇ ਘਾਹ ਨੂੰ ਕਿਹਾ, ਤੂੰ ਕਿਤਨਾ ਬਦਕਿਸਮਤ ਹੈ ਜਿਹੜਾ ਆਲਣੇ ਵਿੱਚ ਫਸਿਆ ਹੋਇਆ ਲਟਕ ਰਿਹਾ। ਸੁੱਕੇ ਘਾਹ ਨੇ ਕਿਹਾ, ਤੂੰ ਆਪਣੀ ਨਿਬੇੜ, ਮੇਰੀ ਚਿੰਤਾ ਨਾ ਕਰ। ਰੱਬ ਦੀ ਕਰਨੀ, ਕੁਝ ਚਿਰ ਪਿੱਛੋਂ ਕਿਸਾਨ ਗੋਡੀ ਕਰਨ ਆਇਆ ਤਾਂ ਉਸਨੇ ਮੋਥਾ ਪੁੱਟ ਕੇ ਪਰੇ ਰੂੜੀ ਉੱਤੇ ਸੁੱਟ ਦਿੱਤਾ। ਮੋਥਾ ਕਿਸਾਨ ਨੂੰ ਗਾਲਾਂ ਕੱਢਣ ਲੱਗ ਪਿਆ। ਆਲਣੇ ਵਾਲਾ ਘਾਹ ਹੱਸ ਪਿਆ ਤੇ ਕਹਿਣ ਲੱਗਾ, ਹੁਣੇ ਤੂੰ ਮੇਰੇ ਨਾਲ ਮਸ਼ਕਰੀਆਂ ਕਰ ਰਿਹਾ ਸੀ, ਹੁਣ ਖੁਦ ਰੋ ਰਿਹਾ ਹੈ। ਤੇਰੀ ਜੂਨ ਚੰਗੀ ਹੈ ਜਾਂ ਮੇਰੀ? ਤੂੰ ਤਾਂ ਉੱਥੇ ਹੀ ਪਿਆ ਸੜ ਸੁੱਕ ਜਾਣਾ, ਮੈਂ ਜਰਾ ਮੀਂਹ ਵਰਿਆ ਤਾਂ ਹੇਠਾਂ ਡਿੱਗ ਕੇ ਮੁੜ ਜੜ੍ਹਾਂ ਫੜ ਲੈਣੀਆਂ ਨੇ। ਸੋ ਦੋਸਤੋ, ਇਹ ਵਿਚਾਰ ਵਣਜਾਰਾ ਬੇਦੀ ਜੀ ਦੇ ਨੇ, ਜਿਨ੍ਹਾਂ ਨੇ ਘਾਹ ਤੇ ਮੋਥੇ ਦੇ ਜ਼ਰੀਏ ਸਾਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਆ। ਸੋ ਅਸੀਂ ਅਕਸਰ ਆਪਣੇ ਥੋੜੇ ਚੰਗੇ ਦਿਨ ਜਾਂ ਕਹਿ ਲਓ ਕਿ ਕਿਸੇ ਦੇ ਸਿਰ ਤੇ ਕਿਸੇ ਦੇ ਹਾਲਾਤਾਂ ਤੇ ਦੂਜਿਆਂ ਨੂੰ ਮਸ਼ਕਰੀਆਂ ਕਰਨ ਲੱਗ ਜਾਂਦੇ ਹਾਂ। ਸੋ ਸਾਨੂੰ ਕਦੇ ਵੀ ਹਾਲਾਤ ਨਹੀਂ ਭੁੱਲਣੇ ਚਾਹੀਦੇ। ਸਮਾਂ ਕਿਸੇ ਦਾ ਵੀ ਕਿਸੇ ਵਕਤ ਵੀ ਬਦਲ ਸਕਦਾ ਆ, ਮਿਹਨਤ ਸਦਕਾ। ਸੋ ਸਾਨੂੰ ਆਪਣੀ ਮਿਹਨਤ ਜਾਰੀ ਰੱਖਣੀ ਚਾਹੀਦੀ ਆ, ਆਸ ਨਹੀਂ ਛੱਡਣੀ ਚਾਹੀਦੀ। ਸੋ ਗੀਤ ਸੁਣਦੇ ਹਾਂ। ਗੀਤ ਤੋਂ ਉਸ ਪਾਰ ਅਸੀਂ ਗੱਲਾਂ ਬਾਤਾਂ ਦਾ ਸਿਲਸਿਲਾ ਇਸੇ ਤਰ੍ਹਾਂ ਜਾਰੀ ਰੱਖਾਂਗੇ। ਸੁਣੋ ਇਹ ਗੀਤ, ਮਿਲਦੇ ਹਾਂ ਇਸ ਗੀਤ ਤੋਂ ਬਾਅਦ।
ਦੁੱਖ ਸੁੱਖ ਹੱਸ ਕੇ ਸਹਿਣਾ ਸਿੱਖਲਾ ਮੈਂ ਦਾਤਾ, ਰਜ਼ਾ ਤੇਰੀ ਵਿੱਚ ਰਹਿਣਾ ਸਿੱਖਲਾ ਮੈਂ ਦਾਤਾ, ਰਜ਼ਾ ਤੇਰੀ ਵਿੱਚ ਰਹਿਣਾ ਸਿੱਖਲਾ ਮੈਂ ਦਾਤਾ। ਆਪਣੀ ਨਿੰਦਿਆ ਨੂੰ ਵੀ ਸਿਫਤ ਹੀ ਜਾਣਾ ਮੈਂ, ਕਦੇ ਨਾ ਆਖੜ ਵਾਲੀ ਜਾਤ ਪੁਛਾਣਾ ਮੈਂ, ਬੁਰੇ ਨੂੰ ਚੰਗਾ ਕਹਿਣਾ ਸਿੱਖਲਾ ਮੈਂ ਦਾਤਾ, ਸਜ਼ਾ ਤੇਰੀ ਵਿੱਚ ਰਹਿਣਾ ਸਿੱਖਲਾ ਮੈਂ ਦਾਤਾ। ਕੰਬਰੀ ਉੱਡਦੀ ਭੁੱਲੇ ਨਾ ਔਕਾਤ ਮੇਰੀ ਯਾਦ ਰਹੇ ਕਿ ਮਿੱਟੀ ਹੀ ਏ ਜ਼ਾਤ ਮੇਰੀ ਸੱਚ ਦੇ ਅੱਗੇ ਟਹਿਣਾ ਸਿੱਖਲਾ ਮੈਂ ਦਾਤਾ ਰਜ਼ਾ ਤੇਰੀ ਵਿੱਚ ਰਹਿਣਾ ਸਿੱਖਲਾ ਮੈਂ ਦਾਤਾ ਦੁੱਖ ਸੁੱਖ ਹੱਸ ਕੇ ਸਹਿਣਾ ਸਿੱਖਲਾ ਮੈਂ ਦਾਤਾ
ਤੁਹਾਨੂੰ ਸਾਰਿਆਂ ਨੂੰ ਸਾਡੇ ਸਾਰਿਆਂ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਨਮਸਕਾਰ ਆਦਾਬ ਪੂਰੇ 2 ਸਾਲ ਬਾਅਦ ਤੁਹਾਡੇ ਦਰਸ਼ਨ ਹੋਏ ਨੇ ਤੁਹਾਨੂੰ ਵੇਖ ਕੇ ਤੁਹਾਡੇ ਦਰਸ਼ਨ ਕਰਕੇ ਬਹੁਤ ਜ਼ਿਆਦਾ ਖੁਸ਼ੀ ਦਿਲ ਨੂੰ ਮਹਿਸੂਸ ਹੋਈ ਹੈ ਅਤੇ ਇੱਥੇ ਆਉਣ ਲਈ ਤੁਹਾਡਾ ਸ਼ੁਕਰੀਆ ਤੁਹਾਨੂੰ ਜੀ ਆਇਆਂ ਨੂੰ ਸਾਡਾ ਹੌਸਲਾ ਵਧਾਉਣ ਲਈ ਬਹੁਤ ਬਹੁਤ ਸ਼ੁਕਰੀਆ ਪਰਮਾਤਮਾ ਤੁਹਾਨੂੰ ਤੰਦਰੁਸਤ ਰੱਖੇ
ਜੀ ਦੋਸਤੋ ਇੱਕ ਵਾਰ ਫਿਰ ਤੋਂ ਸਵਾਗਤ ਹੈ ਤੁਹਾਡਾ ਲਹਿਰਾ ਪ੍ਰੋਗਰਾਮ ਦੇ ਵਿੱਚ ਅਤੇ ਤੁਸੀਂ ਸੁਣ ਰਹੇ ਹੋ ਹਰਮਾ ਰੇਡੀਓ ਅਤੇ ਦੋਸਤੋ ਅਸੀਂ ਹੁਣ ਜਾਣਦੇ ਹਾਂ ਕਿ ਤੇ ਤੁਸੀਂ ਇੱਕ ਗੀਤ ਸੁਣ ਰਹੇ ਸੀ ਕਮਲ ਹੀਰ ਦੀ ਆਵਾਜ਼ ਦੇ ਵਿੱਚ ਜੋ ਕਿ ਪੰਜਾਬੀ ਵਿਰਸਾ 2006 ਵਿੱਚੋਂ ਰਜਾ ਤੇਰੇ ਵਿੱਚ ਰਹਿਣਾ ਕਮਲ ਹੀਰ ਦਾ ਸੋ ਬਹੁਤ ਹੀ ਖੂਬਸੂਰਤ ਗੀਤ ਸੀ ਸੋ ਸਾਨੂੰ ਰਹਿਣਾ ਵੀ ਸਕਾਲ ਪੁਰਖ ਦੀ ਰਜਾ ਦੇ ਵਿੱਚ ਹੀ ਚਾਹੀਦਾ ਆ ਅਤੇ ਬੱਸ ਵੀ ਵੈਸੇ ਨਹੀਂ ਚੱਲਦਾ ਪਰ ਆਪਣੀ ਕੋਸ਼ਿਸ਼ ਜ਼ਰੂਰ ਜਾਰੀ ਰੱਖਣੀ ਚਾਹੀਦੀ ਆ ਸੋ ਅਸੀਂ ਝਾਤ ਮਾਰਦੇ ਚੱਲੀਏ ਕਿ ਅੱਜ ਦੇ ਪ੍ਰੋਗਰਾਮ ਦੇ ਵਿੱਚ ਜਿੱਥੇ ਅਸੀਂ ਤੁਹਾਡੇ ਸੁਨੇਹੇ ਲਵਾਂਗੇ ਅਤੇ ਉੱਥੇ ਹੀ ਅੱਜ ਦੇ ਦਿਨ ਦਾ ਇਤਿਹਾਸ ਜਾਣਾਂਗੇ ਤੇ ਨਾਲ ਦੀ ਨਾਲ ਅੱਜ ਅਸੀਂ ਗੱਲ ਕਰਾਂਗੇ ਕਿਤਾਬ ਸੁਖਨ ਸੁਨੇਹੇ ਨਰਿੰਦਰ ਸਿੰਘ ਕਪੂਰ ਤੇ ਖਬਰਾਂ ਤੇ ਵੀ ਝਾਤ ਮਾਰਾਂਗੇ ਤੇ ਆਪਣੇ ਮਿੱਤਰ ਕੁਲਜੀਤ ਸਿੰਘ ਖੋਸਾ ਜੀ ਨਾਲ ਵੀ ਅੱਜ ਪ੍ਰੋਗਰਾਮ ਦੇ ਵਿੱਚ ਗੱਲਬਾਤ ਕਰਾਂਗੇ ਤੇ ਉਸ ਤੋਂ ਪਹਿਲਾਂ ਅਸੀਂ ਮੌਸਮ ਤੇ ਝਾਤ ਮਾਰਤ ਕਰੀਏ ਤੇ ਮੌਸਮ ਕੀ ਕਹਿ ਰਿਹਾ ਤੇ ਕੈਨਬਰਾ ਦੀ ਜੇਕਰ ਗੱਲ ਕਰੀਏ ਤੇ ਉੱਥੇ ਅਸਮਾਨ ਸਾਫ਼ ਦੱਸਿਆ ਜਾ ਰਿਹਾ ਤੇ ਵੱਧ ਤੋਂ ਵੱਧ ਤਾਪਮਾਨ ਅੱਜ 25 ਡਿਗਰੀ ਤੇ ਘੱਟ ਤੋਂ ਘੱਟ 12 ਡਿਗਰੀ ਦੱਸਿਆ ਜਾ ਰਿਹਾ ਤੇ ਸਿਡਨੀ ਦੇ ਵਿੱਚ ਤਾਪਮਾਨ ਵੀ ਵੱਧ ਤੋਂ ਵੱਧ 25 ਡਿਗਰੀ ਤੇ ਘੱਟ ਤੋਂ ਘੱਟ 17 ਡਿਗਰੀ ਤੇ ਅਸਮਾਨ ਸਾਫ਼ ਦੱਸਿਆ ਜਾ ਰਿਹਾ ਤੇ ਮੈਲਬਰਨ ਦੇ ਵਿੱਚ ਵੀ ਤਾਪਮਾਨ ਵੱਧ ਤੋਂ ਵੱਧ 17 ਡਿਗਰੀ ਤੇ ਘੱਟ ਤੋਂ ਘੱਟ 9 ਡਿਗਰੀ ਬ੍ਰਿਸਬਨ ਦੇ ਵਿੱਚ ਵੱਧ ਤੋਂ ਵੱਧ 27 ਡਿਗਰੀ ਤੇ ਘੱਟ ਤੋਂ ਘੱਟ 17 ਡਿਗਰੀ ਤਾਪਮਾਨ ਦੱਸਿਆ ਜਾ ਰਿਹਾ ਐਡਲੇਡ ਦੇ ਵਿੱਚ ਵੀ ਕਿਤੇ ਕਿਤੇ ਬੱਦਲ ਦੱਸੇ ਜਾ ਰਹੇ ਨੇ ਤੇ ਵੱਧ ਤੋਂ ਵੱਧ ਤਾਪਮਾਨ 24 ਡਿਗਰੀ ਤੇ ਘੱਟ ਤੋਂ ਘੱਟ 16 ਡਿਗਰੀ ਪਰਥ ਦੇ ਵਿੱਚ ਵੀ ਕਿਤੇ ਕਿਤੇ ਬੱਦਲ ਦੱਸੇ ਜਾ ਰਹੇ ਨੇ ਤੇ ਤਾਪਮਾਨ ਵੱਧ ਤੋਂ ਵੱਧ 22 ਡਿਗਰੀ ਤੇ ਘੱਟ ਤੋਂ ਘੱਟ 11 ਡਿਗਰੀ ਤਾਂ ਜੇਕਰ ਗੱਲ ਕਰੀਏ ਪੰਜਾਬ ਦੀ ਤਾਂ ਇੱਥੇ ਤਾਪਮਾਨ ਜਿਸ ਵਿੱਚ ਕਾਫ਼ੀ ਗਿਰਾਵਟ ਆਈ ਆ ਪਿਛਲੇ ਦਿਨੀ ਜਿੱਥੇ ਤਾਪਮਾਨ 30 ਡਿਗਰੀ ਤੱਕ ਪਹੁੰਚ ਗਿਆ ਸੀ ਤੇ ਹੁਣ ਤਾਪਮਾਨ ਰਹੇਗਾ ਵੱਧ ਤੋਂ ਵੱਧ 19 ਡਿਗਰੀ ਤੇ ਘੱਟ ਤੋਂ ਘੱਟ 17 ਡਿਗਰੀ ਰਹਿਣ ਦੇ ਸਾਰ ਨੇ ਤੇ ਪੱਛਮੀ ਪੌਣਾਂ ਦੀ ਗੜਬੜੀ ਕਾਰਨ ਪੰਜਾਬ ਦੇ ਵਿੱਚ ਨਾ ਬਲਕਿ ਪੰਜਾਬ ਦੇ ਵਿੱਚ ਭਾਰਤ ਦੇ ਕਾਫ਼ੀ ਹਿੱਸੇ ਦੇ ਵਿੱਚ ਪਿਛਲੇ 2 ਦਿਨਾਂ ਤੋਂ ਮੀਂਹ ਪੈ ਰਿਹਾ ਹੈ ਤੇ ਕਈ ਥਾਵਾਂ ਤੇ ਕਾਫ਼ੀ ਤੇਜ਼ ਹਵਾਵਾਂ ਵੀ ਚੱਲੀਆਂ ਨੇ ਤੇ ਪਰ ਅਗਲੇ ਕੁਛ ਕੁ ਘੰਟੇ ਤੱਕ ਹੋਰ ਮੀਂਹ ਦੱਸਿਆ ਜਾ ਰਿਹਾ ਹੈ ਸੋ ਇਹ ਸੀ ਪੰਜਾਬ ਤੇ ਆਸਟ੍ਰੇਲੀਆ ਦੇ ਕੁਛ ਸ਼ਹਿਰਾਂ ਦਾ ਤਾਪਮਾਨ ਦੋਸਤੋ ਤੁਸੀਂ ਵੀ ਇਸ ਪ੍ਰੋਗਰਾਮ ਦੇ ਵਿੱਚ ਆਪਣੀ ਸਾਂਝ ਬਣਾ ਸਕਦੇ ਹੋ ਸਾਨੂੰ ਸੋਹਣੇ ਵਿਚਾਰ ਕੋਈ ਵੀ ਖਬਰ ਸਾਡੇ ਨਾਲ ਸਾਂਝੀ ਕਰ ਸਕਦੇ ਹੋ ਸਾਨੂੰ ਈਮੇਲ ਕਰ ਸਕਦੇ ਹੋ request@harmanradio.com ਦੇ ਉੱਤੇ ਜਾਂ ਟੈਲੀਗ੍ਰਾਮ ਐਪ ਦੇ ਰਾਹੀਂ ਸਾਡੇ ਨਾਲ ਤੁਸੀਂ ਸੰਪਰਕ ਬਣਾ ਸਕਦੇ ਹੋ ਟੈਲੀਗ੍ਰਾਮ ਐਪ ਦੇ ਵਿੱਚ ਜਾ ਕੇ ਤੁਸੀਂ ਹਰਮਨ ਰੇਡੀਓ ਦੀ ਜੇਕਰ ਸਰਚ ਕਰੋਗੇ ਤਾਂ ਸਾਡੀ ਪ੍ਰੋਫਾਈਲ ਆ ਜਾਣੀ ਤੇ ਉਸਦੇ ਰਾਹੀਂ ਸਾਡੇ ਨਾਲ ਤੁਸੀਂ ਸੰਪਰਕ ਬਣਾ ਸਕਦੇ ਹੋ ਕੋਈ ਮਨਪਸੰਦ ਦਾ ਗੀਤ ਜਾਂ ਫਿਰ ਵਿਚਾਰ ਜਾਂ ਕੋਈ ਵੀ ਖਬਰ ਤੁਸੀਂ ਸਾਡੇ ਨਾਲ ਸਾਂਝੀ ਕਰਨੀ ਚਾਹੁੰਦੇ ਹੋ ਤੇ ਜ਼ਰੂਰ ਭੇਜੋ ਤੇ ਅਸੀਂ ਚੱਲਦੇ ਪ੍ਰੋਗਰਾਮ ਦੇ ਵਿੱਚ ਅਸੀਂ ਸਾਂਝੀ ਕਰਾਂਗੇ ਦੋਸਤੋ ਅੱਜ ਦੇ ਦਿਨ ਦੇ ਇਤਿਹਾਸ ਜਾਣਨ ਤੋਂ ਪਹਿਲਾਂ ਅਸੀਂ ਗੀਤ ਸੁਣ ਲੈਂਦੇ ਹਾਂ ਤੇ ਗੀਤ ਦੇ ਉਸ ਪਾਰ ਜਾਣਾਂਗੇ ਅੱਜ ਦੇ ਦਿਨ ਦਾ ਇਤਿਹਾਸ ਸੁਣੋ ਇਹ ਗੀਤ
ਸੱਜਣ ਵੀ ਕਿਸੇ ਸੱਜਣ ਦਾ ਤੋੜੇ ਨਾ ਵਿਸ਼ਵਾਸ ਨਫ਼ਰਤ ਭੁੱਲ ਜਾਏ ਸਾਰਿਆਂ ਨੂੰ ਹੀ ਪਿਆਰ ਦੀ ਰਹੇ ਤਲਾਸ਼ ढकने लई सारिया नू ही मिल जाए कोई निवास। कदी किसे दी जान लवे ना चंदरी भुख प्यास। इज्जत अणख ते तंदरुस्ती भी होवे सब दे पास। मेहनत दा मुल मिल जाए सबनू। कदी ना टुटे
अपने प्यारे वतन पंजाब तो हजारा मील दूर।
जी दोस्तों एक बार फिर तो स्वागत है तुहाडा लहरा प्रोग्राम दे विच ते तुसीं सुन रहे हो हरमन रेडियो ते मैं गुरसेवक सिंह पंजाब तो प्रोग्राम लेके हाजिर हाँ। ते हुण समा हो गया कि असीं अज दे दिन दा इतिहास जाणीए। सो असीं अक्सर आखदे हां कि सिख इतिहास जां पंजाबियां ने बहुत इतिहास रचिया। सो हर एक दिन की अपनी एक अहमियत आ। सो इस नूं चेते रखण दा एक बहुत ही सोहना तरीका जेकर असीं हर रोज कोशिश करिए कि उस दिन का इतिहास जाणीए। सो असीं अज झात मारांगे 18 अप्रैल इतिहास दे विच की कह रहा है, 18 अप्रैल की अहमियत आ सिख इतिहास दे विच। सो जिहड़ी किताब मेरे कोल आ कि सिख इतिहास दे विच अज दा दिन डॉक्टर हरजिंदर सिंह दलगीर दी लिखी हुई किताब आ। सो उहदे मुताबक अज ਦੇ ਦਿਨ ਗੁਰੂ ਅਮਰਦਾਸ ਸਾਹਿਬ ਦਾ ਜਨਮ ਦਿਨ ਦੱਸਿਆ ਜਾ ਰਿਹਾ ਕਿ 1509 ਦੇ ਵਿੱਚ। ਤੇ ਲਿਖਾਰੀ ਲਿਖਦਾ ਕਿ ਉਹਨਾਂ ਦਾ ਜਨਮ 18 ਅਪ੍ਰੈਲ 1509 ਦੇ ਦਿਨ ਮਾਤਾ ਲੱਖੋ ਅਤੇ ਬਾਬਾ ਤੇਜ ਭਾਨ ਦੇ ਘਰ ਜ਼ਿਲ੍ਹਾ ਅੰਮ੍ਰਿਤਸਰ ਪਿੰਡ ਬਾਸਰਕੇ ਜਿਹੜਾ ਕਿ ਅੱਜ ਕੱਲ ਬਾਸਰਕੇ ਗਿੱਲਾਂ ਵਿੱਚ ਹੋਇਆ ਸੀਗਾ। ਤੇ ਉਹ ਇਹ ਵੀ ਲਿਖਦੇ ਆ ਕਿ ਕਿਸੇ ਸੋਮੇ ਦੀ ਗਲਤੀ ਕਾਰਨ ਉਹਨਾਂ ਦੀ ਜਨਮ ਡੇਟ ਦੀ ਕਨਫਿਊਜ਼ਨ ਰਹਿੰਦੀ ਹੈ ਕਿ 1479 ਜਾਂ ਫਿਰ 1509। ਸੋ ਜ਼ਿਆਦਾਤਰ ਪ੍ਰਚਲਿਤ ਕੁਛ ਕੁ ਤਰੀਕਾਂ ਇਤਿਹਾਸਕਾਰਾਂ ਵੱਲੋਂ ਵੱਖੋ ਵੱਖ ਤਰੀਕਾਂ ਨੇ। ਤੇ ਜੇਕਰ ਅਸੀਂ 1934 ਦੀ ਗੱਲ ਕਰੀਏ ਤਾਂ 1934 18 ਅਪ੍ਰੈਲ 1934 ਦੇ ਦਿਨ ਸੇਵਾ ਸਿੰਘ ਠੀਕਰੀਵਾਲ ਨੇ ਪਟਿਆਲਾ ਜੇਲ੍ਹ ਵਿੱਚ ਭੁੱਖ ਹੜਤਾਲ ਸ਼ੁਰੂ ਕੀਤੀ ਸੀ। ਤੇ ਇਹ ਵੀ ਜਿਹੜਾ ਵਾਕਿਆ ਆ ਤੇ ਬਹੁਤ ਇੰਟਰਸਟਿੰਗ ਆ। ਕਹਿੰਦੇ ਸੇਵਾ ਸਿੰਘ ਠੀਕਰੀਵਾਲ ਸਿੰਘ ਸਭਾ ਲਿਆ ਤੇ ਪਿਛੇਰੇ ਹਿੱਸੇ ਦੇ ਘਣ ਤੱਕ ਆਗੂ ਹੋਏ। ਤੇ ਅਸੀਂ ਸੇਵਾ ਸਿੰਘ ਠੀਕਰੀਵਾਲ ਦਾ ਹਰ ਕੋਈ ਨਾਂ ਜਾਣਦਾ ਹੈ। 1920 ਵਿੱਚ ਜਦ ਅਕਾਲੀ ਲਹਿਰ ਸ਼ੁਰੂ ਹੋਈ ਤਾਂ 1921 ਵਿੱਚ ਉਸਨੇ ਪਟਿਆਲਾ ਰਿਆਸਤ ਦਾ ਪਹਿਲਾ ਅਕਾਲੀ ਜਥਾ ਕਾਇਮ ਕੀਤਾ। 1923 ਵਿੱਚ ਜਦ ਬਰਤਾਨਵੀ ਹਕੂਮਤ ਨੇ ਅਕਾਲੀ ਦਲ ਤੇ ਪਾਬੰਦੀ ਲਾਈ ਤਾਂ ਉਸਨੂੰ ਵੀ ਪਟਿਆਲਾ ਹਕੂਮਤ ਨੇ ਗ੍ਰਿਫਤਾਰ ਕਰ ਲਿਆ। ਗੁਰਦੁਆਰਾ ਐਕਟ ਬੰਦ ਮਗਰੋਂ ਉਸਨੂੰ ਵੀ ਰਿਹਾ ਕਰ ਦਿੱਤਾ ਗਿਆ। ਪਰ ਰਾਜਾ ਭੁਪਿੰਦਰ ਸਿੰਘ ਨੇ ਆਪਣੀ ਅੜੀ ਪੁਗਾਉਣ ਵਾਸਤੇ ਕੁਝ ਚਿਰ ਮਗਰੋਂ ਉਸਨੂੰ ਫਿਰ ਗ੍ਰਿਫਤਾਰ ਕਰ ਲਿਆ ਤੇ 3.5 ਸਾਲ ਵਾਸਤੇ ਕੈਦ ਕਰ ਦਿੱਤਾ। ਉਸਨੇ ਜੇਲ੍ਹ ਵਿੱਚ ਭੁੱਖ ਹੜਤਾਲ ਸ਼ੁਰੂ ਕਰ ਦਿੱਤੀ ਤੇ ਪਾਣੀ ਪੀਣਾ ਵੀ ਬੰਦ ਕਰ ਦਿੱਤਾ, ਜਿਸ ਨਾਲ ਉਸਦੀ ਸਿਹਤ ਬਹੁਤ ਵਿਗੜ ਗਈ। ਤੇ ਜਦ ਅਕਾਲੀ ਦਲ ਨੇ ਉਸਦੀ ਰਿਹਾਈ ਵਾਸਤੇ ਮੋਰਚਾ ਲਾਉਣ ਦਾ ਐਲਾਨ ਕੀਤਾ ਤਾਂ ਰਾਜਾ ਨੇ ਉਸਨੂੰ ਰਿਹਾ ਕਰ ਦਿੱਤਾ। 2 ਨਵੰਬਰ 1930 ਨੂੰ ਰਾਜਾ ਭੁਪਿੰਦਰ ਨੇ ਉਸਨੂੰ ਫਿਰ ਗ੍ਰਿਫਤਾਰ ਕਰ ਲਿਆ ਤੇ 10 ਸਾਲ ਦੀ ਕੈਦ ਤੇ 10,000 ਰੁਪਇਆ ਜੁਰਮਾਨਾ ਸੁਣਾਇਆ। ਪਰ 12 ਮਾਰਚ 1931 ਨੂੰ ਫਿਰ ਰਿਹਾ ਕਰ ਦਿੱਤਾ। 1932 ਵਿੱਚ ਰਾਜਾ ਨੇ ਉਸਨੂੰ ਮੁੜ ਗ੍ਰਿਫਤਾਰ ਕਰ ਲਿਆ ਤੇ 3 ਮਹੀਨੇ ਦੀ ਕੈਦ ਰੱਖਿਆ। ਉਸਦੀ ਆਖਰੀ ਗ੍ਰਿਫਤਾਰੀ 24 ਅਗਸਤ 1933 ਦੇ ਦਿਨ ਹੋਈ ਤੇ ਰਾਜਾ ਨੇ ਉਸਨੂੰ 8 ਸਾਲ ਦੀ ਕੈਦ ਸੁਣਾਈ। 18 ਅਪ੍ਰੈਲ 1934 ਦੇ ਦਿਨ ਠੀਕਰੀਵਾਲ ਸਾਹਿਬ ਨੇ ਆਪਣੇ ਸੇਵਾ ਸਿੰਘ ਠੀਕਰੀਵਾਲ ਨੇ ਜੇਲ੍ਹ ਦੇ ਵਿੱਚ ਜਾਤੀਆਂ ਦੇ ਖਿਲਾਫ਼ ਭੁੱਖ ਹੜਤਾਲ ਸ਼ੁਰੂ ਕਰ ਦਿੱਤੀ, ਜਿਸ ਨੂੰ ਜਬਰੀ ਖਾਣਾ ਖਵਾਇਆ ਗਿਆ। ਇਸ ਦੇ ਨਾਲ ਉਸਦੀ ਸਿਹਤ ਵਿਗੜ ਗਈ ਤੇ 20 ਜਨਵਰੀ 1935 ਦੇ ਦਿਨ ਉਸਨੂੰ ਜੇਲ੍ਹ ਵਿੱਚ ਹੀ ਚੜ੍ਹਾਈ ਕਰ ਗਏ। ਹੁਣ ਗੱਲ ਕਰਦੇ ਹਾਂ 1984 ਦੀ, 18 April 1984 ਤੇ ਚੰਡੀਗੜ੍ਹ ਦੇ ਵਿੱਚ ਦਹਿਸ਼ਤਗਰਦ ਹਿੰਦੂ ਭੀੜਾਂ ਨੇ CRP ਦੀ ਮੌਜੂਦਗੀ ਦੇ ਵਿੱਚ, CRPF ਦੀ ਮੌਜੂਦਗੀ ਦੇ ਵਿੱਚ ਸਿੱਖਾਂ ਦੀਆਂ 2 ਦਰਜਨ ਦੁਕਾਨਾਂ ਲੁੱਟੀਆਂ ਸਨ। ਤੇ ਕਾਰਨ ਕੀ ਬਣਿਆ ਸੀ, ਕਹਿੰਦੇ ਖਾੜਕੂਆਂ ਨੇ 17 April 1984 ਦੇ ਦਿਨ ਚੰਡੀਗੜ੍ਹ ਵਿੱਚ ਇੱਕ ਫਿਰਕੂ ਹਿੰਦੂ ਇੰਦਰਪਾਲ ਗੁਪਤਾ ਨੂੰ ਕਤਲ ਕਰ ਦਿੱਤਾ ਤੇ ਅਗਲੇ ਦਿਨ 18 April 1984 ਦੇ ਦਿਨ ਪੰਜਾਬ ਤੇ ਹਰਿਆਣਾ ਵਿੱਚੋਂ ਹਿੰਦੂ ਟਰੱਕ ਉੱਤੇ ਸਵਾਰ ਹੋ ਕੇ ਚੰਡੀਗੜ੍ਹ ਆ ਗਏ ਤੇ ਉਹਨਾਂ ਨੇ ਸਿੱਖਾਂ ਉੱਤੇ ਹਮਲਾ ਕੀਤਾ ਤੇ ਸਿੱਖਾਂ ਦੀਆਂ ਜਾਇਦਾਦਾਂ ਲੁੱਟੀਆਂ ਤੇ ਸਾੜੀਆਂ। ਇਸ ਸਮੇਂ CRPF ਉੱਥੇ ਮੌਜੂਦ ਸੀ ਪਰ ਉਸਨੇ ਕਿਸੇ ਵੀ ਹਿੰਦੂ ਦਹਿਸ਼ਤਗਰਦ ਦੇ ਖਿਲਾਫ਼ ਕੋਈ ਐਕਸ਼ਨ ਤੇ ਕੋਈ ਕਾਰਵਾਈ ਨਹੀਂ ਕੀਤੀ ਤੇ ਚੁੱਪ ਚਾਪ ਉਹਨਾਂ ਨੂੰ ਲੁੱਟਮਾਰ ਕਰ ਦਿੱਤੀ। ਤੇ 1987 ਦੇ ਵਿੱਚ ਗੁਲਜ਼ਾਰ ਸਿੰਘ ਖਿਆਲਾ ਖੁਰਦ ਨਕਲੀ ਮੁਕਾਬਲੇ ਦੇ ਵਿੱਚ ਸ਼ਹੀਦ ਕਰ ਦਿੱਤੇ ਗਏ ਤੇ 1999 ਦੇ ਵਿੱਚ ਗੁਰਚਰਨ ਸਿੰਘ ਪੱਪੂ ਤੁੰਗਲਵਾਲਾ ਨਕਲੀ ਪੁਲਿਸ ਮੁਕਾਬਲੇ ਦੇ ਵਿੱਚ ਸ਼ਹੀਦ ਕੀਤੇ ਗਏ। 1991 ਦੇ ਵਿੱਚ ਨਿਰੰਜਨ ਸਿੰਘ ਬਹਿਲਾ ਨਕਲੀ ਮੁਕਾਬਲੇ ਦੇ ਵਿੱਚ ਸ਼ਹੀਦ ਕੀਤੇ ਗਏ। 1992 ਦੇ ਵਿੱਚ ਪੰਜਾਬ ਸਿੰਘ ਛਾਪਾ, ਗੁਰਬਖਸ਼ ਸਿੰਘ ਤੇ ਜਸਵਿੰਦਰ ਸਿੰਘ ਮੰਨੀਆ, ਸੁਰਿੰਦਰ ਸਿੰਘ ਛਿੰਦਾ, ਹਰਦਿਆਲ ਸਿੰਘ ਚੌਂਕ ਮਹਿਤਾ, ਬੂਟਾ ਸਿੰਘ ਸੋਹਲ ਤੇ ਸਲਵਿੰਦਰ ਸਿੰਘ ਪੰਜਵੜ ਨਕਲੀ ਮੁਕਾਬਲੇ ਦੇ ਵਿੱਚ ਸ਼ਹੀਦ ਕੀਤੇ ਗਏ। ਤੇ 1993 ਦੇ ਵਿੱਚ ਬਲਦੇਵ ਸਿੰਘ ਤੁਰਾਗਲਾ, ਸੁਖਵਿੰਦਰ ਸਿੰਘ ਖੇਲਾ, ਬਲਦੇਵ ਸਿੰਘ ਈਸੀ, ਪ੍ਰਗਟ ਸਿੰਘ ਸਰਹਾਲੀ ਮੰਡਾ, ਬਖਸ਼ੀਸ਼ ਸਿੰਘ ਵਿਸ਼ਾ ਸੰਧੂ ਨਕਲੀ ਮੁਕਾਬਲੇ ਦੇ ਵਿੱਚ ਸ਼ਹੀਦ ਕੀਤੇ ਗਏ। ਤੇ 18 April 2013 ਦੀ ਜੇਕਰ ਗੱਲ ਕਰੀਏ ਤਾਂ ਪ੍ਰੋਫੈਸਰ ਦਲਵਿੰਦਰ ਸਿੰਘ ਭੁੱਲਰ ਦੀ ਰਿਹਾਈ ਵਾਸਤੇ 8000 ਪੰਚਾਇਤਾਂ ਦੇ ਮਤਿਆਂ ਅਤੇ 87 ਲੱਖ ਲੋਕਾਂ ਨੇ ਦਸਤਖਤ ਕਰਕੇ ਮੈਮੋਰੰਡਮ ਪੇਸ਼ ਕੀਤਾ। ਤਾਂ ਜਦੋਂ ਸੰਖੇਪ ਚ ਜਾਈਏ ਤਾਂ ਕਹਿੰਦੇ ਪ੍ਰੋਫੈਸਰ ਦਲਵਿੰਦਰ ਸਿੰਘ ਭੁੱਲਰ ਦੀ ਰਿਹਾਈ ਵਾਸਤੇ 8000 ਪੰਚਾਇਤਾਂ ਦੇ ਮਤੇ ਅਤੇ 87 ਲੱਖ ਲੋਕਾਂ ਦੇ ਦਸਤਖਤਾਂ ਵਾਲਾ ਮੈਮੋਰੰਡਮ ਪੇਸ਼ ਕਰਨ ਵਾਸਤੇ 18 April 2013 ਦੇ ਦਿਨ ਵੱਖ ਵੱਖ ਸਿੱਖ ਜਥੇਬੰਦੀਆਂ ਨੇ ਫਤਿਹਗੜ੍ਹ ਸਾਹਿਬ ਤੋਂ ਦਿੱਲੀ ਨੂੰ ਮਾਰਚ ਕੀਤਾ ਤੇ ਇਹ ਮੈਮੋਰੰਡਮ 19 April ਦੇ ਦਿਨ ਭਾਰਤ ਦੇ ਪ੍ਰੈਜੀਡੈਂਟ ਨੂੰ ਦਿੱਤਾ ਗਿਆ। ਇਸ ਵਾਸਤੇ ਹੋਲਾ ਮਹੱਲਾ ਤੋਂ ਲੈ ਕੇ 1 ਮਹੀਨੇ ਤੱਕ ਲਹਿਰ ਚਲਾਈ ਗਈ ਸੀ। ਸੋ ਦੋਸਤੋ ਇਹ ਸੀ ਅੱਜ ਦੇ ਦਿਨ ਦਾ ਸਿੱਖ ਇਤਿਹਾਸ। ਜੇਕਰ ਕੁਛ ਮਿਸਿੰਗ ਆ ਤੇ ਤੁਸੀਂ ਜਾਣਦੇ ਹੋ ਤਾਂ ਤੁਸੀਂ ਸਾਡੀ ਜਾਣਕਾਰੀ 'ਚ ਵਾਧਾ ਕਰ ਸਕਦੇ ਹੋ, ਸਾਨੂੰ ਮੈਸੇਜ ਕਰ ਸਕਦੇ ਹੋ, ਈਮੇਲ ਕਰ ਸਕਦੇ ਹੋ request@harmanradio.com ਦੇ ਉੱਤੇ। ਸੋ ਅਸੀਂ ਉਹ ਆਪਣੇ ਸਰੋਤਿਆਂ ਨਾਲ ਸਾਂਝਾ ਕਰਾਂਗੇ। ਸੋ ਇਹ ਇੱਕ ਸੋਹਣਾ ਤਰੀਕਾ ਆ ਆਪਣੇ ਸਿੱਖ ਇਤਿਹਾਸ ਨੂੰ, ਪੰਜਾਬ ਦੇ ਇਤਿਹਾਸ ਨੂੰ ਜਾਣਨ ਦਾ। ਜੇਕਰ ਹਰ ਰੋਜ਼ ਦੀ ਰੋਜ਼ ਦੇਖਦੇ ਚੱਲੀਏ ਕਿ ਅੱਜ ਦੇ ਦਿਨ ਦੀ ਕੀ ਇਤਿਹਾਸਕ ਅਹਿਮੀਅਤ ਆ। ਸਾਡੇ ਦੋਸਤਾਂ ਦੇ ਸੁਨੇਹੇ ਵੀ ਸਾਨੂੰ ਆਉਣੇ ਸ਼ੁਰੂ ਹੋ ਗਏ ਨੇ, ਸੋ ਉਹ ਵੀ ਤੁਹਾਡੇ ਨਾਲ ਸਾਂਝੇ ਕਰਾਂਗੇ। ਸੋ ਉਸ ਤੋਂ ਪਹਿਲਾਂ ਅਸੀਂ ਇੱਕ ਗੀਤ ਸੁਣ ਲੈਂਦੇ ਹਾਂ। ਗੀਤ ਤੋਂ ਉਸ ਪਾਰ ਗੱਲਾਂ ਬਾਤਾਂ ਦਾ ਪ੍ਰੋਗਰਾਮ ਦਾ ਸਿਲਸਿਲਾ ਇਸੇ ਤਰ੍ਹਾਂ ਜਾਰੀ ਰਹੇਗਾ। ਤੇ ਸੁਣੋ ਇੱਕ ਗੀਤ, ਮਿਲਦੇ ਹਾਂ ਇਸ ਗੀਤ ਤੋਂ ਬਾਅਦ।
ਸੱਜਣ ਦਾ ਲੈਂਦੀ ਆ ਨਾਮ, ਸੱਜਣ ਦਾ।
ਪਰ ਜੇਕਰ ਜਿਹਨਾਂ ਜਿਹਨਾਂ ਨੇ ਉਹ ਵਿਚਾਰੀਆਂ ਨੇ ਤੇ ਉਹ ਤਾਂ ਆਪਣੀ ਜ਼ਿੰਦਗੀ ਦੇ ਵਿੱਚ ਉਹਦਾ ਫਾਇਦਾ ਲੈ ਸਕਦੇ ਆ, ਉਹ ਜ਼ਿੰਦਗੀ ਦੇ ਵਿੱਚ ਉਸ ਤੋਂ ਲਾਹਾ ਲੈ ਕੇ ਅੱਗੇ ਚੱਲ ਸਕਦੇ ਆ। ਸੋ ਕਿਸੇ ਵੀ ਚੀਜ਼ ਨੂੰ ਸੁਣਨ ਤੇ ਪੜ੍ਹਨ ਤੋਂ ਬਾਅਦ ਵਿਚਾਰਨਾ ਬਹੁਤ ਜ਼ਰੂਰੀ ਆ, ਫਿਰ ਹੀ ਉਹ ਸਾਡੇ ਲਈ ਲਾਹੇਵੰਦ ਸਾਬਿਤ ਹੋ ਸਕਦੀ ਆ। ਤੇ ਚਲੋ ਬਿਨਾਂ ਦੇਰੀ ਕੀਤੇ ਅਸੀਂ ਇਹ ਕਿਤਾਬ ਦੀ ਗੱਲਬਾਤ ਕਰਦੇ ਹਾਂ, ਸੁਖਨ ਸੁਨੇਹੇ ਨਰਿੰਦਰ ਸਿੰਘ ਕਪੂਰ ਦੀ। ਇਹਦੇ ਵਿੱਚ ਵੀ ਲੇਖਾਂ ਵਾਲੀ ਕਿਤਾਬ ਆ, ਤੇ ਅਕਸਰ ਮੇਰੀ ਕੋਸ਼ਿਸ਼ ਹੁੰਦੀ ਹੈ ਕਿ ਮੈਂ ਉਹੀ ਕਿਤਾਬ ਤੁਹਾਡੇ ਨਾਲ ਸਾਂਝੀ ਕਰਾਂ ਜਿਹਦੇ ਵਿੱਚ ਲੇਖ ਹੋਣ, ਤੇ ਮੈਨੂੰ ਪਰਸਨਲੀ ਲੇਖ ਜ਼ਿਆਦਾ ਪਸੰਦ ਨਹੀਂ, ਕਿਉਂਕਿ ਅਦਰਵਾਈਜ਼ ਦੂਜੀ ਕਿਤਾਬ ਸਾਰੀ ਕੰਪਲੀਟ ਕਰਨੀ ਪ੍ਰੋਗਰਾਮ ਦੇ ਵਿੱਚ ਥੋੜ੍ਹੀ ਹਾਰਡ ਹੋ ਜਾਂਦੀ ਆ, ਕਿ ਜੇਕਰ ਕੋਈ ਕਹਾਣੀ ਵਾਲੀ ਕਿਤਾਬ ਹੋਵੇ। ਸੋ ਲੇਖਾਂ ਨੂੰ ਤੁਹਾਡੇ ਨਾਲ ਸਾਂਝਾ ਕਰਨਾ ਪ੍ਰੋਗਰਾਮ ਦੇ ਵਿੱਚ ਥੋੜ੍ਹਾ ਸੁਖਾਲਾ ਰਹਿੰਦਾ ਹੈ। ਤੇ ਜਿੱਦਾਂ ਮੈਂ ਪਹਿਲਾਂ ਦੱਸਿਆ ਕਿ ਇਹਨਾਂ ਦੀਆਂ ਅਨੇਕਾਂ ਕਿਤਾਬਾਂ ਆਈਆਂ ਹੋਈਆਂ ਨੇ, ਮਾਲਾ ਮਣ ਕੇ ਜਿਹਨਾਂ ਚੋਂ ਇੱਕ, ਤੇ ਉਹਦੇ ਦੋ ਪਾਰਟ ਆਏ ਹੋਏ ਨੇ, ਤੇ ਕਾਫੀ ਫੇਮਸ ਕਿਤਾਬਾਂ ਨੇ। ਤੇ ਇਸ ਕਿਤਾਬ ਦੇ ਵਿੱਚ ਲੇਖ ਆ, ਤੇ ਲੇਖ ਹੀ ਬਹੁਤ ਸੋਹਣੇ ਨੇ। ਲੇਖਾਂ ਦੇ ਨਾਮ ਨੇ ਨਿਰਾਸ਼ ਹੋਣਾ ਮਨਾ ਹੈ, ਲੰਘ ਆਓ ਬੂਹਾ ਖੁੱਲਾ ਹੈ, ਲੈਂਪ ਦੀ ਰੋਸ਼ਨੀ ਵਿੱਚ, ਸੁੱਕ ਗਏ ਦਰਿਆਵਾਂ ਦੇ ਪਾਣੀ, ਰੋਹ ਰੀਤਾਂ ਨੈਣ ਨੱਕ, ਘਰ ਪਰਿਵਾਰ ਤੇ ਕੰਮ ਦਾ ਮਹੱਤਵ। ਇਸ ਪ੍ਰਕਾਰ ਹੋਰ ਵੀ ਅਨੇਕਾਂ ਲੇਖ ਨੇ, ਤੇ ਮੈਂ ਚਲੋ ਸ਼ੁਰੂਆਤ ਕਰਦਾ ਹਾਂ ਕਿ ਨਿਰਾਸ਼ ਹੋਣਾ ਮਨਾ ਆ, ਤੇ ਇਹਦੇ ਵਿੱਚੋਂ ਮੈਂ ਤੁਹਾਡੇ ਨਾਲ ਸਾਂਝਾ ਕਰਨਾ ਚਾਹਾਂਗਾ ਤੇ ਇੱਕ ਦੋ ਲੇਖ ਹੋਰ ਸਾਂਝੇ ਕਰਾਂਗੇ ਇਸ ਕਿਤਾਬ ਦੇ ਵਿੱਚੋਂ। ਤੇ ਕਹਿੰਦੇ ਲਿਖਾਰੀ ਲਿਖਦਾ ਹੈ ਕਿ ਨਵੇਂ ਰਾਹ ਉਹਨਾਂ ਨੂੰ ਲੱਭਦੇ ਹਨ ਜਿਹੜੇ ਰਾਹ ਭੁੱਲ ਜਾਣ। ਇਸ ਤੱਥ ਦਾ ਸੱਚ ਤੁਹਾਨੂੰ ਕਿਸੇ ਮਾਰੂਥਲ ਜਾਂ ਪਹਾੜ ਵਿੱਚ ਇਕੱਲਿਆਂ ਵਿਚਰਨ ਨਾਲ ਹੀ ਸਮਝ ਆਵੇਗਾ। ਅਸੀਂ ਉਹੀ ਕੁਝ ਹੁੰਦੇ ਹਾਂ ਜੋ ਕੁਝ ਅਸੀਂ ਆਪਣੇ ਆਪ ਬਾਰੇ ਸੋਚਦੇ ਰਹਿੰਦੇ ਹਾਂ। ਜਿਹੋ ਜਿਹਾ ਸਾਡਾ ਅਮਲ ਹੁੰਦਾ ਹੈ ਉਹੋ ਜਿਹਾ ਸਾਡਾ ਚਰਿੱਤਰ ਬਣ ਜਾਂਦਾ ਹੈ, ਜਿਹੋ ਜਿਹਾ ਸਾਡਾ ਚਰਿੱਤਰ ਬਣ ਜਾਂਦਾ ਹੈ ਤੇ ਉਹੋ ਜਿਹਾ ਹੀ ਸਾਨੂੰ ਦੁਨੀਆਂ ਪ੍ਰਤੀਤ ਹੁੰਦੀ ਹੈ। ਕਈ ਬਸੰਤ ਵਿੱਚ ਵੀ ਬਾਸੀ ਵਾਂਗ ਵਿਚਰਦੇ ਹਨ ਤੇ ਕਈ ਪੱਤਝੜ ਵਿੱਚ ਵੀ ਮੋਰ ਵਾਂਗ ਨੱਚਦੇ ਹਨ। ਕਈਆਂ ਦਾ ਸੁਭਾਅ ਬੰਦ ਨਾਲੀ ਵਾਲਾ ਹੁੰਦਾ ਹੈ ਤੇ ਕਈ ਛੱਪੜ ਵਾਂਗ ਹੁੰਦੇ ਹਨ, ਕਈ ਝੀਲ ਜਿਹੇ ਲੱਗਦੇ ਹਨ ਤੇ ਕਈ ਨਹਿਰ ਵਾਂਗ ਵਗਦੇ ਹਨ, ਤੇ ਕਈ ਦਰਿਆ ਵਾਂਗ ਚੱਲਦੇ ਹਨ ਤੇ ਕਈ ਨੀਰੇ ਸਮੁੰਦਰ ਹੁੰਦੇ ਹਨ। ਕਈ ਰਾਹ ਜਾਂਦਿਆਂ ਨੂੰ ਵੀ ਤਾੜੀ ਮਾਰ ਕੇ ਉਤਸ਼ਾਹ ਦਿੰਦੇ ਹਨ ਤੇ ਕਈ ਆਪਣੇ ਬੱਚਿਆਂ ਦੀ ਅਸਫਲਤਾ ਉਡੀਕਦੇ ਹਨ ਤਾਂ ਕਿ ਕਹਿ ਸਕਣ ਮੈਨੂੰ ਤਾਂ ਪਹਿਲਾਂ ਹੀ ਪਤਾ ਸੀ ਤੂੰ ਇਹੀ ਕੁਝ ਕਰਨਾ ਸੀ। ਮਨੁੱਖ ਦਾ ਸਭ ਤੋਂ ਵੱਡਾ ਫਰਜ਼ ਇਹ ਹੈ ਕਿ ਉਹ ਜ਼ਿੰਦਗੀ ਨੂੰ ਬਰਦਾਸ਼ਤ ਕਰੇ। ਕਿਸੇ ਦੇ ਜੀਵਨ ਵਿੱਚ ਸਭ ਕੁਝ ਚਾਹੇ ਅਨੁਸਾਰ ਨਹੀਂ ਵਾਪਰਦਾ। ਸਾਨੂੰ ਉਹਨਾਂ ਹੀ ਮੁਸ਼ਕਲਾਂ ਪੈਣਗੀਆਂ ਜਿਨ੍ਹਾਂ ਦਾ ਹੱਲ ਤੁਸੀਂ ਕਰ ਸਕੋਗੇ। ਯਾਦ ਰੱਖਣ ਵਾਲੀ ਮਹੱਤਵਪੂਰਨ ਗੱਲ ਇਹ ਹੈ ਕਿ ਤੁਸੀਂ ਆਪਣੀਆਂ ਸਾਰੀਆਂ ਮੁਸ਼ਕਲਾਂ ਨਾਲੋਂ ਵੱਡੇ ਹੋ ਤੇ ਲੰਘ ਗਏ ਮੌਕਿਆਂ ਦਾ ਅਫਸੋਸ ਕਰਨ ਦੀ ਥਾਂ ਆਪਣੀ ਵਿਰਤੀ ਵਰਤਮਾਨ ਉੱਤੇ ਕੇਂਦਰਿਤ ਕਰਕੇ ਅਸੀਂ ਆਪਣੇ ਭਵਿੱਖ ਦੀ ਨੁਹਾਰ ਬਦਲ ਸਕਦੇ ਹਾਂ। ਅਤੀਤ ਸਾਡੇ ਵੱਸ ਨਹੀਂ ਹੁੰਦਾ ਪਰ ਭਵਿੱਖ ਸਾਡੇ ਸਾਹਮਣੇ ਹੁੰਦਾ ਹੈ ਤੇ ਅਸਫਲ ਉਹ ਹੀ ਹੁੰਦੇ ਹਨ ਜਿਹੜੇ ਸਫਲ ਨਹੀਂ ਹੋਣਾ ਚਾਹੁੰਦੇ। ਬਿਮਾਰ ਉਹੀ ਪੈਂਦਾ ਹੈ ਜਿਹਨਾਂ ਕੋਲ ਬਿਮਾਰ ਹੋਣ ਦਾ ਸਮਾਂ ਹੁੰਦਾ ਹੈ ਤੇ ਅਕਸਰ ਜੋ ਸਾਨੂੰ ਸੰਭਵ ਹੁੰਦਾ ਆ ਤੇ ਉਸਨੂੰ ਅਸੀਂ ਪ੍ਰਾਪਤ ਨਹੀਂ ਕਰਨਾ ਚਾਹੁੰਦੇ ਤੇ ਜੋ ਕੁਝ ਪ੍ਰਾਪਤ ਕਰਨਾ ਚਾਹੁੰਦੇ ਹਾਂ ਉਹ ਸੰਭਵ ਨਹੀਂ ਹੁੰਦਾ। ਅਸੀਂ ਗੁੜ ਦੀ ਡਲੀ ਨਾਲ ਟੋਭਾ ਮਿੱਠਾ ਕਰਨਾ ਚਾਹੁੰਦੇ ਹਾਂ। ਜੇ ਸਫਲ ਹੋਣਾ ਸਾਡਾ ਉਦੇਸ਼ ਹੋਵੇ ਤਾਂ ਕਿਸੇ ਵੀ ਹਾਲਤ ਵਿੱਚ ਅਸੀਂ ਨਿਰਾਸ਼ ਨਹੀਂ ਹੋਵਾਂਗੇ, ਪਰ ਅਸੀਂ ਤਾਂ ਦੂਜਿਆਂ ਨਾਲੋਂ ਵਧੇਰੇ ਸਫਲ ਹੋਣਾ ਚਾਹੁੰਦੇ ਹਾਂ, ਇਸੇ ਲਈ ਅਸੀਂ ਅਸਫਲ ਤੇ ਨਿਰਾਸ਼ ਹੁੰਦੇ ਹਾਂ। ਸਾਡੇ ਸਾਰਿਆਂ ਦੇ ਜੀਵਨ ਵਿੱਚ ਸਭ ਤੋਂ ਸੋਹਣੇ ਵਰੇ ਉਹ ਸਨ ਜਦੋਂ ਅਸੀਂ ਉਹ ਕੁਝ ਕਰਦੇ ਰਹੇ ਜਿਸ ਵਿੱਚੋਂ ਅਸੀਂ ਕਿਸੇ ਲਾਭ ਦੀ ਆਸ ਨਹੀਂ ਸੀ ਕੀਤੀ। ਜਿਵੇਂ ਬਾਜਾਂ ਨਾਲ ਤੇ ਕਬੂਤਰ ਕਬੂਤਰਾਂ ਨਾਲ ਉੱਡਦੇ ਹਨ, ਉਵੇਂ ਉਸਾਰੂ ਵਿਚਾਰ ਚੰਗੇ ਵਿਚਾਰਾਂ ਤੇ ਭੈਂਦੇ ਵਿਚਾਰ ਢਾਹੂ ਸੋਚਾਂ ਤੇ ਵਿਰਤੀਆਂ ਨਾਲ ਚੱਲਦੇ ਹਨ। ਕਈਆਂ ਨੇ ਗੋਡੇ ਬਹਿਣ ਤੋਂ ਪਹਿਲਾਂ ਹੀ ਦਿਲ ਵੀ ਬਹਿ ਜਾਂਦੇ ਨੇ। ਹਰ ਬੰਦਾ ਆਪਣੇ ਮਨ ਦੀ ਸਿਹਤ ਨੂੰ ਬਦਲ ਕੇ ਜੀਵਨ ਵੀ ਬਦਲ ਸਕਦਾ। ਹਸਪਤਾਲ ਵਿੱਚ ਤਪਦਿਕ ਦੇ ਇੱਕ ਰੋਗੀ ਨੇ ਦੂਜੇ ਨੂੰ ਕਿਹਾ, ਸਾਡੇ ਵਿੱਚ ਇਸ ਗੱਲ ਦੀ ਸਾਂਝ ਹੈ ਕਿ ਸਾਨੂੰ ਦੋਹਾਂ ਨੂੰ ਤਪਦਿਕ ਦੀ ਬਿਮਾਰੀ ਆ। ਜਵਾਬ ਮਿਲਿਆ, ਨਹੀਂ, ਸਾਡੇ ਵਿੱਚ ਇਸ ਗੱਲ ਦੀ ਸਾਂਝ ਹੈ ਕਿ ਅਸੀਂ ਦੋਵੇਂ ਰੋਗ ਤੋਂ ਮੁਕਤ ਹੋ ਕੇ ਜਿਉਣਾ ਚਾਹੁੰਦੇ ਹਾਂ। ਹਾਥੀ ਨੂੰ ਆਉਂਦਿਆਂ ਵਿੱਚ ਇੱਕ ਕੀੜੀ ਨੇ ਆਪਣਾ ਆਪਣਾ ਡਰ ਪ੍ਰਗਟਾਉਣ ਤੇ ਦੂਜੀ ਨੂੰ ਕਿਹਾ, ਕਿਤਨਾ ਵੱਡਾ ਜਾਨਵਰ ਹੈ। ਤਾਂ ਉੱਤਰ ਮਿਲਿਆ, ਤਾਂ ਕੀ ਹੋਇਆ, ਉਹ ਇੱਕ ਹੈ, ਅਸੀਂ ਦੋ ਹਾਂ। ਇੱਕ ਮੁਟਿਆਰ ਨੇ ਦੂਜੀ ਨੂੰ ਪੁੱਛਿਆ, ਤੂੰ ਪਰੀਆਂ ਵੇਖੀਆਂ ਹਨ? ਤਾਂ ਉੱਤਰ ਮਿਲਿਆ, ਨੀ ਹੌਲੀ ਬੋਲ, ਕੋਈ ਆਪਾਂ ਨੂੰ ਵੇਖ ਨਾ ਲਵੇ। ਸਾਡੇ ਅੰਦਰ ਸ਼ਕਤੀ ਦੇ ਖੂਹ ਹਨ, ਪਰ ਅਸੀਂ ਉਹਨਾਂ ਨੂੰ ਗੇੜਦੇ ਨਹੀਂ। ਜਿਹੜਾ ਇਹ ਪਹਾੜਾਂ ਦੀਆਂ ਚੋਟੀਆਂ ਤੇ ਚੜ੍ਹਦੇ ਹਨ, ਉਹ ਪਹਿਲਾਂ ਆਪਣੇ ਮਨ ਵਿੱਚ ਲੰਬਾ ਅਭਿਆਸ ਕਰਦੇ ਹਨ। ਕੋਈ ਵੀ ਵਿਅਕਤੀ ਮੁਸੀਬਤਾਂ, ਮਜਬੂਰੀਆਂ, ਮਯੂਸੀਆਂ ਅਤੇ ਹਾਰਾਂ ਦਾ ਸਾਹਮਣਾ ਕੀਤੇ ਬਿਨਾਂ ਨਾ ਸਿਆਣਾ ਹੋ ਸਕਦਾ ਹੈ, ਤੇ ਨਾ ਹੀ ਤਕੜਾ, ਤੇ ਨਾ ਬਹਾਦਰ ਹੋ ਸਕਦਾ ਹੈ। ਪਿਆਰ ਉਹੀ ਕਰਦੇ ਹਨ ਜਿਨ੍ਹਾਂ ਵਿੱਚ ਸਮਾਜ ਤੋਂ ਆਪਣੀ ਮਰਜ਼ੀ ਮਨਵਾਉਣ ਦਾ ਹੌਸਲਾ ਹੁੰਦਾ ਹੈ, ਭਾਵੇਂ ਉਹ ਹਾਰ ਜਾਣ, ਪਰ ਉਹਨਾਂ ਨੂੰ ਆਪਣੇ ਵਿਸ਼ਾਲ ਅਤੇ ਡੂੰਘੇ ਅਨੁਭਵ ਉੱਤੇ ਮਾਣ ਹੁੰਦਾ ਹੈ। ਤੇ ਜੋ ਕੁੱਝ ਤੁਹਾਡੇ ਨਾਲ ਵਾਪਰ ਰਿਹਾ ਹੈ, ਉਸਦੇ ਸ਼ਾਇਦ ਤੁਹਾਨੂੰ ਅਰਥ ਹੁਣ ਸਮਝ ਨਾ ਆਉਣ, ਪਰ ਆਪਣੇ ਗੁਜ਼ਰੇ ਜੀਵਨ ਉੱਤੇ ਝਾਤ ਮਾਰ ਕੇ ਵੇਖੋ। ਉਸ ਸਮੇਂ ਦੇ ਸਾਡੇ ਕੰਮਾਂ ਵਿਚਲੀ ਕਾਰਜਸ਼ੀਲ ਰੂਪ ਰੇਖਾ ਤੇ ਵਿਉਂਤ ਸਪਸ਼ਟ ਹੋ ਜਾਵੇਗੀ। ਅਤੀਤ ਵਿਚਲੇ ਸਾਡੇ ਹਰ ਇੱਕ ਕਾਰਜ ਵਿੱਚੋਂ ਇਹ ਵਿਉਂਤ ਝਲਕਦੀ ਹੈ। ਸੋ ਦੋਸਤੋ, ਇਹ ਲੇਖਾ ਕਿ ਨਿਰਾਸ਼ ਹੋਣਾ ਮਨਾ ਹੈ, ਤੇ ਲਿਖਾਰੀ ਨੇ ਐਗਜ਼ਾਮਪਲਸ ਦੇ ਨਾਲ ਬਹੁਤ ਹੀ ਸੋਹਣੇ ਤਰੀਕੇ ਦੇ ਨਾਲ ਸਾਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ। ਤਾਂ ਜਿਹੜਾ ਅਸੀਂ ਸੈਲਫ ਕੋਨਫੀਡੈਂਸ ਕਹਿ ਦਿੰਦੇ ਹਾਂ ਕਿ ਕਦੇ ਵੀ ਨੈਗੇਟਿਵ ਨਹੀਂ ਹੋਣਾ। ਅਸੀਂ ਅੱਜ ਦੀ ਮਾਡਰਨ ਯੁੱਗ ਦੇ ਵਿੱਚ ਜਦੋਂ ਅੰਗਰੇਜ਼ੀ ਦੀ ਵਰਤੋਂ ਕਰਦੇ ਹਾਂ ਤਾਂ ਅਕਸਰ ਆ ਨਵੇਂ ਵਰਡਸ ਇੰਟਰੋਡਿਊਸ ਹੋ ਚੁੱਕੇ ਆ ਨਾ, ਕਿ ਨੈਗੇਟਿਵ ਨਹੀਂ ਹੋਣਾ, ਆਪਣੀ ਪੋਜ਼ਿਟਿਵ ਐਨਰਜੀ ਨੂੰ ਅਪ ਰੱਖਣਾ। ਸੋ ਲਿਖਾਰੀ ਨੇ ਵੀ ਇਹੀ ਕੋਸ਼ਿਸ਼ ਕੀਤੀ ਆ, ਕਿਤਾਬ ਦੇ ਰਾਹੀਂ, ਲੇਖ ਦੇ ਰਾਹੀਂ ਸਾਡੀ ਪੋਜ਼ਿਟਿਵ ਐਨਰਜੀ ਨੂੰ ਬੂਸਟ ਕਰਨ ਦੀ ਕੋਸ਼ਿਸ਼ ਕੀਤੀ ਆ। ਤੇ ਸਾਰਾ ਕੁਛ ਸਾਡੇ ਅੰਦਰ ਹੀ ਆ, ਕਿ ਜਿਹੜੇ ਮਾਊਂਟ ਐਵਰੈਸਟ ਤੇ ਚੜ੍ਹੇ ਉਹ ਵੀ ਸਾਡੇ ਵਰਗੇ ਹੀ ਆ। ਸੋ ਬਸ ਆਪਣੇ ਮਨ ਨੂੰ ਵਿਸ਼ਾਲ ਕਰਨ ਦੀ ਲੋੜ ਆ, ਤੇ ਡਰਨ ਦੀ ਨਹੀਂ ਲੋੜ, ਅਭਿਆਸ ਕਰਨ ਦੀ ਲੋੜ ਆ। ਸੋ ਅਸੀਂ ਇਸ ਕਿਤਾਬ ਦੇ ਹੋਰ ਲੇਖ ਵੀ ਤੁਹਾਡੇ ਨਾਲ ਸਾਂਝੇ ਕਰਨੇ ਆ। ਸੋ ਉਹ ਲੇਖਾਂ ਦੀ ਤੇ ਗੱਲਬਾਤ ਦਾ ਸਿਲਸਿਲਾ ਜਾਰੀ ਰੱਖਾਂਗੇ। ਸੋ ਅਸੀਂ ਇੱਕ ਗੀਤ ਸੁਣ ਲਈਏ। ਤੇ ਗੀਤ ਤੇ ਜਾਣ ਤੋਂ ਪਹਿਲਾਂ ਸਾਡੇ ਨਾਲ ਹਰਜਿੰਦਰ ਸਿੰਘ ਜੀ ਬੱਸੀ ਪਠਾਣਾ ਤੋਂ ਜੁੜੇ ਨੇ, ਤੇ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਸਾਰਿਆਂ ਤੋਂ। ਸਾਡੇ ਵੱਲੋਂ ਵੀ ਸਤਿ ਸ੍ਰੀ ਅਕਾਲ ਤੇ ਸਵਾਗਤ ਹੈ ਭਾਈ ਤੁਹਾਡਾ ਪ੍ਰੋਗਰਾਮ ਦੇ ਵਿੱਚ, ਤੇ ਪ੍ਰੋਗਰਾਮ ਇੰਜੋਏ ਕਰ ਰਹੇ ਨੇ, ਤੇ ਇਤਿਹਾਸ ਦੀ ਜਾਣਕਾਰੀ ਉਹਨਾਂ ਨੂੰ ਬਹੁਤ ਵਧੀਆ ਲੱਗੀ। ਤੇ ਸਾਡੀ ਕੋਸ਼ਿਸ਼ ਰਹੇਗੀ ਤੇ ਅਗਲੇ ਹਰ ਇੱਕ ਪ੍ਰੋਗਰਾਮ ਦੇ ਵਿੱਚ ਇਸੇ ਤਰ੍ਹਾਂ ਤੁਹਾਨੂੰ ਵਧੀਆ ਤੋਂ ਵਧੀਆ ਜਾਣਕਾਰੀ ਦੇ ਸਕੀਏ। ਤੇ ਦੋਸਤੋ, ਇੱਕ ਗੀਤ ਸੁਣਦੇ ਹਾਂ, ਤੇ ਗੀਤ ਤੋਂ ਉਸ ਪਾਰ ਅਸੀਂ ਕੁਛ ਕੁ ਲੇਖ ਤੁਹਾਡੇ ਨਾਲ ਹੋਰ ਸਾਂਝੇ ਕਰਾਂਗੇ। ਤੇ ਸਾਰੇ ਲੇਖ ਪੜ੍ਹਨ ਦੇ ਲਈ ਤੁਹਾਨੂੰ ਇਹ ਕਿਤਾਬ ਲੈਣੀ ਪਏਗੀ। ਤੇ ਜਿਹੜੇ ਤੇ ਮੈਲਬਰਨ ਗੇਟਮਾਂ ਤੇ ਜਾ ਰਹੇ ਨੇ, ਤੇ ਉਹ ਕਿਤਾਬ ਪੰਜਾਬ ਰੀਡਿੰਗ ਗਰੁੱਪ ਦੇ ਕਿਤਾਬਾਂ ਦੇ ਸਟਾਲ ਤੋਂ ਲੈ ਸਕਦੇ ਨੇ। ਤੇ ਬਾਕੀ ਵੀ ਆਨਲਾਈਨ ਜਾ ਕੇ ਜਾਂ ਸਾਨੂੰ ਫੇਸਬੁੱਕ ਤੇ ਮੈਸੇਜ ਕਰਕੇ ਜਾਂ ਪ੍ਰੋਗਰਾਮ ਦੇ ਦੌਰਾਨ ਮੈਸੇਜ ਕਰਕੇ ਆਹ ਕਿਤਾਬ ਹਾਸਲ ਕਰ ਸਕਦੇ ਨੇ। ਤੇ ਦੋਸਤੋ, ਇਸ ਤਰ੍ਹਾਂ ਬਣੇ ਰਹੋ, ਤੁਸੀਂ ਪ੍ਰੋਗਰਾਮ ਦੇ ਨਾਲ, ਮਿਲਦੇ ਹਾਂ ਸੰਗੀਤ ਤੋਂ ਬਾਅਦ।
ਹਰਮਨ ਸਟੂਡੀਓ ਚ ਕਰਨ ਲਈ ਦਿਲ ਦੀਆਂ ਗੱਲਾਂ, ਸੁਣਨ ਲਈ ਮਨਪਸੰਦ ਗੀਤ, ਜੁੜੋ ਵੱਖ ਵੱਖ ਮਾਧਿਅਮ ਤੋਂ। ਕਰੋ ਈਮੇਲ ਰਿਕੁਐਸਟ @harmanradio.com ਤੇ, ਜਾਂ ਕਰੋ ਜੁਆਇਨ ਟੈਲੀਗ੍ਰਾਮ +917508014489 ਤੇ, ਜਾਂ ਕਰੋ ਕਲਿੱਕ telegram.me/harmanradioaustralia। ਸਾਨੂੰ ਤੁਸੀਂ ਫੋਨ ਵੀ ਕਰ ਸਕਦੇ ਹੋ, ਸਾਡਾ ਫੋਨ ਨੰਬਰ ਹੈ +12 8592811। ਜਾਂ ਕਰੋ ਜੁਆਇਨ ਸਕਾਈਪ ਤੇ, ਸਾਡਾ ਸਕਾਈਪ ਲਿੰਕ ਹੈ harman.radio.com। ਸੁਣਦੇ ਰਹੋ ਆਵਾਜ਼ ਦੇ ਸੰਗ, ਜ਼ਿੰਦਗੀ ਦੇ ਸੰਗ, ਹਰਮਨ ਰੇਡੀਓ ਆਸਟ੍ਰੇਲੀਆ, ਦਿਲ ਪੰਜਾਬੀ, ਜਜ਼ਬਾ ਪੰਜਾਬੀ।
ਸੀਸ ਉਸ ਨੂੰ ਚੁਕਾਈਏ ਉਹਦੇ ਵਾਰੇ ਵਾਰੇ ਜਾਈਏ ਉਸ ਨੂੰ ਚੁਕਾਈਏ ਉਹਦੇ ਵਾਰੇ ਵਾਰੇ ਜਾਈਏ ਅੱਖਾਂ ਬੰਨ ਕੇ ਟਿਕਾਣੇ ਫਿਰ ਤੀਰ ਲਾਏਗਾ
ਗੱਲਬਾਤ ਕਰ ਰਹੇ ਹਾਂ ਨਰਿੰਦਰ ਸਿੰਘ ਕਪੂਰ ਦੀ ਲਿਖੀ ਹੋਈ ਕਿਤਾਬ ਸੁਖਨ ਸੁਨੇਹ ਤੇ ਇੱਕ ਲੇਖ ਜਿਸ ਵਿੱਚ ਮੈਂ ਤੁਹਾਡੇ ਨਾਲ ਸਾਂਝਾ ਕਰ ਚੁੱਕਾ ਹਾਂ ਤੇ ਅਸੀਂ ਹੁਣ ਅਗਲਾ ਲੇਖ ਸਾਂਝਾ ਕਰਾਂਗੇ ਸੁੱਕ ਗਏ ਦਰਿਆਵਾਂ ਦੇ ਪਾਣੀ ਤੇ ਸਾਡੇ ਨਾਲ ਗੁਰਵਿੰਦਰ ਸਿੰਘ ਨੱਤ ਸਾਡੇ ਵੀਰ ਮੈਲਬਨ ਤੋਂ ਜੁਆਇਨ ਕੀਤਾ ਆ ਤੇ ਆਸ ਕਰਦਾ ਕਿ ਜਿਹੜਾ ਸਵਾਲ ਉਹਨੇ ਮੈਨੂੰ ਪੁੱਛਿਆ ਉਹਦਾ ਜਵਾਬ ਮਿਲ ਗਿਆ ਹੋਣਾ ਕਿ ਕਿਤਾਬ ਦਾ ਨਾਮ ਆ ਸੁਖਨ ਸੁਨੇਹ ਤੇ ਵੈਸੇ ਵੀ ਭਾਜੀ ਗੁਰਵਿੰਦਰ ਸਿੰਘ ਤੇ ਅਸੀਂ ਆਸ ਕਰਦੇ ਹਾਂ ਕਿ ਤੁਸੀਂ ਸਾਨੂੰ ਸਟਾਲ ਦੇ ਉੱਤੇ ਤੁਹਾਡੀਆਂ ਤੇ ਤਿੰਨੇ ਦਿਨ ਦੀਆਂ ਸੇਵਾਵਾਂ ਅਸੀਂ ਮੰਨੀ ਬੈਠੇ ਹਾਂ ਕੁਲਜੀਤ ਸਿੰਘ ਕੁਸੇ ਨੂੰ ਵੀ ਆਸ ਹੈ ਕਹਿੰਦੇ ਵੀ ਗੁਰਵਿੰਦਰ ਸਿੰਘ ਚਲਨਾ ਹੈਗਾ ਆ ਉਹ ਆ ਕੇ ਵਲੰਟੀਅਰ ਸਾਡੇ ਨਾਲ ਸਪੋਰਟ ਕਰਨਗੇ ਸਾਡੀ ਸੋ ਤੁਸੀਂ ਉੱਥੋਂ ਕਿਤਾਬ ਹਾਸਲ ਕਰ ਸਕਦੇ ਹੋ ਸਾਡੇ ਕੋਲ ਨਰਿੰਦਰ ਸਿੰਘ ਕਪੂਰ ਦੀਆਂ ਸਾਰੀਆਂ ਕਿਤਾਬਾਂ ਦੇ ਸੈੱਟ ਹੋਣਗੇ ਉੱਥੇ ਸਟਾਲ ਦੇ ਉੱਤੇ ਸੋ ਮਿਲਦੇ ਜੀ ਤੁਹਾਨੂੰ ਸਟਾਲ ਦੇ ਉੱਤੇ ਕੱਲ੍ਹ ਤੋਂ ਵੈਸੇ ਵੀ ਕੁਲਜੀਤ ਸਿੰਘ ਖੁਰਸਾ ਏਅਰਪੋਰਟ ਲਈ ਮੈਨੂੰ ਲੱਗਦਾ ਕਿ ਰਵਾਨਾ ਹੋ ਚੁੱਕੇ ਹੋਣਗੇ ਤੇ ਅਸੀਂ ਪ੍ਰੋਗਰਾਮ ਦੇ ਵਿੱਚ ਜੁਆਇਨ ਕਰਾਵਾਂਗੇ ਕੁਛ ਕੁ ਮਿੰਟਾਂ ਲਈ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਤੇ ਤੁਸੀਂ ਉਹਨਾਂ ਨੂੰ ਮਿਲ ਸਕੋਗੇ ਤੇ ਫਰਾਈਡੇ ਸੈਟਰਡੇ ਸੰਡੇ ਸ਼ੁੱਕਰਵਾਰ ਸ਼ਨੀਵਾਰ ਐਤਵਾਰ ਤਿੰਨ ਦਿਨ ਸਿੱਖ ਖੇਡਾਂ ਤੇ ਮੈਲਬੋਰਨ ਦੇ ਵਸਨੀਕ ਘੱਟ ਤੋਂ ਘੱਟ ਜ਼ਰੂਰ ਉੱਥੇ ਪਹੁੰਚਣ ਤੇ ਜਿਹੜੇ ਜਿਹੜੇ ਵੀ ਉੱਥੇ ਜਾ ਸਕਦੇ ਨੇ ਸਿੱਖ ਖੇਡਾਂ ਦੇ ਉੱਤੇ ਜਿਹਨਾਂ ਨੇ ਹਜੇ ਤੱਕ ਪਲਾਨ ਨਹੀਂ ਕੀਤਾ ਜਿਹਨਾਂ ਨੂੰ ਤਾਂ ਪਲਾਨ ਉਹ ਤਾਂ ਚਲੋ ਪਿਛਲੇ ਸਾਲ ਤੋਂ ਤਿਆਰੀ ਕਰੀ ਬੈਠੇ ਆ ਜਿਹਨਾਂ ਨੇ ਹਜੇ ਤੱਕ ਪਲਾਨ ਨਹੀਂ ਕੀਤਾ ਉਹ ਵੀ ਪਲਾਨ ਜ਼ਰੂਰ ਕਰਨ ਕਿਉਂਕਿ ਪੰਜਾਬ ਤੋਂ ਦੂਰ ਰਹਿੰਦੇ ਆ ਸਿੱਖ ਖੇਡਾਂ 'ਚ ਹਿੱਸਾ ਬਣਨਾ ਬਹੁਤ ਹੀ ਵਧੀਆ ਗੱਲ ਹੈ ਕਿ ਤੁਸੀਂ ਆਪਣੇ ਸੱਭਿਆਚਾਰ ਸਿੱਖ ਇਤਿਹਾਸ ਦੇ ਨਾਲ ਜੁੜੇ ਰਹੋਗੇ ਤੇ ਚਲੋ ਮੁੜ ਕੇ ਅਸੀਂ ਕਿਤਾਬ ਤੇ ਆਉਂਦੇ ਹਾਂ ਤੇ ਲੇਖ ਦੀ ਗੱਲਬਾਤ ਕਰਦੇ ਹਾਂ ਤੇ ਜਿਹਦਾ ਸਿਰਲੇਖ ਮੈਂ ਤੁਹਾਨੂੰ ਦੱਸਿਆ ਸੁੱਕ ਗਏ ਦਰਿਆਵਾਂ ਦੇ ਪਾਣੀ ਤੇ ਲਿਖਾਰੀ ਲਿਖਦੇ ਨੇ ਕਹਿੰਦੇ ਹੁਣ ਅਸਥੀਆਂ ਵੀ ਜਲ ਪ੍ਰਵਾਹ ਕਰਨ ਵਾਸਤੇ ਪਾਣੀ ਨਹੀਂ ਰਿਹਾ ਸਾਡੇ ਦਰਿਆਵਾਂ ਵਿੱਚ ਉਦਾਸ ਅੱਖਾਂ ਦੇ ਹੰਝੂਆਂ ਜਿੰਨਾ ਪਾਣੀ ਰਹਿ ਗਿਆ ਇਸੇ ਕਰਕੇ ਰਾਧਾ ਨਿਰਾਸ਼ ਹੈ ਰੁਕਮਣੀ ਉਦਾਸ ਹੈ ਤੇ ਕ੍ਰਿਸ਼ਨ ਪਰੇਸ਼ਾਨ ਹੈ ਰਾਂਝਾ ਕਿਸੇ ਦਫ਼ਤਰ ਵਿੱਚ ਦਿਹਾੜੀਦਾਰ ਵਾਂਗ ਬੈਠਾ ਹੈ ਮਮਟੀ ਤੇ ਕਾਂ ਬੋਲਣ ਨਾਲ ਹੁਣ ਪ੍ਰਾਹੁਣੇ ਨਹੀਂ ਆਫਤਾਂ ਆਉਂਦੀਆਂ ਹਨ ਸੋ ਅੱਗ ਵਰਗੇ ਜਗ ਅੰਦਰ ਹੁਣ ਫੁੱਲ ਬਣ ਕੇ ਜੀਣਾ ਸੰਭਵ ਨਹੀਂ ਰਿਹਾ ਹੁਣ ਮਹੀਵਾਲ ਨਹੀਂ ਕਹਿੰਦਾ ਕਿ ਸੋਹਣੀ ਉਸਦੇ ਸੰਸਾਰ ਵਿੱਚ ਵਗਦੀ ਇੱਕੋ ਇੱਕ ਨਦੀ ਸੀ ਨਿਸ਼ਚੇ ਹੀ ਅਸੀਂ ਅਜੋਕੇ ਯੁੱਗ ਵਿੱਚ ਤਿਹਾਈ ਰੇਤ ਵਾਲਾ ਤੇ ਸਹਿਕ ਦੇ ਪੰਛੀ ਵਾਲਾ ਜੀਵਨ ਜੀਉ ਰਹੇ ਹਾਂ ਜਿਉਂ ਜਿਉਂ ਸਾਡੇ ਮਨ ਅੰਦਰ ਦਬੀਆਂ ਹੋਈਆਂ ਕਾਲੀਆਂ ਭਾਵਨਾਵਾਂ ਤੇ ਮੈਲੇ ਦਰਿਆਵਾਂ ਦੇ ਪਾਟ ਵੱਡੇ ਹੁੰਦੇ ਜਾ ਰਹੇ ਹਨ ਤਿਉਂ ਤਿਉਂ ਬਾਹਰ ਵਗਦੇ ਦਰਿਆ ਸਾਡੇ ਤੋਂ ਦੂਰ ਹੁੰਦੇ ਜਾ ਰਹੇ ਹਨ ਹੁਣ ਜਦ ਕਿਸੇ ਦਰਿਆ ਉੱਤੇ ਗੱਡੀ ਲੰਘਦੀ ਹੈ ਤਾਂ ਵਗਦੇ ਪਿਤਾ ਪਾਣੀਆਂ ਤੇ ਦੀਦਾਰ ਨਹੀਂ ਹੁੰਦੇ ਰੇਤ ਦੇ ਵਿੱਚ ਵਿਸ਼ਾਲ ਭਿਆਨਕ ਮਾਰੂਥਲ ਵਿੱਚ ਵਗਦੇ ਪਾਣੀ ਦੀ ਕੁਰਕਲਾਉਂਦੀ ਇੱਕ ਲੀਕ ਵੀ ਵਿਖਾਈ ਨਹੀਂ ਦਿੰਦੀ ਸਾਡੇ ਦਰਿਆ ਇਤਨੇ ਪਤਲੇ ਹੋ ਗਏ ਹਨ ਕਿ ਰੇਤ ਦਿਸਦੀ ਹੈ ਉਂਝ ਤਾਂ ਕਿ ਕੋਲੇ ਦੇ ਇਸ ਦੌਰ ਵਿੱਚ ਹਰ ਬੰਦਾ ਪਿਆਸਾ ਹੈ, ਪਰ ਕਦੇ ਨਹੀਂ ਸੀ ਸੋਚਿਆ ਕਿ ਸਾਡੇ ਦਰਿਆ ਵੀ ਇੱਕ ਦਿਨ ਸੁੱਕ ਜਾਣਗੇ ਤੇ ਲੋਰੀਆਂ ਤੋਂ ਵਹਿਣਾ ਦਾ ਫਾਸਲਾ ਤੇ ਚੁੱਲ੍ਹਿਆਂ ਤੋਂ ਸ਼ਮਸ਼ਾਨ ਘਾਟ ਤੱਕ ਦੀ ਯਾਤਰਾ ਇਤਨੀ ਸੁਗੜ ਜਾਵੇਗੀ। ਸਾਡੀ ਹਿੱਕ ਵਿੱਚ ਮੌਤ ਦੇ ਆਲਣਾ ਪਾ ਲਿਆ ਤੇ ਸਾਡੇ ਸਾਹ ਨਿੱਕੇ ਅਤੇ ਹੋਕੇ ਲੰਬੇ ਹੋ ਗਏ ਨੇ, ਸਾਡੇ ਸੁਪਨਿਆਂ ਨੂੰ ਹਿਚਕੀ ਲੱਗ ਗਈ ਆ। ਜਦੋਂ ਤੋਂ ਸਾਡਾ ਸਮਾਜ ਹੋਂਦ ਵਿੱਚ ਆਇਆ ਤੇ ਉਦੋਂ ਤੋਂ ਹੀ ਸਾਡੇ ਘਰਾਂ ਵਿੱਚ ਪਾਣੀ ਲਿਆਉਣ, ਸਾਂਭਣ ਤੇ ਵਰਤਾਉਣਾ ਸਾਡੇ ਬੱਚਿਆਂ ਦੀਆਂ ਦਾਦੀਆਂ ਦੀ ਜ਼ਿੰਮੇਵਾਰੀ ਰਹੀ ਆ। ਉਹ ਪਾਣੀ ਇੰਜ ਪਲਾਉਂਦੀਆਂ ਸਨ ਜਿਵੇਂ ਅਸੀਸ ਦੇ ਰਹੀਆਂ ਹੋਣ। ਸਾਡੇ ਬੱਚਿਆਂ ਦੀਆਂ ਮਾਵਾਂ ਨੂੰ ਪਾਣੀ ਦੇ ਪੱਖੋਂ ਕੁੱਝ ਸਹੂਲਤ ਮਿਲੀ ਹੈ, ਪਰ ਸਾਡੀਆਂ ਧੀਆਂ ਨੂੰ ਪਾਣੀ ਦੀ ਥੁੜ ਦਾ ਨਿਰੰਤਰ ਸਾਹਮਣਾ ਕਰਨਾ ਪਵੇਗਾ। ਪਾਣੀ ਦੀ ਥੁੜ ਸ਼ਹਿਰਾਂ ਦੇ ਮੁਕਾਬਲੇ ਪਿੰਡਾਂ ਵਿੱਚ ਅਤੇ ਗੁਸਰਖਾਨਿਆਂ ਅਤੇ ਰਸੋਈਆਂ ਦੇ ਮੁਕਾਬਲੇ ਖੇਤਾਂ ਅਤੇ ਬਾਗਾਂ ਵਿੱਚ ਵਧੇਰੇ ਸ਼ਿੱਦਤ ਭਰੀ ਉਦਾਸੀ ਨਾਲ ਮਹਿਸੂਸ ਕੀਤੀ ਜਾ ਰਹੀ ਹੈ। ਮਨੁੱਖੀ ਸਭਿਅਤਾ ਦਾ ਵਿਕਾਸ ਉਸ ਥਾਵਾਂ ਤੇ ਹੀ ਸੰਭਵ ਹੋਇਆ ਜਿੱਥੇ ਪਾਣੀ ਅਤੇ ਸਖਾਵੇਂ ਪਾਉਣ ਪਾਣੀ ਦੀ ਸਹੂਲਤ ਰਹੀ ਸੀ। ਵਿਸ਼ਵ ਦੇ ਸਾਰੇ ਪੁਰਾਣੇ ਸ਼ਹਿਰ ਦਰਿਆਵਾਂ, ਝੀਲਾਂ, ਝਰਨਿਆਂ ਦੇ ਨੇੜੇ ਸਥਿਤ ਰਹੇ ਸਨ। ਜਦੋਂ ਮਨੁੱਖ ਨੇ ਧਰਤੀ ਹੇਠ ਪਾਣੀ ਲੱਭ ਲਿਆ ਤਾਂ ਹੀ ਉਹ ਦਰਿਆਵਾਂ ਤੋਂ ਦੂਰ ਸਮੁੰਦਰੀ ਕਿਨਾਰਿਆਂ ਤੋਂ ਪਰੇ ਪਿੰਡਾਂ ਕਸਬਿਆਂ ਵਿੱਚ ਰਹਿਣ ਦੇ ਯੋਗ ਹੋਇਆ। ਲੱਖਾਂ ਸਾਲਾਂ ਦੇ ਆਪਣੇ ਇਤਿਹਾਸ ਵਿੱਚ ਮਨੁੱਖ ਨੇ ਪਾਣੀ ਪ੍ਰਵਾਹ ਵਿੱਚ ਕੋਈ ਵਿਘਨ ਨਹੀਂ ਪਾਇਆ, ਸਗੋਂ ਉਹ ਆਪਣੇ ਜੀਵਨ ਨੂੰ ਪਾਣੀ ਦੇ ਪ੍ਰਵਾਹ ਅਨੁਸਾਰ ਢਾਲਦਾ ਰਿਹਾ ਤੇ ਪਾਣੀ ਦੇ ਸਰੋਤਾਂ ਨਾਲ ਆਪਣੇ ਜੀਵਨ ਨੂੰ ਇੱਕ ਸੁਰ ਕਰਦਾ ਰਿਹਾ ਹੈ। ਭਾਰਤੀਆਂ ਕੋਲ ਪ੍ਰਕਿਰਤੀ ਦਾ ਸੰਕਲਪ ਮਾਂ ਵਾਲਾ ਆ, ਜਿਸ ਦੀ ਗੋਦ ਵਿੱਚ ਮਾਨਵ ਜਾਤੀ ਤੇ ਜੀਵ ਜੰਤੂਆਂ ਨੂੰ ਜਾਗਤ ਵਸਦਾ ਰਿਹਾ। ਜਿਉਂ ਜਿਉਂ ਮਨੁੱਖ ਪੀਣ ਵਾਲੇ ਪਾਣੀ ਨੂੰ ਸਾਫ ਕਰਦਾ ਗਿਆ ਤਿਉਂ ਤਿਉਂ ਉਸਦੀ ਉਮਰ ਤੇ ਵਰੇ ਵੱਧਦੇ ਗਏ ਹਨ, ਕਿਉਂਕਿ ਮਨੁੱਖ ਨੇ ਕਦੇ ਪਾਣੀ ਦੇ ਪ੍ਰਵਾਹ ਵਿੱਚ ਵਿਘਨ ਨਹੀਂ ਸੀ ਪਾਇਆ, ਸੋ ਉਸਨੂੰ ਗੰਭੀਰ ਸੋਕੇ ਅਤੇ ਭਿਆਨਕ ਹੜ੍ਹਾਂ ਦੀ ਮਾਰ ਵੀ ਨਹੀਂ ਸੀ ਸਹਿਣੀ ਪਈ। ਪਾਣੀ ਨੂੰ ਸਾਂਭਣ ਅਤੇ ਵਰਤਾਉਣ ਦੀ ਜ਼ਿੰਮੇਵਾਰੀ ਸਦਾ ਇਸਤਰੀ ਦੀ ਰਹੀ ਹੈ, ਸੋ ਇਸਤਰੀ ਦਾ ਪ੍ਰਕਿਰਤੀ ਦਾ ਸੰਬੰਧ ਸਦਾ ਮਾਂ ਧੀ ਵਾਲਾ ਰਿਹਾ ਹੈ। ਇਸਤਰੀ ਅਤੇ ਪ੍ਰਕਿਰਤੀ ਦੇ ਸੁਭਾਅ ਵਿੱਚ ਸਾਂਝ ਆ, ਪਰ ਇਹ ਸਾਂਝ ਟੁੱਟ ਗਈ ਆ। ਭਾਵੇਂ ਹੁਣ ਵੀ ਜਦੋਂ ਪਾਣੀ ਦੀ ਥੁੜ ਉਪਜਦੀ ਆ ਤਾਂ ਸਭ ਤੋਂ ਪਹਿਲਾਂ ਇਸਤਰੀ ਨੂੰ ਹੀ ਚਿੰਤਾ ਲੱਗਦੀ ਆ, ਪਰ ਕੋਈ ਹੱਲ ਦਿਖਾਈ ਨਾ ਦੇਣ ਕਾਰਨ ਉਸਦੀ ਪਰੇਸ਼ਾਨੀ ਵੱਧਦੀ ਜਾ ਰਹੀ ਹੈ। ਇਹ ਪਰੇਸ਼ਾਨੀ ਚਿੰਤਾ ਦਾ ਵਿਸ਼ਾ ਆ, ਕਿਉਂਕਿ ਇਸ ਨਾਲ ਇਸਤਰੀ ਦੀ ਸਿਹਤ ਅਤੇ ਮਾਨਸਿਕ ਸਥਿਤੀ ਦੋਵੇਂ ਬੜੀ ਨੇੜਿਓਂ ਪ੍ਰਭਾਵਿਤ ਹੁੰਦੀਆਂ ਹਨ। ਹੁਣ ਪਾਣੀ ਦੀ ਥੁੜ ਨੂੰ ਦੂਰ ਕਰਨ ਦਾ ਹਰ ਢੰਗ, ਸਾਧਨ, ਵਸੀਲਾ ਕੁਝ ਚਿਰ ਲਈ ਹੀ ਸਹਾਇਕ ਹੋਵੇਗਾ ਅਤੇ ਕੁਝ ਚਿਰ ਮਗਰੋਂ ਥੁੜ ਪਹਿਲਾਂ ਨਾਲੋਂ ਵੀ ਵਧੇਰੇ ਗੰਭੀਰ ਹੁੰਦੀ ਜਾਵੇਗੀ। ਹੁਣ ਤਾਂ ਚਿਰਾ ਪੂੰਜੀ ਵੀ ਪਿਆਸਾ ਆ, ਹੁਣ ਤਾਂ ਝਰਨੇ ਵੀ ਉਦਾਸ ਸਨ, ਹੁਣ ਤਾਂ ਝੀਲਾਂ ਵੀ ਵਿਧਵਾ ਹੋ ਗਈਆਂ ਹਨ, ਹੁਣ ਤਾਂ ਪਿੰਡਾਂ ਦੇ ਛੱਪੜ ਡਰਾਉਣੇ ਲੱਗਣ ਲੱਗ ਪਏ ਹਨ। ਹੁਣ ਤਾਂ ਇੰਜ ਪ੍ਰਤੀਤ ਹੋਣ ਲੱਗ ਪਿਆ ਹੈ ਕਿ ਜਿਵੇਂ ਨੀਰ ਆਪਣੇ ਸੋਮਿਆਂ ਵੱਲ ਵਾਪਸ ਮੁੜ ਗਏ ਹੋਣ। ਸਾਡੀ ਇਕਲਾਕੀ ਸ਼ਕਤੀ ਸਾਡੀ ਖੁਰਾਕ ਦੀ ਕਿਸਮ ਅਤੇ ਪਾਣੀ ਦੀ ਉਪਲਬਧੀ ਉੱਤੇ ਨਿਰਭਰ ਕਰਦੀ ਆ, ਤੇ ਜਦੋਂ ਸਾਨੂੰ ਇਹ ਪਤਾ ਨਹੀਂ ਲੱਗੇਗਾ ਕਿ ਸਾਡੀ ਖੁਰਾਕ ਕਿੱਥੋਂ ਉਪਜਦੀ ਆ ਤੇ ਸਾਡੇ ਪਾਣੀ ਦਾ ਸਰੋਤ ਕੀ ਆ, ਉਦੋਂ ਅਸੀਂ ਇਹ ਵੀ ਨਹੀਂ ਜਾਣ ਸਕਾਂਗੇ ਕਿ ਸਾਡੀ ਇਕਲਾਕੀ ਸ਼ਕਤੀ ਕਿੱਥੇ ਅਤੇ ਕਿੰਨੀ ਆ। ਪਾਣੀ ਨੂੰ ਜ਼ਿੰਦਗੀ ਜਿਉਣ ਯੋਗ ਹੀ ਨਹੀਂ ਬਣਾਉਂਦਾ, ਇਹ ਪ੍ਰਕਿਰਤੀ ਨਾਲ ਪਿਆਰ ਵਾਲਾ ਵਿਹਾਰ ਵੀ ਕਰਨਾ ਸਿਖਾਉਂਦਾ ਅਤੇ ਮਾਨਵ ਜਾਤੀ ਦੇ ਡਿੱਗਦੇ ਜਾਂਦੇ ਮਨੋਵਲ ਨੂੰ ਉੱਚਾ ਚੁੱਕਣ ਦਾ ਰੋਲ ਵੀ ਨਿਭਾਉਂਦਾ ਹੈ। ਮਨੁੱਖ ਖੋਟੇ ਸਿੱਕਿਆਂ ਨੂੰ ਹੀ ਦੌਲਤ ਸਮਝ ਕੇ ਦਰਿਆਵਾਂ, ਝੀਲਾਂ, ਪਹਾੜਾਂ, ਖੇਤਾਂ, ਜੰਗਲਾਂ ਆਦਿ ਦੀ ਦੌਲਤ ਤੋਂ ਬੇਮੁੱਖ ਹੋ ਰਿਹਾ ਹੈ। ਚਿੰਤਾ ਇਸ ਗੱਲ ਦੀ ਕਰਨੀ ਚਾਹੀਦੀ ਹੈ ਕਿ ਪ੍ਰਕਿਰਤੀ ਦੇ ਹੁੰਗਾਰੇ ਬਿਨਾਂ ਮਨੁੱਖ ਜਿਉਂਦਾ ਕਿਵੇਂ ਰਹੇਗਾ। ਸਾਡੀਆਂ ਦਾਦੀਆਂ ਅਤੇ ਮਾਵਾਂ ਦੀਆਂ ਕਹਾਣੀਆਂ ਵਿੱਚ, ਕਥਾਵਾਂ ਅਤੇ ਲੋਰੀਆਂ ਵਿੱਚ ਦਰਿਆਵਾਂ ਅਤੇ ਪਾਣੀਆਂ ਦੀ ਭਰਪੂਰ ਮਹਿਮਾ ਸੀ। ਅਜੋਕਾ ਮਨੁੱਖ ਦਰਿਆਵਾਂ ਦੀਆਂ ਸਮਾਧਾਂ ਉੱਤੇ ਸੁੱਕੇ ਗਿੱਲਿਆਂ, ਪਿਆਸੀਆਂ ਨਜ਼ਰਾਂ ਅਤੇ ਟੁੱਟੇ ਹੱਥਾਂ ਨਾਲ ਵੈਣ ਪਾ ਰਿਹਾ ਹੈ ਤੇ ਹਰ ਬੀਤੇ ਵਰੇ ਨਾਲ ਇਹ ਵੈਣ ਹੋਰ ਉੱਚੇ, ਹੋਰ ਦਰਦੀਲੇ ਹੁੰਦੇ ਜਾ ਰਹੇ ਨੇ। ਮਨੁੱਖ ਬੜੀ ਥਾਂ ਭਟਕਦਾ ਰਹੇਗਾ, ਪਰ ਉਸਦੀ ਮੁਕਤੀ ਪ੍ਰਕਿਰਤੀ ਦੇ ਦੁਆਰ ਤੇ ਆ ਕੇ ਹੋਵੇਗੀ, ਉੱਥੇ ਹੀ ਉਸਦੀ ਸਦੀਵੀ ਪਿਆਸ ਬੁਝੇਗੀ। ਅੰਤ ਨੂੰ ਮਨੁੱਖ ਪਾਣੀ ਦੇ ਸਰੋਤਾਂ ਨਾਲ ਮੁੜਨ ਲਈ ਮਜਬੂਰ ਹੋਵੇਗਾ, ਪਰ ਉਦੋਂ ਤੱਕ ਬਹੁਤ ਨੁਕਸਾਨ ਹੋ ਚੁੱਕਾ ਹੋਵੇਗਾ। ਸੋ ਇਹ ਲੇਖ ਬਹੁਤ ਹੀ ਗੰਭੀਰ ਲੇਖ ਹੈ, ਜੋ ਕਿ ਅੱਜ ਦੀ ਗੰਭੀਰ ਸਾਰੀ ਦੁਨੀਆਂ ਦੀ ਵੈਸੇ ਸਮੱਸਿਆ ਬਣੀ ਹੋਈ, ਨਾ ਸਿਰਫ ਇੱਥੇ ਪੰਜਾਬ ਦੀ ਜੇਕਰ ਗੱਲ ਕਰੀਏ। ਤੇ ਲੇਖ ਦੇ ਵਿੱਚੋਂ ਜਦੋਂ ਗੱਲ ਕਰ ਰਹੇ ਸੀ ਕਿ ਔਰਤ ਤੇ ਪਾਣੀ ਦਾ ਰਿਸ਼ਤੇ ਬਾਰੇ, ਤੇ ਵਾਕਿਆ ਇਹ ਗੱਲ ਹੈ ਕਿ ਚਲੋ ਐਗਜ਼ਾਮਪਲ ਮੈਂ ਕੱਲ੍ਹ ਦੀ ਦੱਸਦਾ ਕਿ ਆ ਮੀਂਹ ਕਾਰਨ ਹਨੇਰੀ ਕਾਰਨ ਜਦੋਂ ਲਾਈਟ ਗਈ ਤਾਂ ਇੱਕ ਤਾਂ ਅੱਜ ਕੱਲ੍ਹ ਨਲਕੇ ਨਹੀਂ ਰਹੇ ਘਰਾਂ ਦੇ ਵਿੱਚ। ਪਹਿਲਾਂ ਹੁੰਦਾ ਸੀ ਚਲੋ ਨਲਕਾ ਗੇੜ ਕੇ ਪਾਣੀ ਮਿਲ ਜਾਣਾ, ਹੁਣ ਸਮਰਸੀਬਲ ਬੋਰ ਹੋਣ ਕਰਕੇ ਜਦੋਂ ਲਾਈਟ ਨਹੀਂ ਹੁੰਦੀ ਤੇ ਘਰ 'ਚ ਪਾਣੀ ਵੀ ਨਹੀਂ ਹੁੰਦਾ ਤਾਂ ਕੋਈ ਸਰੋਤ ਨਹੀਂ ਰਹਿ ਜਾਂਦਾ ਪਾਣੀ ਦਾ। ਤੇ ਅੱਗੇ ਚਲੋ ਕੋਈ ਸ਼ੱਕ ਮੀਂਹ ਹਨੇਰੀ ਕੁਛ ਵੀ ਆਉਂਦਾ ਸੀ, ਬੰਦਾ ਨਲਕਾ ਗੇੜ ਕੇ ਪਾਣੀ ਕੱਢ ਸਕਦਾ ਸੀ। ਤੇ ਜਦੋਂ ਦੇਖਿਆ ਗਿਆ ਟਾਂਕੀ ਦੇ ਵਿੱਚ ਪਾਣੀ ਵੀ ਮੁੱਕ ਗਿਆ ਤਾਂ ਮੇਰੀ ਮਾਤਾ ਮੰਮੀ ਹੁਣੀ ਸੰਸਾਰ ਨਾਲ ਪਹਿਲਾਂ ਕਿਹਾ ਕਿ ਪਾਣੀ ਮੁੱਕ ਗਿਆ, ਉਹਨਾਂ ਨੂੰ ਸਭ ਤੋਂ ਵੱਧ ਚਿੰਤਾ ਹੋਈ। ਸੋ ਵਾਕਿਆ ਇਹ ਗੱਲ ਪਤੇ ਆਈ ਹੋਈ ਆ। ਵੈਸੇ ਤੁਸੀਂ ਵੀ ਜੇ ਝਾਤ ਮਾਰ ਕੇ ਦੇਖੋਗੇ ਹਨਾ ਕਿ ਤੁਹਾਨੂੰ ਵੀ ਇਹ ਚੀਜ਼ ਮਹਿਸੂਸ ਹੋਏਗੀ ਕਿ ਸਹੀ ਲਿਖਿਆ ਹੋਇਆ ਕਿ ਪਾਣੀ ਤੇ ਔਰਤਾਂ ਦਾ ਰਿਸ਼ਤਾ ਬਹੁਤ ਨੇੜੇ ਦਾ ਹੈ ਤੇ ਅਸੀਂ ਵਾਕਿਆ ਹੀ ਪਾਣੀ ਤੋਂ ਬਹੁਤ ਦੂਰ ਹੁੰਦੇ ਜਾ ਰਹੇ ਹਾਂ। ਇਸ ਚੀਜ਼ ਨੂੰ ਮੈਂ ਪਹਿਲਾਂ ਵੀ ਮਹਿਸੂਸ ਕੀਤਾ ਸੀ ਕਿ ਨਲਕੇ ਪੱਟੇ ਗਏ ਆ, ਹੁਣ ਸਮਰਸੀਬਲ ਬੋਰ ਰਹਿ ਗਿਆ ਕਿ ਜੇਕਰ ਕਿਸੇ ਵੈਸੇ ਤਾਂ ਬਿਜਲੀ ਬਹੁਤ ਘੱਟ ਜਾਂਦੀ ਹੈ ਪੰਜਾਬ ਦੇ ਵਿੱਚ, ਉਹੋ ਜਿਹੇ ਘੱਟ ਨਹੀਂ ਲੱਗਦੇ ਜਿਹੜੇ ਪਹਿਲੇ ਲੱਗਦੇ ਹੁੰਦੇ ਸੀ, ਪਰ ਫਿਰ ਗਰਮੀਆਂ ਦਾ ਨੀ ਮੈਨੂੰ ਪਤਾ ਗਰਮੀਆਂ ਦੀ ਕਿਹੋ ਜਿਹਾ ਰਹੇਗਾ, ਪਰ ਹਾਲ ਦੀ ਘੜੀ ਬਹੁਤ ਵਧੀਆ ਚੱਲ ਰਿਹਾ। ਪਰ ਮੌਸਮ ਦੀ ਖਰਾਬੀ ਕਾਰਨ ਜਿਹੜੀ ਬਿਜਲੀ ਦੇ ਘੱਟ ਲੱਗੇ ਤੇ ਉਹਨੇ ਮਹਿਸੂਸ ਕਰਾ ਦਿੱਤਾ ਕਿ ਨਲਕਿਆਂ ਦੀ ਕੀ ਅਹਿਮੀਅਤ ਸੀ ਸਾਡੀ ਜ਼ਿੰਦਗੀ ਦੇ ਵਿੱਚ। ਸੋ ਦੋਸਤੋ ਹੋਰ ਵੀ ਇੱਕ ਲੇਖ ਹੈ ਜੇ ਤੁਹਾਡੇ ਨਾਲ ਸਾਂਝਾ ਕਰਨਾ ਹੈ, ਚੋਰ ਅਤੇ ਚੋਰੀ। ਸੋ ਲੇਖ ਨੇ ਕਈ ਲੇਖ ਨੇ ਇਸ ਕਿਤਾਬ ਦੇ ਵਿੱਚ ਤੇ ਸਾਰੇ ਹੀ ਲੇਖ ਇੱਕ ਦੂਜੇ ਤੋਂ ਵੱਧ ਅਹਿਮੀਅਤ ਰੱਖਦੇ ਨੇ ਤੇ ਉਹ ਇਹ ਲੇਖ ਮੈਂ ਤੁਹਾਡੇ ਨਾਲ ਸਾਂਝਾ ਕਰਾਂਗਾ ਇੱਕ ਬ੍ਰੇਕ ਤੋਂ ਬਾਅਦ। ਤੇ ਇੱਕ ਗੀਤ ਸੁਣਨ ਤੋਂ ਬਾਅਦ ਅਸੀਂ ਅਗਲਾ ਲੇਖ ਸਾਂਝਾ ਕਰਾਂਗੇ। ਤੇ ਸੁਣੋ ਇੱਕ ਗੀਤ, ਮਿਲਦੇ ਹਾਂ ਇੱਥੇ ਗੀਤ ਤੋਂ ਬਾਅਦ। ਮਖੌਲਦਾ ਨਹੀਂ ਏ
शहर आके शहरी हो गया। ਸੀ ਸ਼ਹਿਰ ਆ ਕੇ ਸ਼ਹਿਰੀ ਹੋ ਗਿਆ ਉਹ ਯਾਦ ਰੱਖਦਾ ਵਿਸਾਖੀ
ਜੀ ਦੋਸਤੋ ਇੱਕ ਵਾਰ ਫੇਰ ਤੋਂ ਸਵਾਗਤ ਹੈ ਤੁਹਾਡਾ ਪ੍ਰੋਗਰਾਮ ਚੱਲ ਰਿਹਾ ਲਹਿਰਾਂ ਤੇ ਤੁਸੀਂ ਸੁਣ ਰਹੇ ਹੋ ਹਰਮਨ ਰੇਡੀਓ ਤੇ ਮੈਂ ਗੁਰਸੇਵਕ ਸਿੰਘ ਤੇ ਮੇਰੇ ਨਾਲ ਨੇ ਸਰਬਜੀਤ ਭਾਜੀ ਕਿਉਂਕਿ ਟੈਕਨੀਕਲ ਸਪੋਰਟ ਦੇ ਰਹੇ ਨੇ ਪ੍ਰੋਗਰਾਮ ਦੇ ਵਿੱਚ ਤਾਂ ਅਸੀਂ ਅੱਜ ਗੱਲਬਾਤ ਕਰ ਰਹੇ ਹਾਂ ਕਿਤਾਬ ਸੁਖਨ ਸੁਨੇਹੇ ਨਰਿੰਦਰ ਸਿੰਘ ਕਪੂਰ ਦੀ ਸੋ ਅਜੇ ਇੱਕ ਹੋਰ ਲੇਖ ਤੁਹਾਡੇ ਨਾਲ ਸਾਂਝਾ ਕਰਨਾ ਜਿਵੇਂ ਮੈਂ ਪਹਿਲਾਂ ਦੱਸਿਆ ਸੀਗਾ ਚੋਰ ਅਤੇ ਚੋਰੀ ਪਰ ਉਸ ਤੋਂ ਪਹਿਲਾਂ ਅਸੀਂ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਜੁਆਇਨ ਕਰ ਚੁੱਕੇ ਨੇ ਕੁਲਜੀਤ ਸਿੰਘ ਖੋਸਾ ਜੀ ਅਸੀਂ ਉਹਨਾਂ ਨੂੰ ਅੱਜ ਪਹਿਲਾਂ ਲੈ ਲੈਂਦੇ ਹਾਂ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਕਿਉਂਕਿ ਬਾਅਦ ਦੇ ਵਿੱਚ ਉਹਨੀ ਫਿਰ ਏਅਰਪੋਰਟ ਲਈ ਨਿਕਲਣਾ ਹੈ ਸੋ ਸਵਾਗਤ ਕਰਦੇ ਉਹਨਾਂ ਦਾ ਪ੍ਰੋਗਰਾਮ ਦੇ ਵਿੱਚ ਸਤਿ ਸ਼੍ਰੀ ਅਕਾਲ ਖੋਸਾ ਵੀਰ ਜੀ
ਹਾਂਜੀ ਸਤਿ ਸ਼੍ਰੀ ਅਕਾਲ ਜੀ ਹਰਮਨ ਰੇਡੀਓ ਸੁਣ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਗੁਰਸੇਵਰ
ਜੀ ਕਿੱਦਾਂ ਜੀ ਤਿਆਰੀ ਹੋ ਗਈ ਤੇ ਫਾਈਨਲੀ
ਹਾਂਜੀ ਹਾਂਜੀ ਫਾਈਨਲੀ ਤਿਆਰੀ ਹੈ ਜੀ ਮੈਂ ਸੋਚ ਰਿਹਾ ਸੀ ਕਿ ਪੁਰਾ ਘਰੋਂ ਪਰ ਫਿਰ ਇਹ ਸੀ ਕਿ ਰੇਡੀਓ ਤੇ ਆਉਣਾ ਕੁਛ ਟਾਈਮ ਲਈ ਤਾਂ ਗੱਡੀ ਵਿੱਚ ਗੱਲ ਨੀ ਹੋਣੀ ਜੀ ਉਸ ਵਧੀਆ ਤਰੀਕੇ ਨਾਲ ਤਾਂ ਥੋੜਾ ਜਿਹਾ ਟਾਈਮ ਚਲੋ ਗੱਲ ਕਰਦੇ ਚੱਲਾਂ
ਵੈਸੇ ਸਾਡਾ ਸਾਰਾ ਸਾਲ ਆਹ ਤਿੰਨ ਦਿਨਾਂ ਲਈ ਲੰਘ ਜਾਂਦਾ ਆ ਕਿ ਲਿਸਟ ਬਣਾ ਲਈਏ ਕਿਤਾਬਾਂ ਐਤਕੀ ਪਹਿਲਾਂ ਮੰਗਾ ਲੈਣੀਆਂ ਤੋ ਕਿਹੋ ਜਿਹਾ ਮਹਿਸੂਸ ਹੋ ਰਿਹਾ ਕਿ ਫਾਈਨਲੀ ਹੁਣ ਚਲੋ ਤਿੰਨ ਦਿਨ ਅੱਜ ਜਾਣਾ ਤੁਸੀਂ ਮੈਲਬਨ ਤੇ ਪੂਰੀ ਤਿਆਰੀ ਆ
ਹਾਂਜੀ ਆਪਣਾ ਆਪਣੇ ਵੱਲੋਂ ਪੂਰੀ ਤਿਆਰੀ ਆ ਜੀ ਬਾਕੀ ਉੱਥੇ ਲੋਕਾਂ ਦਾ ਰਿਸਪੋਂਸ ਦੱਸੇਗਾ ਕਿ ਕਿੱਦਾਂ ਦਾ ਖੈਰ ਮੇਰੇ ਖਿਆਲ ਚ ਇਸ ਵਾਰ ਵੀ ਜਿਸ ਤਰ੍ਹਾਂ ਸਿਡਨੀ ਸਿੱਖਿਆ ਦੇ ਰਿਸਪੋਂਸ ਰਿਹਾ ਸੀ ਲੋਕਾਂ ਦਾ ਤਾਂ ਇਸ ਵਾਰ ਕਾਫੀ ਕੁਛ ਨਵਾਂ ਵੀ ਐਡ ਕੀਤਾ ਕਿਤਾਬਾਂ ਦੇ ਵਿੱਚ ਚੇਂਜ ਕੀਤਾ ਹੈ ਤਾਂ ਹੋ ਕੇ ਵਧੀਆ ਰਹੇਗਾ ਤਾਂ ਰਿਸਪੋਂਸ ਵਧੀਆ ਰਿਹਾ ਤੇ ਆਪਾਂ ਵਧੀਆ ਜੀ
ਬਿਲਕੁਲ ਬਿਲਕੁਲ ਹੰਗਾਰਾ ਬਹੁਤ ਅਹਿਮ ਰੋਲ ਅਦਾ ਕਰਦਾ ਨਾ ਕਿ ਜੇਕਰ ਵਧੀਆ ਹੰਗਾਰਾ ਮਿਲਦਾ ਤਾਂ ਹੀ ਅਸੀਂ ਪਿਛਲੇ ਦੋ ਤਿੰਨ ਸਾਲਾਂ ਤੋਂ ਸਟਾਲ ਵਾਲਾ ਜਾਂ ਕਿਤਾਬਾਂ ਪੰਜਾਬ ਰੀਡਿੰਗ ਗਰੁੱਪ ਅੱਗੇ ਵਧਾਉਣ ਲਈ ਕਾਮਯਾਬ ਰਹੇ ਹਾਂ ਸੋ ਲੋਕਾਂ ਦਾ ਯਾਨੀ ਕਿ ਆਸਟ੍ਰੇਲੀਆ ਦੇ ਪਾਠਕਾਂ ਦਾ ਕ੍ਰੈਡਿਟ ਜਾਂਦਾ ਆ ਹਨਾ ਉਹਨਾਂ ਨੂੰ ਬਹੁਤ ਕ੍ਰੈਡਿਟ ਜਾਂਦਾ ਹੈ ਉਸੇ ਸਾਹਿਬ ਅਸੀਂ ਚਲੋ ਗੱਲਬਾਤ ਅਜੇ ਹੋਰ ਵੀ ਥੋੜੀ ਕਰਨੀ ਆ ਪਹਿਲਾਂ ਏਦਾਂ ਕਰਦੇ ਹਾਂ ਜਿੱਦਾਂ ਪਿਛਲੇ ਪ੍ਰੋਗਰਾਮ ਦੇ ਵਿੱਚ ਸਵਾਲ ਪੁੱਛਿਆ ਸੀਗਾ ਸੋ ਤੁਸੀਂ ਇਸ ਪ੍ਰੋਗਰਾਮ ਦੇ ਵਿੱਚ ਸਵਾਲ ਪੁੱਛ ਲਓ ਤਾਂ ਜੋ ਕਿ ਸਾਡੇ ਸਰੋਤਿਆਂ ਨੂੰ ਹੋਰ ਵੱਧ ਸਮਾਂ ਮਿਲ ਸਕੇ ਜਵਾਬ ਦੇਣ ਦਾ ਸੋ ਕੀ ਸਵਾਲ ਹੈ ਅੱਜ
ਹਾਂਜੀ ਹਾਂਜੀ ਲੋ ਬਿਲਕੁਲ ਮੈਂ ਤਾਂ ਪਿਛਲੀ ਵਾਰੀ ਵੀ ਇੱਕ ਸਵਾਲ ਦਾ ਜਵਾਬ ਆਇਆ ਸੀ ਸੋ ਉਹਨਾਂ ਲਈ ਵੀ ਦੋ ਕਿਤਾਬਾਂ ਸਾਡੇ ਵੱਲੋਂ ਫ੍ਰੀ ਨੇ ਸੋ ਅਗਰ ਉਹ ਮੈਲਬੋਰਨ ਆ ਰਹੇ ਨੇ ਖੇਡਾਂ ਤੇ ਤਾਂ ਆ ਕੇ ਸਾਥੋਂ ਲੈ ਸਕਦੇ ਨੇ ਸੋ ਅੱਜ ਫਿਰ ਅਸੀਂ ਇੱਕ ਸਵਾਲ ਪੁੱਛਦੇ ਹਾਂ ਜੀ ਤੁਸੀਂ ਜਵਾਬ ਦੇ ਦਿਓ ਤੇ ਜਿਹੜੇ ਵੀਰ ਭੈਣ ਜਵਾਬ ਦੇਣ ਵਾਲੇ ਜੇ ਆਉਣਗੇ ਉੱਥੇ ਆਪਣੇ ਸਿੱਖ ਖੇਡਾਂ ਤੇ ਤਾਂ ਉੱਥੋਂ ਆ ਕੇ ਸਾਡੇ ਤੋਂ ਸਾਡੀ ਸਟਾਲ ਤੋਂ ਅੱਗੇ ਕਿਤਾਬਾਂ ਲੈ ਜਿਆ ਜੀ ਤਾਂ ਫਿਲਹਾਲ ਅੱਜ ਦਾ ਜਿਹੜਾ ਸਵਾਲ ਹੈ ਉਹ ਜੀ ਸਵਾਲ ਹੈ ਕਿ ਪੰਜਾਬੀ ਦਾ ਪਹਿਲਾ ਅਖਬਾਰ ਕਿਹੜਾ ਸੀ ਉਹਦਾ ਕੀ ਨਾਂ ਸੀ ਤੇ ਕਿਹੜੇ ਸਨ ਦੇ ਵਿੱਚ ਸ਼ੁਰੂ ਹੋਇਆ ਸੀ ਤਾਂ ਦੁਬਾਰਾ ਫਿਰ ਸੁਣ ਲਓ ਜੀ ਕਿ ਪੰਜਾਬੀ ਦਾ ਪਹਿਲਾ ਅਖਬਾਰ ਕਿਹੜਾ ਸੀ ਕਿਹੜੇ ਸਨ ਚ ਸ਼ੁਰੂ ਹੋਇਆ ਸੀ ਤੇ ਕੀ ਨਾਂ ਸੀ ਉਸਦਾ ਹਨਾ ਵੀ ਕਿਹੜਾ ਅਖਬਾਰ ਚਲੋ ਉਹੀ ਨਾਂ ਦੇ ਵਿੱਚ ਹੀ ਆ ਗਿਆ ਜੀ ਪਹਿਲੇ ਪੰਜਾਬੀ ਅਖਬਾਰ ਦਾ ਨਾਂ ਕੀ ਸੀ ਤੇ ਕਦੋਂ ਕਿਹੜੇ ਸਨ ਦੇ ਵਿੱਚ ਸ਼ੁਰੂ ਹੋਇਆ ਹਾਂਜੀ ਇੱਦਾਂ ਜਰੂਰੀ ਕਿ ਜਵਾਬ ਦੇ ਦਿਓ ਤੁਹਾਡੇ ਜਵਾਬ ਦਾ ਇੰਤਜ਼ਾਰ ਕਰਾਂਗੇ ਜੀ ਅਸੀਂ ਤਾਂ ਉਦੋਂ ਤੱਕ ਆਪਾਂ ਹੋਰ ਥੋੜੀਆਂ ਗੱਲਾਂ ਬਾਤਾਂ ਕਰਦੇ ਹਾਂ ਜੀ
ਮੈਂ ਤੁਹਾਡੀ ਗੱਲ ਤੇ ਨਾ ਨੀ ਪਹਿਲਾਂ ਕਹਿਣੇ ਲੱਗਾ ਸੀ ਤੁਸੀਂ ਆਪੇ ਕੱਟ ਸੀ ਕਿ ਕਿਹੜਾ ਅਖਬਾਰ ਸੀ ਕਿਹੜਾ ਨਾਮ ਸੀ ਜਿਹਦਾ ਅਕਸਰ ਪੋਸਟਰ ਤੇ ਪੜ੍ਹਨੀ ਨਹੀਂ ਤਾਂ ਹਰ ਸਾਲ ਦੀ ਤਰ੍ਹਾਂ ਸਲਾਨਾ ਸਮਾਗਮ ਮੈਂ ਕਿਹਾ ਅੱਜ ਕੱਲ੍ਹ ਜਿੱਦਾਂ ਵੀ ਗੁੱਸਾ ਵੀ ਚੋਰੀ ਚੋਰੀ ਵਾਰ ਬੋਲ ਰਿਹਾ ਦੁਬਾਰਾ ਤੋਂ ਇੱਕ ਵਾਰ ਫੇਰ ਦੱਸਾਂਗੇ ਪਰ ਮੈਂ ਇੱਕ ਜਿਹੜੀ ਉਚੇਚੇ ਤੌਰ ਤੇ ਤੁਹਾਡੇ ਨਾਲ ਗੱਲ ਕਰਨੀ ਚਾਹੁੰਦਾ ਮੈਂ ਅੱਜ ਜਦੋਂ ਵੈਦਰ ਸਾਂਝਾ ਕਰ ਰਿਹਾ ਸੀ ਮੈਂ ਤਾਂ ਚਲੋ ਪੰਜਾਬ ਚ ਬੈਠਾ ਮੌਸਮ ਕਹਿ ਲਓ ਕਿ ਵਧੀਆ ਬਣਿਆ ਹੋਇਆ ਹੈ ਨਾ ਜੀ, ਤਾਂ ਕਿਉਂਕਿ ਕੁਦਰਤ ਦੇ ਮੂਹਰੇ ਤਾਕਤਪੁਰ ਦੇ ਮੂਹਰੇ ਸਾਡਾ ਤਾਂ ਕੋਈ ਬੱਸ ਨਹੀਂ ਚੱਲਣਾ, ਪਰ ਮੈਲਬਰਨ ਦਾ ਮੌਸਮ ਠੰਡਾ ਆ, ਇਹ ਕਿਤੇ ਬ੍ਰਿਸਬਨ ਦੇ ਭੁਲੇਖੇ ਸ਼ਕੀਨੀ ਚ ਨਾ ਪਹੁੰਚ ਜਾਇਓ, ਮੋਟੇ ਕੱਪੜੇ ਰੱਖ ਲਏ
ਜੀ। ਮੈਂ ਦੱਸਣਾ ਚਾਹੁੰਦਾ ਕਿ ਪਿਛਲੀ ਵਾਰੀ ਗ੍ਰਿਸਤ ਸਿੱਖ ਖੇਡਾਂ ਤੇ ਜਦੋਂ ਜਾਣ ਲੱਗੇ ਸੀ ਇਸ ਤੋਂ ਪਿਛਲੇ ਇੱਕ ਸਾਲ ਬਾਅਦ, ਤਾਂ ਇੱਥੇ ਤੁਹਾਨੂੰ ਪਤਾ ਹੈ ਕਿ ਮੌਸਮ ਥੋੜਾ ਜਿਹਾ ਗਰਮ ਹੁੰਦਾ, ਤੇ ਮੈਂ ਇੱਦਾਂ ਹੀ ਇਕੱਲੀ ਟੀ ਸ਼ਰਟ ਦੇ ਵਿੱਚ ਹੀ ਚਲਾ ਗਿਆ ਸੀ ਮੈਲਬੋਰਨ। ਤਾਂ ਉੱਥੇ ਦੋਸਤ ਨੇ ਆਉਣਾ ਸੀ ਗੁਰਵਿੰਦਰ ਸਿੰਘ ਨੱਤ ਨੇ ਆਪਣੇ ਵੀ, ਉਹਨਾਂ ਨੇ ਪਿੱਕ ਕਰਨ, ਤੇ ਜਦੋਂ ਏਅਰਪੋਰਟ ਤੇ ਉਤਰਿਆ ਤਾਂ ਮੈਨੂੰ ਹੀ ਪਤਾ ਕਿ ਮੈਂ ਜਿਹੜੇ 10 ਕੁ ਮਿੰਟ ਆ ਉਹ ਕਿੱਦਾਂ ਕੱਟੇ ਨੇ ਉੱਥੇ। ਤਾਂ ਉਹਨੂੰ ਕਿਹਾ ਕਿ ਸੀਟੀ ਗੱਡੀ ਲਾ ਤੇ ਹੀਟਰ ਛੱਡ, ਤਾਂ ਫੇਰ ਉੱਥੇ ਜਾ ਕੇ ਦੁਬਾਰਾ ਜੇ ਕੋਟ ਵਗੈਰਾ ਲਏ ਸੀਗੇ ਖੇਡਾਂ ਤੇ ਜਾਣ ਲਈ, ਤਾਂ ਹੁਣ ਉਹ ਗਲਤੀ ਨੀ ਕਰਦੇ, ਹੁਣ ਪਹਿਲਾਂ ਤੋਂ ਨਾਲ ਰੱਖ ਲਏ ਨੇ।
ਬਿਲਕੁਲ, ਵੈਸੇ ਨਾ ਬ੍ਰਿਸਬਨ ਵਾਸੀਆਂ ਦਾ ਕਸੂਰ ਨੀ ਹੁੰਦਾ, ਤੇ ਮੈਂ ਸਰੋਤਿਆਂ ਨਾਲ ਸਾਂਝੀ ਕਰਾਂ ਗੱਲ ਕਿ ਪਿਛਲੇ 2-3 ਨਵੰਬਰ ਦੀ ਗੱਲ ਆ, ਤੇ ਮੈਨੂੰ ਤੇ ਹੋਸੇ ਵੀਰ ਨੂੰ ਕੈਨਬਰਾ ਜਾਣ ਦਾ ਮੌਕਾ ਮਿਲਿਆ, ਤੇ ਅਸੀਂ ਬ੍ਰਿਸਬਨ ਵਾਲੇ ਗਰਮੀ ਦੇ ਮਾਰਿਓ ਟੀ ਸ਼ਰਟਾਂ ਚ ਚਲ ਗਏ। ਗਰਮੀ ਦਾ ਵੈਸੇ ਮੌਸਮ ਸੀਗਾ, ਤੇ ਅਸੀਂ ਐਕਸਪੈਕਟ ਨੀ ਸੀ ਕੀਤੀ ਕਿ ਕੈਨਬਰਾ ਵਿੱਚ ਠੰਡ ਹੋਏਗੀ, ਤੇ ਸਾਨੂੰ ਕੈਨਬਰਾ ਐਂਟਰ ਕਰਨ ਤੋਂ ਪਹਿਲਾਂ ਮੋਟੇ ਕੱਪੜੇ ਲੈਣੇ ਪਏ। ਸੋ ਜੇਕਰ ਬ੍ਰਿਸਬਨ ਤੋਂ ਤੁਸੀਂ ਟਰੈਵਲ ਕਰ ਰਹੇ ਹੋ, ਮੈਲਬਰਨ ਦੇ ਵੈਦਰ ਨੇ ਚਲੋ ਕੁਛ ਵੀ ਦਿਨ ਤੋਂ ਦੱਸਤਾ ਕਿ ਕੰਨਾਂ ਨੂੰ ਹੱਥ ਪਹਿਲਾਂ ਹੀ ਲਵਾਏ ਆ, ਤੇ ਪਰ ਜੇਕਰ ਤੁਸੀਂ ਮੈਲਬਰਨ ਨੂੰ ਟਰੈਵਲ ਕਰ ਰਹੇ ਹੋ ਪਹਿਲੀ ਵਾਰ, ਤਾਂ ਜ਼ਰੂਰ ਆਪਣੇ ਮੋਟੇ ਕੱਪੜੇ ਬੈਕਅਪ ਦੇ ਲਈ ਰੱਖ ਕੇ ਜ਼ਰੂਰ ਚੱਲੋ, ਕਿ ਸਵੇਰੇ ਸ਼ਾਮ ਤਾਂ ਘੱਟ ਤੋਂ ਘੱਟ ਤੁਹਾਨੂੰ ਠੰਡ ਮਿਲੇਗੀ। ਵੈਸੇ ਵੀ ਅੱਜ ਕੱਲ੍ਹ ਤਾਂ ਠੰਡ ਦਾ ਉੱਥੇ ਵੈਦਰ ਠੰਡਾ ਹੋ ਚੁੱਕਾ ਆ ਮੈਲਬਰਨ ਚ।
ਹਾਂਜੀ, ਇੱਕ ਹੋਰ ਦੱਸ ਦਈਏ ਕਿ ਜੀ ਤੁਸੀਂ ਆਪਣਾ ਜਿਹੜੀ ਵੈਦਰ ਵਾਲੀ ਐਪ ਆ ਉਹਦੇ ਭੁਲੇਖੇ ਚ ਨਾ ਰਹਿ ਜਾਜੋ, ਕਿਉਂਕਿ ਪਿਛਲੀ ਵਾਰੀ ਮੈਂ ਵੀ ਇਹੀ ਗੱਲ ਕੀਤੀ ਸੀ ਕਿ ਯਾਰ ਜਿਹੜਾ ਵੈਦਰ ਆ ਉਹ ਤਾਂ ਦੱਸ ਰਿਹਾ 9 ਡਿਗਰੀ ਆ ਨਾ, ਕਿ ਬਰਾਬਰ ਜੇ ਦਾ ਹੀ ਹੋਊਗਾ, ਕੋਈ ਖਾਸ ਠੰਡ ਨੀ ਹੋਣੀ ਜੀ, ਪਰ ਉੱਥੇ ਪਹੁੰਚਦੇ ਹੀ ਪਤਾ ਲੱਗਦਾ ਹੈ। ਸੋ ਵੈਦਰ ਵਾਲੀ ਐਪ ਦੇ ਭੁਲੇਖੇ ਚ ਨਾ ਰਿਹਾ ਜੋ, ਕਿ ਵੈਦਰ ਚੈੱਕ ਕਰ ਲਾ ਕੇ ਚਲੋ ਠੀਕ ਆ ਯਾਰ ਨਹੀਂ ਲੋੜ ਪੈਣੀ, ਸੋ ਐਨ ਤਿਆਰ ਹੋ ਕੇ ਆਇਓ, ਸੋ ਵਧੀਆ ਮੋਟੇ ਕੱਪੜੇ ਨਾਲ ਲੈ ਕੇ ਜੋ ਵੀ ਵੀਰ ਬ੍ਰਿਸਬਨ ਤੋਂ ਜਾਂ ਕੇਨਸ ਵੱਲੋਂ ਜਾਂ ਆਪਣੇ ਹੋਰ ਵੀ ਇਧਰੋਂ ਕਿਸੇ ਗਰਮ ਥਾਵਾਂ ਤੋਂ ਆ ਰਹੇ ਨੇ, ਤਾਂ ਉਹਨਾਂ ਨੂੰ ਇਹੀ ਬੇਨਤੀ ਹੈ
ਜੀ। ਜੀ ਤੇ ਫਿਰ ਸਾਹਿਬ ਆਪਣੇ ਨਾਲ ਕੁਲਵਿੰਦਰ ਸਿੰਘ ਭਾਜੀ ਆਪਣੇ ਗੋਲਡ ਪੋਸਟ ਵਾਲੇ ਕੁਲਵਿੰਦਰ ਸਿੰਘ ਧਾਲੀਵਾਲ ਜੀ ਜੁੜੇ ਆ, ਤੇ ਉਹ ਵੀ ਲਿਖ ਰਹੇ ਆ ਕਿ ਕਿਤਾਬਾਂ ਤਿਆਰ ਰੱਖੋ ਜੀ, ਤਾਂ ਮੈਂ ਤਾਂ ਇਹਨਾਂ ਨੂੰ ਕਹਿੰਦਾ ਕਿ ਉੱਥੇ ਸੇਵਾਵਾਂ ਦੇਣ ਆ ਕੇ ਸਟਾਲ ਤੇ ਆਪਣੀਆਂ
ਜੀ। ਬਿਲਕੁਲ ਹਾਂਜੀ, ਕੁਲਵਿੰਦਰ ਭਾਜੀ ਤੁਹਾਡੇ ਲਈ ਆ ਕਿ ਆ ਜੇ ਤੁਸੀਂ ਆ ਰਹੇ ਹੋ ਸਿੱਖ ਖੇਡਾਂ ਤੇ ਤਾਂ ਜ਼ਰੂਰ ਸਾਡੀ ਸਟਾਲ ਤੇ ਆਇਆ ਜੋ, ਬੜੀ ਖੁਸ਼ੀ ਹੋਊਗੀ, ਤਾਂ ਉੱਥੇ ਆ ਕੇ ਜੇ ਸੇਵਾ ਕਰਵਾਓਗੇ ਨਾਲ ਤਾਂ ਹੋਰ ਵੀ ਖੁਸ਼ੀ ਹੋਵੇਗੀ, ਸੋ ਤੁਹਾਡਾ ਇੰਤਜ਼ਾਰ ਕਰਾਂਗੇ ਜੀ ਉੱਥੇ ਅਸੀਂ।
ਦੇਖੋ ਸਰ, ਤੁਹਾਨੂੰ ਅਸੀਂ ਛੇਤੀ ਛੁੱਟੀਆਂ ਦੇ ਦੇਣੀਆਂ, ਪਰ ਉਹ ਇੱਕ ਵਾਰੀ ਦੱਸਦੇ ਜਾਓ ਕਿ ਬੱਚਿਆਂ ਤੇ ਕਿਤਾਬਾਂ ਦੇ ਬਾਰੇ ਇੱਕ ਵਾਰ ਫਿਰ ਤੋਂ ਕਿਹੋ ਕਿਤਾਬਾਂ ਤੇ ਬੱਚਿਆਂ ਦੇ ਲਈ ਕੀ ਖਾਸ ਆ।
ਹਾਂਜੀ, ਤਾਂ ਮੈਂ ਸਾਰੇ ਹੀ ਸਰੋਤਿਆਂ ਨੂੰ, ਹਰਮਨ ਰੇਡੀਓ ਦੇ ਸਾਰੇ ਹੀ ਸਰੋਤਿਆਂ ਨੂੰ ਇਹ ਬੇਨਤੀ ਕਰਨੀ ਚਾਹੁੰਦਾ ਜੀ ਕਿ ਬੱਚਿਆਂ ਲਈ ਇਸ ਵਾਰ ਜੋ ਅਸੀਂ ਕਰ ਰਹੇ ਹਾਂ ਕਿ ਤੁਸੀਂ ਆਪਣੇ ਬੱਚਿਆਂ ਨੂੰ ਅਗਰ ਲੈ ਕੇ ਆਓਗੇ ਤਾਂ ਉਹਨਾਂ ਨੂੰ ਹੁਣ ਤੋਂ ਹੀ ਤੁਸੀਂ ਕੁਝ ਚੀਜ਼ਾਂ ਸਿਖਾਉਣੀਆਂ ਨੇ, ਸਿਖਾ ਸਕਦੇ ਹੋ, ਤਾਂ ਜਿਹੜਾ ਵੀ ਬੱਚਾ ਸਾਨੂੰ ਆ ਕੇ 35 ਯਾਨੀ ਕਿ ਊੜਾ ਜਿਹੜਾ, ਦੂਸਰਾ 10 ਗੁਰੂ ਸਾਹਿਬਾਨਾਂ ਦੇ ਨਾਮ, 5 ਪਿਆਰਿਆਂ ਦੇ ਨਾਮ, 4 ਸਾਹਿਬਜ਼ਾਦਿਆਂ ਦੇ ਨਾਮ, 5 ਤਖਤਾਂ ਦੇ ਨਾਮ ਸਾਨੂੰ ਮੂੰਹ ਜ਼ਬਾਨੀ ਸੁਣਾਵੇਗਾ, ਤਾਂ ਉਸ ਬੱਚੇ ਦਾ ਮੈਡਲ ਨਾਲ ਸਨਮਾਨਿਤ ਕੀਤਾ ਜਾਊਗਾ, ਮੈਡਲ ਦੇ ਨਾਲ ਤੇ ਹੋਰ ਵੀ ਬਹੁਤ ਤੋਹਫੇ ਨੇ ਬੱਚਿਆਂ ਦੇ ਲਈ। ਤਾਂ ਇਹ ਪਹਿਲਾਂ ਅਸੀਂ ਕੁਇਜ਼ ਮੁਕਾਬਲਾ ਕਰਾਉਣ ਦਾ ਸੋਚ ਰਹੇ ਸੀ, ਫਿਰ ਸੋਚਿਆ ਕਿ ਕਿਉਂ ਨਾ ਪਹਿਲਾਂ ਹੀ ਦੱਸ ਦਈਏ ਜਿਹੜਾ ਸਾਡਾ ਸਵਾਲ ਹੈ, ਤਾਂ ਤੁਸੀਂ ਬੱਚਿਆਂ ਦੀ ਤਿਆਰੀ ਕਰਵਾ ਲਓ, ਸਾਨੂੰ ਖੁਸ਼ੀ ਹੋਊਗੀ ਭਾਵੇਂ ਕਿੰਨੇ ਵੀ ਬੱਚੇ ਹੋਣ ਉੱਥੇ, ਤਾਂ ਆ ਕੇ ਸਾਨੂੰ ਕੱਲ ਹੀ ਮਿਲ ਸਕਦੇ ਹੋ ਸਟਾਲ ਤੇ, ਕੋਈ ਬੱਚਾ ਸੁਣਾ ਦੇ, ਫਿਰ ਉਹਨਾਂ ਦਾ ਜਿਹੜਾ ਇਕੱਠਾ ਬੱਚਿਆਂ ਦਾ ਸਨਮਾਨ ਆ ਉਹ ਐਤਵਾਰ ਨੂੰ ਕੀਤਾ ਜਾਵੇਗਾ ਜੀ। ਜੀ
ਜੀ ਠੀਕ ਹੈ ਜੀ, ਤੇ ਨਾਲ ਦੀ ਨਾਲ ਜਿਹੜੇ ਆਪਣੇ ਜਵਾਬ ਦੇ ਰਹੇ ਨੇ ਸਹੀ, ਪਿਛਲੀ ਵਾਰ ਵੀ ਜੋ ਸਰੋਤਿਆਂ ਨੇ ਜਵਾਬ ਦਿੱਤੇ ਸੀ ਸਵਾਲ ਦਾ, ਤੇ ਅੱਜ ਵੀ ਜਿਹੜਾ ਸਵਾਲ ਪੁੱਛਿਆ ਕਿ ਪੰਜਾਬੀ ਦੀ ਪਹਿਲੀ ਕਿਹੜੀ ਅਖਬਾਰ ਸੀ ਤੇ ਕਿਹੜੇ ਸੰਦ ਦੇ ਵਿੱਚ ਸ਼ੁਰੂ ਹੋਈ ਸੀ, ਸੋ ਉਹ ਜਿਹੜੇ ਜੇਤੂ ਰਹਿਣਗੇ ਤੇ ਉਹ ਤੁਹਾਨੂੰ ਕਿੱਦਾਂ ਸੰਪਰਕ ਕਰ ਸਕਦੇ ਆ।
ਹਾਂਜੀ, ਉੱਥੇ ਅਗਰ ਉਹ, ਕਿਉਂਕਿ ਆਪਾਂ ਸਵਾਲ ਉਹਨਾਂ ਲਈ ਰੱਖਿਆ ਜੀ ਕਿ ਜਿਹੜੇ ਮੈਲਬੋਰਨ ਸਿੱਖ ਖੇਡਾਂ ਤੇ ਆ ਰਹੇ ਨੇ, ਤਾਂ ਜ਼ਰੂਰ ਜੀ ਉਹ ਫਿਰ ਸਾਨੂੰ ਉੱਥੇ ਹੀ ਮਿਲ ਸਕਦੇ ਨੇ ਸਟਾਲ ਤੇ
ਜੀ। ਤੇ ਆਪਣੀ ਮਨਪਸੰਦ ਦੀਆਂ ਕਿਤਾਬਾਂ ਲੈ ਸਕਦੇ ਸੀ।
ਹਾਂਜੀ ਬਿਲਕੁਲ
ਠੀਕ ਠੀਕ ਠੀਕ। ਸੋ ਬਹੁਤ ਬਹੁਤ ਧੰਨਵਾਦ ਖੁਸ਼ਾ ਸਾਹਿਬ ਤੇ ਮੇਰੇ ਕੋਲ ਸ਼ੁਭਕਾਮਨਾਵਾਂ। ਤੁਸੀਂ ਫਲਾਈ ਕਰਕੇ ਮੈਲਬਨ ਜਾ ਰਹੇ ਹਾਂ ਤੇ ਉੱਥੋਂ
ਹਾਂਜੀ ਧੰਨਵਾਦ ਜੀ ਬਹੁਤ ਮੈਂ ਵੀ
ਹਾਂਜੀ
ਲੇਟ ਹੋ ਰਿਹਾ ਸੀਗਾ ਜੀ।
ਲੇਟ ਕੋਈ ਗੱਲ ਨੀ ਤੁਸੀਂ ਪਹੁੰਚ ਜਾਣਾ ਤਾਂ ਘਬਰਾਉਣਾ ਨੀ। ਮੈਂ ਹੁਣੇ ਹੁਣੇ ਨਰਿੰਦਰ ਸਿੰਘ ਕਪੂਰ ਦੀ ਕਿਤਾਬ ਸਾਂਝੀ ਕਰ ਰਿਹਾ ਸੀ। ਨੈਗੇਟਿਵ ਨੀ ਹੋਣਾ, ਸਮੇਂ ਸਿਰ ਪਹੁੰਚ ਜਾਣਾ ਤੁਹਾਡੇ ਕੋਲ ਸਮਾਂ ਆਇਆ ਤੇ ਬ੍ਰਿਸਬਨ ਏਅਰਪੋਰਟ ਇੰਨਾ ਬਿਜ਼ੀ ਨੀ ਹੁੰਦਾ। ਸੋ ਸ਼ੁਭਕਾਮਨਾਵਾਂ ਫਿਰ ਗੱਲਾਂ ਵਾਸਤੇ ਇਸੇ ਤਰ੍ਹਾਂ ਜਾਰੀ ਰੱਖਾਂਗੇ। ਤੁਹਾਨੂੰ ਕਹਿਣਾ ਹੈ ਕਿ ਤੁਸੀਂ ਸੋਸ਼ਲ ਮੀਡੀਆ ਰਾਹੀਂ ਪੰਜਾਬ ਰੀਡਿੰਗ ਗਰੁੱਪ ਦੇ ਪੇਜ ਜਾਂ ਹਰਮਨ ਰੇਡੀਓ ਦੇ ਪੇਜ ਦੇ ਉੱਤੇ ਅਪਡੇਟ ਜ਼ਰੂਰ ਰਹੋ ਕਿਤਾਬਾਂ ਸਟਾਲ ਦੇ ਉੱਤੋਂ। ਜਿਹੜੇ ਸਾਡੇ ਸਰੋਤੇ ਆਉਂਦੇ ਆ ਉਹਨਾਂ ਦੀ ਫੋਟੋਆਂ ਜ਼ਰੂਰ ਅਪਲੋਡ ਕਰਦੇ ਰਹੋ।
ਹਾਂਜੀ ਬਿਲਕੁਲ ਜੀ, ਤਾਂ ਬਿਲਕੁਲ ਅਪਡੇਟ ਰਵਾਂਗਾ ਜੀ। ਤਾਂ ਫਿਰ ਇਹ ਬੇਨਤੀ ਹੈ ਕਿ ਜੀ ਸਾਰੇ ਜੋ ਵੀ ਸਾਡੇ ਸਰੋਤੇ ਨੇ ਹਰਮਨ ਰੇਡੀਓ ਦੇ ਸੁਣ ਰਹੇ ਨੇ ਪ੍ਰੋਗਰਾਮ, ਸੋ ਸਾਨੂੰ ਜ਼ਰੂਰ ਮਿਲਣ ਆ ਕੇ ਉੱਥੇ ਆਪਣੀ ਸਾਡੀ ਸਟਾਲ ਤੇ ਪੰਜਾਬ ਰੀਡਿੰਗ ਗਰੁੱਪ ਵੱਲੋਂ ਸਟਾਲ ਜਿਹੜੀ ਲਗਾਈ ਜਾ ਰਹੀ ਹੈ ਜੀ, ਉੱਥੇ ਸਾਹਮਣੇ ਬੈਨਰ ਵੀ ਲੱਗਾ ਹੋਊਗਾ, ਤਾਂ ਤੁਸੀਂ ਪੜ੍ਹ ਸਕਦੇ। ਪੰਜਾਬੀ ਸੱਥ ਦੇ ਕੋਲ ਹੋਵੇਗੀ ਬਿਲਕੁਲ ਇਹ ਸਾਡੀ ਸਟਾਲ, ਤਾਂ ਉੱਥੇ ਆ ਕੇ ਮਿਲਿਓ ਜੀ। ਤਾਂ ਧੰਨਵਾਦ ਗੁਰਸੇਵਕ ਜੀ, ਬਹੁਤ ਬਹੁਤ ਸਾਰੇ ਸਰੋਤਿਆਂ ਦਾ ਬਹੁਤ ਬਹੁਤ ਧੰਨਵਾਦ ਜੀ।
ਜੀ ਬਹੁਤ ਬਹੁਤ ਧੰਨਵਾਦ ਤੁਹਾਡਾ। ਸੋ ਇਹ ਸਾਨੂੰ ਕੁਲਜੀਤ ਸਿੰਘ ਖੋਸਾ ਜੀ ਤੇ ਪੰਜਾਬ ਰੀਡਿੰਗ ਗਰੁੱਪ ਦੇ ਅਹਿਮ ਹਿੱਸਾ ਨੇ। ਸੋ ਜੇਕਰ ਕਹੀਏ ਕਿ ਸਾਰਾ ਪੰਜਾਬ ਰੀਡਿੰਗ ਗਰੁੱਪ ਨੂੰ ਕਿਤਾਬਾਂ ਸੈਕਸ਼ਨ ਨੂੰ ਚਲਾਉਣ ਦੀ ਜ਼ਿੰਮੇਵਾਰੀ ਕੁਲਜੀਤ ਸਿੰਘ ਖੋਸਾ ਦੀ ਹੁੰਦੀ ਆ ਤੇ ਹੁਣ ਸਟਾਲ ਦੀ ਵੀ ਜ਼ਿੰਮੇਵਾਰੀ ਕੁਲਜੀਤ ਸਿੰਘ ਖੋਸਾ ਦੀ ਆ ਤੇ ਮੈਲਬਨ ਆ ਰਹੇ ਨੇ, ਤੁਸੀਂ ਇਹਨਾਂ ਨੂੰ ਆ ਕੇ ਮਿਲ ਸਕਦੇ ਹੋ ਮੈਲਬਨ ਤੇ ਕਿਤਾਬਾਂ ਵੀ ਹਾਸਲ ਕਰ ਸਕਦੇ ਹੋ। ਤੇ ਜਿਹੜਾ ਸਵਾਲ ਪੁੱਛਿਆ ਸੀਗਾ ਕਿ ਪੰਜਾਬੀ ਦੀ ਪਹਿਲੀ ਕਿਹੜੀ ਅਖਬਾਰ ਸੀ ਤੇ ਕਿਹੜੇ ਸੰਨ ਦੇ ਵਿੱਚ ਸ਼ੁਰੂ ਹੋਈ ਸੀ, ਤੇ ਉਹਦੇ ਜਵਾਬ ਆਉਣੇ ਸ਼ੁਰੂ ਹੋ ਚੁੱਕੇ ਆ। ਤੇ ਸਾਡੇ ਨਾਲ ਜੀ ਐਸ ਚਾਹਲ ਸਾਹਿਬ, ਗੁਰਵਿੰਦਰ ਸਿੰਘ ਨੱਥ ਭਾਜੀ ਹੁਣੀ ਵੀ ਜਵਾਬ ਭੇਜਿਆ ਆ ਤੇ ਜਵਾਬ ਮੈਂ ਤੁਹਾਡੇ ਨਾਲ ਸਾਂਝਾ ਕਰਾਂਗਾ। ਤੇ ਹੋਰ ਵੀ ਜੇਕਰ ਕੋਈ ਜਵਾਬ ਭੇਜਣਾ ਚਾਹੁੰਦਾ ਹੈ ਤੇ ਉਹ ਵੀ ਜ਼ਰੂਰ ਮੈਸੇਜ ਕਰ ਸਕਦਾ, ਈਮੇਲ ਕਰ ਸਕਦਾ ਸਾਨੂੰ ਰਿਕੁਐਸਟ ਐਟ ਹਰਮਨ ਰੇਡੀਓ ਡੋਟ ਕੋਮ ਦੇ ਉੱਤੇ ਜਾਂ ਟੈਲੀਗ੍ਰਾਮ ਐਪ ਦੇ ਉੱਤੇ ਜਾ ਕੇ ਹਰਮਨ ਰੇਡੀਓ ਦੀ ਪ੍ਰੋਫਾਈਲ ਸਰਚ ਕਰੋਗੇ ਤਾਂ ਉੱਥੇ ਤੁਸੀਂ ਸਾਨੂੰ ਮੈਸੇਜ ਕਰ ਸਕਦੇ ਹੋ। ਤੇ ਕੋਹਲੀ ਸਾਹਿਬ ਵੀ ਪ੍ਰੋਗਰਾਮ ਦੇ ਵਿੱਚ ਜੁੜੇ ਆ ਤੇ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਸਾਰੇ ਸਰੋਤਿਆਂ ਨੂੰ ਤੇ ਸਾਰਿਆਂ ਦੇ ਲਈ ਸ਼ੁਭ ਇਛਾਵਾਂ ਮੰਗ ਰਹੇ ਨੇ ਤੇ ਸਵਾਗਤ ਹੈ ਕੋਹਲੀ ਸਾਹਿਬ ਦਾ ਪ੍ਰੋਗਰਾਮ ਦੇ ਵਿੱਚ। ਤੇ ਕੁਛ ਕੁ ਸਤਰਾਂ ਸਾਡੇ ਨਾਲ ਸਾਂਝੀਆਂ ਕਰ ਰਹੇ ਨੇ ਤੇ ਲਿਖ ਰਹੇ ਨੇ, ਕਹਿੰਦੇ ਮੈਨੂੰ ਰਿਸ਼ਤਿਆਂ ਦੀਆਂ ਲੰਬੀਆਂ ਕਤਾਰਾਂ ਨਾਲ ਮਤਲਬ ਨਹੀਂ, ਕੋਈ ਦਿਲੋਂ ਹੋਵੇ ਮੇਰਾ ਤਾਂ ਇੱਕ ਹੀ ਸਰਚ ਕਾਫੀ ਆ। ਵਾਹ ਵਾਹ ਕਿਆ ਬਾਤ ਹੈ ਕੋਹਲੀ ਸਾਹਿਬ, ਤੋਂ ਸਾਡੇ ਬ੍ਰਿਸਬੇਨ ਦੇ ਪੱਤਰਕਾਰ ਨੇ ਬਹੁਤ ਵਧੀਆ ਲਿਖਦੇ ਨੇ। ਤੇ ਬਹੁਤ ਧੰਨਵਾਦ ਤੁਹਾਡਾ ਪ੍ਰੋਗਰਾਮ ਦੇ ਵਿੱਚ ਸਾਂਝ ਬਣਾਉਣ ਦੇ ਲਈ। ਤੇ ਦੋਸਤੋ ਅਸੀਂ ਕਿਤਾਬ ਦੀ ਗੱਲਬਾਤ ਕਰ ਰਹੇ ਸੀ, ਲੇਖ ਹਜੇ ਵੀ ਪੈਂਡਿੰਗ ਆ, ਲੇਖ ਤੁਹਾਡੇ ਨਾਲ ਸਾਂਝਾ ਕਰਨਾ ਹੈ ਚੋਰ ਤੇ ਚੋਰੀ, ਪਰ ਉਸ ਤੋਂ ਪਹਿਲਾਂ ਬ੍ਰੇਕ ਆ ਚੁੱਕੀ ਹੈ ਤੇ ਬ੍ਰੇਕ ਦਾ ਸਮਾਂ ਹੋ ਗਿਆ ਤੇ ਬ੍ਰੇਕ ਲੈਣੀ ਆ। ਤੇ ਨਾਲ ਦੀ ਨਾਲ ਹੀ ਸਪਾਈਸ ਰੇਡੀਓ ਤੋਂ ਰਵਿੰਦਰ ਸਿੰਘ ਪਾਪਾ ਟੋਏ ਟੋਏ ਵੱਲੋਂ ਖ਼ਬਰਾਂ ਵੀ ਸਾਂਝੀਆਂ ਕਰਨੀਆਂ ਆ ਤੇ ਪਹਿਲਾਂ ਅਸੀਂ ਖ਼ਬਰਾਂ ਲੈਂਦੇ ਚਲੀਏ ਤੇ ਉਸ ਤੋਂ ਉਪਰੰਤ ਮੈਂ ਤੁਹਾਡੇ ਨਾਲ ਲੇਖ ਸਾਂਝਾ ਕਰਾਂਗਾ। ਮਿਲਦੇ ਹਾਂ ਇਸ ਬ੍ਰੇਕ ਤੋਂ ਬਾਅਦ।
ਕਿਉਰਾ ਸਤਿ ਸ੍ਰੀ ਅਕਾਲ, ਨਮਸਕਾਰ, ਆਦਾਬ ਐਂਡ ਹੈਲੋ। ਅੱਜ ਤਿੰਨ ਵੀਰਵਾਰ 18 ਅਪ੍ਰੈਲ 2019 ਜਦੋਂ ਕਿ ਨਾਨਕਸ਼ਾਹੀ ਕੈਲੰਡਰ ਦੇ ਮੁਤਾਬਕ ਵਿਸਾਖ ਮਹੀਨੇ ਦੀ 5 ਤਰੀਕ ਹੋ ਗਈ ਹੈ। ਪਰਮਿੰਦਰ ਸਿੰਘ ਪਾਪਾ ਟੋਏ ਟੋਏ ਤੁਹਾਡੇ ਤੱਕ ਰੇਡੀਓ ਤਰਾਨਾ, ਰੇਡੀਓ ਸਪਾਈਸ ਨਿਊਜ਼ੀਲੈਂਡ, ਹਰਮ ਰੇਡੀਓ ਆਸਟ੍ਰੇਲੀਆ, ਫਰੰਟਲਾਈਨ ਰੇਡੀਓ ਕੈਨੇਡਾ ਅਤੇ ਖ਼ਬਰਨਾਮਾ ਵੈਬਸਾਈਟ ਤੋਂ ਪੰਜਾਬ ਦੀਆਂ ਖ਼ਬਰਾਂ ਲੈ ਕੇ ਹਾਜ਼ਰ ਹੈ। ਖ਼ਬਰਾਂ ਵਿੱਚ ਸਭ ਤੋਂ ਪਹਿਲਾਂ ਚੋਣ ਜ਼ਾਬਤੇ ਦੀ ਗੱਲ ਕਰਨੀ ਬਣਦੀ ਹੈ। ਇਸ ਵਾਰ ਫਿਰ ਚੋਣ ਕਮਿਸ਼ਨ ਨੇ ਕਾਫ਼ੀ ਮੁਸਤੈਦੀ ਦੇ ਨਾਲ ਕੰਮ ਕਰਨਾ ਸ਼ੁਰੂ ਕੀਤਾ ਹੈ। ਇਕੱਲੇ ਸਰਹੱਦੀ ਜ਼ਿਲ੍ਹੇ ਗੁਰਦਾਸਪੁਰ ਦੀ ਜੇਕਰ ਗੱਲ ਕਰੀਏ ਤਾਂ ਪਿਛਲੇ ਕੁਝ ਦਿਨਾਂ ਦੇ ਵਿੱਚ ਆਬਕਾਰੀ ਵਿਭਾਗ ਵੱਲੋਂ 13,500 ਲੀਟਰ ਦੇਸੀ ਸ਼ਰਾਬ ਬਰਾਮਦ ਕੀਤੀ ਗਈ ਹੈ। ਬਹੁਤ ਲੋਕਾਂ ਦਾ ਇਹ ਮੰਨਣਾ ਹੈ ਕਿ ਪੋਟੈਂਸ਼ਲੀ ਇਹ ਸ਼ਰਾਬ ਜਿਹੜੀ ਹੈ ਵੋਟਰਾਂ ਦੇ ਵਿਚਾਲੇ ਵੰਡੀ ਜਾਣੀ ਸੀ। ਵੱਖ ਵੱਖ ਉਮੀਦਵਾਰ ਇਸ ਤਰ੍ਹਾਂ ਦੀਆਂ ਉਮੀਦਾਂ ਲਾ ਕੇ ਬੈਠੇ ਸਨ। ਕੁਝ ਉਮੀਦਵਾਰਾਂ ਨੇ ਤਾਂ ਦੇਸੀ ਲਾਹਣ ਤੱਕ ਜਿਹੜੀ ਹੈ ਉਹ ਲੋਕਾਂ ਦੇ ਵਿੱਚ ਵਰਤਾਉਣ ਦੀ ਗੱਲ ਵੀ ਕਰਨੀ ਸ਼ੁਰੂ ਕਰ ਦਿੱਤੀ ਸੀ। ਤੇ ਉਧਰ ਅਕਾਲੀਆਂ ਦੇ ਖਿਲਾਫ ਕਿਸੇ ਸਮੇਂ ਬਹੁਤ ਵੱਡਾ ਮੋਰਚਾ ਖੋਲਣ ਵਾਲੇ ਪੰਜਾਬ ਦੀ ਆਵਾਜ਼ ਕਹਾਉਣ ਵਾਲੇ ਆਗੂ ਜਗਮੀਤ ਬਰਾੜ ਸ਼ਾਇਦ ਫਿਰੋਜ਼ਪੁਰ ਤੋਂ ਅਕਾਲੀ ਦਲ ਬਾਦਲ ਦੇ ਅਤੇ ਭਾਜਪਾ ਦੇ ਸਾਂਝੇ ਉਮੀਦਵਾਰ ਹੋ ਸਕਦੇ ਨੇ, ਭਾਵੇਂ ਕਿ ਇਸ ਗੱਲ ਦੀ ਪੁਸ਼ਟੀ ਹਾਲੇ ਤੱਕ ਨਹੀਂ ਹੋ ਸਕੀ। ਤੇ ਪੰਜਾਬ ਅਤੇ ਹਰਿਆਣਾ ਦੇ ਵੱਖ ਵੱਖ ਹਿੱਸਿਆਂ ਦੇ ਵਿੱਚ ਬਾਰਿਸ਼ ਅਤੇ ਤੇਜ਼ ਹਨੇਰੀ ਨੇ ਫਸਲ ਦੀ ਕਾਫੀ ਤਬਾਹੀ ਕਰ ਦਿੱਤੀ ਹੈ। ਕਣਕਾਂ ਦੀ ਫਸਲ ਇਸ ਵਕਤ ਵਾਢੀ ਲਈ ਪੂਰੀ ਤਿਆਰ ਹੈ, ਲੇਕਿਨ ਇਸ ਦੌਰਾਨ ਇਸ ਤੇਜ਼ ਹਨੇਰੀ ਨੇ ਕਾਫੀ ਵੱਡਾ ਨੁਕਸਾਨ ਕਰ ਦਿੱਤਾ ਹੈ। ਤੇ ਉਹਦੇ ਨਾਲ ਗੱਲ ਕਰਨੀ ਬਣਦੀ ਹੈ। ਰਿਆਦ ਸਾਊਦੀ ਅਰਬ ਤੋਂ ਇਹ ਖਬਰ ਮਿਲੀ ਹੈ, ਜਿਸ ਨੂੰ ਕਿ ਵਿਦੇਸ਼ ਵਿਭਾਗ ਨੇ ਭਾਰਤ ਤੋਂ ਪੁਸ਼ਟੀ ਵੀ ਕਰ ਦਿੱਤੀ ਹੈ ਕਿ ਹੁਸ਼ਿਆਰਪੁਰ ਦੇ ਸਤਵਿੰਦਰ ਕੁਮਾਰ ਅਤੇ ਲੁਧਿਆਣਾ ਦੇ ਹਰਜੀਤ ਸਿੰਘ ਨੂੰ ਬੀਤੀ 28 ਫਰਵਰੀ ਨੂੰ ਸਾਊਦੀ ਅਰਬ ਦੀ ਸਰਕਾਰ ਨੇ ਫਾਂਸੀ ਦੀ ਸਜ਼ਾ ਦਿੱਤੀ ਸੀ। ਅਸਲ ਵਿੱਚ ਇਹਨਾਂ ਦੋਵਾਂ ਨੇ ਪੈਸੇ ਦੇ ਲੈਣ ਦੇਣ ਦੇ ਚੱਲਦਿਆਂ ਕਿਸੇ ਹੋਰ ਭਾਰਤੀ ਦਾ ਕਤਲ ਕਰ ਦਿੱਤਾ ਸੀ, ਜਿਸ ਸਿੱਟੇ ਵਜੋਂ ਸਾਊਦੀ ਅਰਬ ਦੇ ਵਿੱਚ ਉਹਨਾਂ ਨੂੰ ਮੌਤ ਦੀ ਸਜ਼ਾ ਸੁਣਾ ਦਿੱਤੀ ਗਈ। ਅਤੇ ਨਾਲ ਨਾਲ ਗੱਲ ਕਰਨੀ ਬਣਦੀ ਹੈ ਰਾਹੁਲ ਗਾਂਧੀ ਹੁਣਾਂ ਦੀ, ਜਿਹੜੇ ਇਸ ਵਕਤ ਇਹ ਦਾਅਵਾ ਕਰਦੇ ਨੇ ਕਿ ਹੋਵੇ ਨਾ ਹੋਵੇ ਉਹ ਬਦਲ ਨੇ ਇਸ ਵਕਤ ਮੋਦੀ ਹੁਣਾਂ ਦਾ। ਕੇਰਲ ਤੋਂ ਨਵੇਂ ਸਿਰੇ ਤੋਂ ਸੁੱਤੀਆਂ ਕਲਾਂ ਜਗਾਉਣ ਵਾਲੇ ਕਾਂਗਰਸ ਦੇ ਉਮੀਦਵਾਰ ਦੇ ਤੌਰ ਤੇ ਜਿੱਥੇ ਰਾਹੁਲ ਗਾਂਧੀ ਆਪਣਾ ਚੋਣ ਪ੍ਰਚਾਰ ਪੂਰੇ ਜ਼ੋਰ ਸ਼ੋਰ ਨਾਲ ਕਰ ਰਹੇ ਨੇ, ਉੱਥੇ ਉਹਨਾਂ ਨੇ ਇੱਕ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਇਹ ਗੱਲ ਆਖ ਦਿੱਤੀ ਕਿ ਮੈਂ ਆਪਣੇ ਮਨ ਦੀ ਬਾਤ ਤੁਹਾਡੇ ਨਾਲ ਨਹੀਂ ਕਰਨ ਆਇਆ, ਬਲਕਿ ਤੁਹਾਡੇ ਦਿਲ ਦੀ ਗੱਲ ਸੁਣਨ ਆਇਆ ਹਾਂ। ਜਿਸ ਨੂੰ ਲੈ ਕੇ ਲੋਕਾਂ ਦਾ ਇਹ ਮੰਨਣਾ ਕਿ ਸ਼ਾਇਦ ਰਾਹੁਲ ਗਾਂਧੀ ਪਿਛਲੀ ਵਾਰ ਦੇ ਮੁਕਾਬਲੇ ਜ਼ੋਰਦਾਰ ਉਮੀਦਵਾਰ ਹੋ ਸਕਦੇ ਨੇ। ਅਤੇ ਨਾਲ ਨਾਲ ਤੁਹਾਨੂੰ ਯਾਦ ਕਰਾਉਣਾ ਚਾਹਾਂਗੇ ਕਿ 30 ਮਈ ਤੋਂ ICC ਵਿਸ਼ਵ ਕੱਪ ਕ੍ਰਿਕਟ ਸ਼ੁਰੂ ਹੋਣ ਜਾ ਰਹੀ ਹੈ, ਜਿਸ ਨੂੰ ਇਸ ਵਾਰ ਇੰਗਲੈਂਡ ਮੇਜ਼ਬਾਨੀ ਕਰੇਗਾ। ਇਸ ਕ੍ਰਿਕਟ ਦੇ ਦੌਰਾਨ ਨਿਊਜ਼ੀਲੈਂਡ ਦੀ ਗੱਲ ਕਰੀਏ ਤਾਂ ਪਹਿਲਾ ਇੱਕ ਦਿਨਾਂ ਕ੍ਰਿਕਟ ਮੈਚ ਸ਼੍ਰੀਲੰਕਾ ਦੇ ਨਾਲ 1 ਜੂਨ ਨੂੰ ਹੋਵੇਗਾ, ਜਦੋਂ ਕਿ ਭਾਰਤ ਆਪਣਾ ਪਹਿਲਾ ਮੈਚ ਸਾਊਥ ਅਫਰੀਕਾ ਦੇ ਨਾਲ 5 ਜੂਨ ਦੇ ਦਿਹਾੜੇ ਖੇਲੇਗਾ। ਅਤੇ ਉੱਧਰ ਖੇਡਾਂ ਦੇ ਮੈਦਾਨ ਦੀ ਗੱਲ ਕਰੀਏ ਤੇ ਆਉਣ ਵਾਲੇ ਕੱਲ੍ਹ ਯਾਨੀ ਸ਼ੁੱਕਰਵਾਰ ਤੋਂ 19, 20 ਅਤੇ 21 ਅਪ੍ਰੈਲ ਨੂੰ ਆਸਟ੍ਰੇਲੀਆ ਦੇ ਵਿੱਚ ਖੇਡਾਂ ਦਾ ਮਹਾਂਕੁੰਭ 32ਵੀਆਂ ਸਾਲਾਨਾ ਸਿੱਖ ਖੇਡਾਂ ਵੱਡੇ ਸ਼ਹਿਰ ਮੈਲਬਰਨ ਦੇ ਵਿੱਚ ਹੋਣ ਜਾ ਰਹੀਆਂ ਨੇ, ਜਿਸ ਦੇ ਵਿੱਚ ਹਿੱਸਾ ਲੈਣ ਦੇ ਲਈ ਦੁਨੀਆਂ ਭਰ ਤੋਂ ਖਿਡਾਰੀ, ਪ੍ਰਬੰਧਕ, ਮੀਡੀਆ ਅਤੇ ਦਰਸ਼ਕ ਪਵਾਂ ਭਾਰ ਹੋਏ ਨੇ। ਇਸ ਮੌਕੇ ਪ੍ਰਾਈਮ ਏਸ਼ੀਆ ਦੀ ਟੀਮ ਵੱਲੋਂ ਅਮਨ ਖਟਕੜ, ਗੁਰਪ੍ਰੀਤ ਸੰਧਾਵਾਲੀਆ, ਰੇਡੀਓ ਸਪਾਈਸ ਦੀ ਟੀਮ ਦੇ ਖਾਸ ਮੁਖਾਸ ਪੱਤਰਕਾਰ ਜਨਾਬ ਪਰਮਵੀਰ ਬਾਠ ਵੀ ਪਹੁੰਚੇ ਹੋਏ ਨੇ। ਸੋ ਉਹਨਾਂ ਦੇ ਨਾਲ ਰਲ ਮਿਲ ਕੇ ਅਤੇ ਰੇਡੀਓ ਸਪਾਈਸ ਦੀ ਟੀਮ ਵੱਲੋਂ ਰੇਡੀਓ ਤਰਾਨਾ ਅਤੇ ਕੂਕ ਪੰਜਾਬੀ ਸਮਾਚਾਰ ਦੇ ਉੱਤੇ ਇਸ ਦੀ ਲਗਾਤਾਰ ਤੁਹਾਡੇ ਤੱਕ ਅਪਡੇਟ ਪਹੁੰਚਾਉਂਦੇ ਰਹਾਂਗੇ। ਸ਼ਾਇਰੀ ਦੀ ਗੱਲ ਕਰੀਏ, ਸ਼ਮਸ਼ੇਰ ਮੋਹੀ ਸਾਹਿਬ ਬਹੁਤ ਖੂਬ ਲਿਖਦੇ ਨੇ, ਅਸੀਂ ਜਦ ਦੱਸਦੇ ਹਾਂ ਆਪਣੇ ਵਿਸਥਾਰ ਦੀ ਮਰਜ਼ੀ, ਅਸੀਂ ਜਦ ਦੱਸਦੇ ਹਾਂ ਆਪਣੇ ਵਿਸਥਾਰ ਦੀ ਮਰਜ਼ੀ, ਉਹ ਸਾਨੂੰ ਦੱਸਦੇ ਨੇ ਲਿਸ਼ਕ ਦੀ ਤਲਵਾਰ ਦੀ ਮਰਜ਼ੀ। ਪਰਮਿੰਦਰ ਦੇ ਇਜਾਜ਼ਤ, ਹੈਪੀ ਈਸਟਰ।
ਗੁਰਪ੍ਰੀਤ
ਕੁਕੀ ਮੰਜੇ ਬਿਸਤਰੇ ਇਕੱਠੇ ਹੋਣਗੇ ਅਪ੍ਰੈਲ ਤੋਂ।
ਮੁਰਗਾ ਨੀ ਬਣਾਇਆ
ਹਲੇ, ਕਿਸੇ ਨੇ ਗਲਤੀ ਨੀ ਕੀਤੀ, ਮੁਰਗਾ ਕਿਵੇਂ ਬਣਾ?
ਤੁਹਾਡੇ ਨਜ਼ਦੀਕੀ ਸਿਨੇਮਾ ਘਰਾਂ ਚ। ਫੋਰ ਮੋਰ ਇਨਫੋ ਵਿਜ਼ਿਟ ਵਾਈਟ ਹਿਲ ਸਟੂਡੀਓਜ਼ ਡੋਟ ਕਾਮ।
ਓ ਨੇਹਾ, ਇਹਨੀ ਉਦਾਸ ਕਿਉਂ ਹੈ?
ਓ ਯਾਰ, ਉਦਾਸ ਨਹੀਂ, ਕਨਫਿਊਜ਼ਡ ਆ। ਕੋਈ ਕੋਰਸ ਜੁਆਇਨ ਕਰਨਾ ਹੈ ਪਰ ਕਿਹੜਾ ਤੇ ਕਿੱਥੇ ਪਤਾ ਨਹੀਂ, ਜਿਹੜਾ ਮੇਰੇ ਕਰੀਅਰ ਨੂੰ ਦਵੇ ਉਡਾਨ ਔਰ ਮੈਨੂੰ ਬਣਾਵੇ ਸਕਿਲਡ।
ਓਏ ਹੋਏ, ਬਸ ਇੰਨੀ ਛੋਟੀ ਜਿਹੀ ਗੱਲ, ਤੂੰ ਅੱਜ ਹੀ ਜੁਆਇਨ ਕਰ ਆਸਟ੍ਰੇਲੀਆ ਦਾ ਬੈਸਟ ਤੇ ਨੰਬਰ 1 ਸਕਿਲ ਸੈਂਟਰ, ਜੋ ਹੈ ਸਿਡਨੀ ਚ ਆਸਟ੍ਰੇਲੀਅਨ ਮੈਨੇਜਮੈਂਟ ਇੰਸਟੀਟਿਊਟ AHMI, ਜਿਹਦੇ ਚ ਜੋਬ ਰੈਡੀ ਪ੍ਰੋਗਰਾਮਸ ਨੇ। ਉਹਦੇ ਵਿੱਚੋਂ ਟ੍ਰੇਡ ਕੋਰਸਿਸ, ਆਟੋਮੋਟਿਵ ਕਾਰਪੈਂਟਰੀ, ਪੇਂਟਿੰਗ, ਬਿਲਡਿੰਗ ਐਂਡ ਕੰਸਟਰਕਸ਼ਨ, ਹੈਲਥ, ਬਿਜ਼ਨਸ ਐਂਡ ਮੈਨੇਜਮੈਂਟ ਕੋਰਸਿਸ ਵੀ ਨੇ। ਇਹ ਇੰਟਰਨੈਸ਼ਨਲ ਕੋਰਸਿਸ ਜਿਨ੍ਹਾਂ ਦੇ ਨਾਲ ਆਸਾਨੀ ਦੇ ਨਾਲ PR ਮਿਲ ਸਕਦੀ ਹੈ। ਇਹਨਾਂ ਦੇ ਹੋਰ ਵੀ ਐਕਸਾਈਟਿੰਗ ਕੋਰਸਿਸ ਸ਼ੁਰੂ ਹੋ ਰਹੇ ਨੇ, IT ਸਰਟੀਫਿਕੇਟ 3, ਡਿਪਲੋਮਾ ਇਨ ਚਿਲਡਰਨ ਸਰਵਿਸਿਜ਼। ਇਹ ਸਾਰੇ ਕੋਰਸਿਸ ਤੁਹਾਨੂੰ ਹੈਲਪ ਕਰਨਗੇ ਆਸਟ੍ਰੇਲੀਆ ਦੇ ਵਿੱਚ PR ਲੈਣ ਲਈ।
ਅਰੇ ਵਾਹ, ਇਹ ਤਾਂ ਸੱਚੀ ਨੰਬਰ 1 ਇੰਸਟੀਟਿਊਟ ਹੈ।
ਵਧੇਰੇ ਜਾਣਕਾਰੀ ਲਈ ਤੁਸੀਂ ਸਾਡੀ ਵੈਬਸਾਈਟ www.ahmi.edu.au ਤੇ ਵਿਜ਼ਿਟ ਕਰੋ ਜਾਂ ਕਾਲ ਕਰੋ 612-968-7323, 028-859-0377 ਤੇ।
ਡੈਂਡੀਨੋਂਗ ਮੈਲਬਰਨ ਵਾਲੇ ਹਰਮਨ ਰੇਡੀਓ ਨੂੰ ਸਪੋਂਸਰ ਕਰਦੇ ਹਨ। ਸ਼ੁੱਧ ਵੈਜੀਟੇਰੀਅਨ ਕੇਕ, ਪੇਸਟਰੀ, ਕੁਲਚੇ, ਛੋਲੇ, ਪਕੌੜੇ, ਰਸ ਮਲਾਈ ਅਤੇ ਹੋਰ ਵੀ ਬਹੁਤ ਕੁਝ ਉਪਲਬਧ ਹੈ। ਪਾਰਟੀ ਵਾਸਤੇ ਆਰਡਰ ਵੀ ਲਏ ਜਾਂਦੇ ਹਨ। ਕਲੇਟਨ, ਕ੍ਰੈਨਬੋਰਨ, ਬੈਰਿਕ ਜਾਂ ਸਪਰਿੰਗ ਰੇਲ ਵਾਲੇ ਜ਼ਰੂਰ ਦਰਸ਼ਨ ਦੇਣ। ਪਤਾ ਹੈ 76 ਹੈਮਿੰਗ ਸਟ੍ਰੀਟ, ਡੈਂਡੀਨੋਂਗ। ਫੋਨ 0425-888-856।
ਰੋਟੀ ਹਜ਼ਮ ਨਹੀਂ ਹੁੰਦੀ, ਵਰਤੋਂ ਗੋਲਡਨ ਗ੍ਰੇਨ ਫਲੋਰ ਮਿਲਸ ਦਾ ਗਰੇਵਾਲ ਚੱਕੀ ਆਟਾ, ਤਾਜ਼ਾ, ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ, ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ, ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ। ਤਾਜ਼ਾ ਖਾਓ ਤੇ ਤੰਦਰੁਸਤ ਰਹੋ। ਆਟੇ ਤੋਂ ਇਲਾਵਾ ਤਾਜ਼ਾ ਬੇਸਨ, ਲੱਡੂਆਂ ਲਈ ਸਪੈਸ਼ਲ ਬੇਸਨ, ਮਲਟੀਗ੍ਰੇਨ ਆਟਾ, ਕਾਬਲੀ ਛੋਲੇ, ਮਸਰਾਂ ਦੀ ਦਾਲ, ਚਨਾ ਦਾਲ, ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਸ਼ਨ ਹਨ। ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ goldengrain.com.au ਜਾਂ ਫੋਨ ਕਰੋ 0428895564।
10 ਤੋਂ 15 ਸਾਲ ਦੇ ਤਜਰਬੇ ਨਾਲ ਆਸਟ੍ਰੇਲੀਆ ਦੇ ਮੈਲਬਰਨ ਵਿੱਚ ਜੇ ਤੁਸੀਂ IELTS ਜਾਂ PTE ਨਾਲ ਸੰਬੰਧਿਤ ਕੋਰਸਿਸ ਕਰਨਾ ਚਾਹੁੰਦੇ ਹੋ ਤਾਂ ਲਕਸ਼ PTE ਮੈਲਬਰਨ ਦੇ ਰਹੇ ਨੇ ਆਊਟਸਟੈਂਡਿੰਗ ਕੋਚਿੰਗ ਫਾਰ PTE ਐਂਡ IELTS ਐਟ ਵੈਰੀ ਅਫੋਰਡੇਬਲ ਪ੍ਰਾਈਸਿਸ। ਲਕਸ਼ PTE ਕੋਚਿੰਗ ਇੰਸਟੀਚਿਊਟ ਪੂਰੇ ਆਸਟ੍ਰੇਲੀਆ ਵਿੱਚ ਆਪਣੀ ਸੇਵਾਵਾਂ ਦੇ ਰਹੇ ਨੇ। ਫੇਸ ਟੂ ਫੇਸ IELTS ਤੇ PTE ਪ੍ਰੈਪਰੇਸ਼ਨ ਕਲਾਸਿਸ ਤੋਂ ਇਲਾਵਾ ਤੁਸੀਂ ਆਨਲਾਈਨ PTE ਕਲਾਸਿਸ ਵੀ ਲਗਾ ਸਕਦੇ ਹੋ। ਵਧੇਰੀ ਜਾਣਕਾਰੀ ਲਈ ਕਾਲ ਕਰੋ ਸਮਿਤਾ ਸ਼ਰਮਾ 0404-527-518 ਜਾਂ ਵਿਜ਼ਿਟ ਕਰੋ www.lakshyaenglish.com.au। We provide the best strategies and tricks to assist you in achieving your desired score. Lakshya IELTS PTE Coaching Institute, 28 Chatter Road, Reservoir, Victoria.
ਟੈਕਸ ਰਿਟਰਨ ਭਰਨ ਤੇ ਆਪਣੇ ਬਿਜ਼ਨਸ ਦੇ ਅਕਾਊਂਟ ਤਿਆਰ ਕਰਨ ਦੀ ਚਿੰਤਾ ਛੱਡੋ। ਇਹ ਜ਼ਿੰਮੇਵਾਰੀ ਲੈ ਰਹੇ ਹਨ ਆਪਣੇ ਪੰਜਾਬੀ ਭਰਾ SSK ਅਕਾਊਂਟੈਂਟਸ ਵਾਲੇ। ਇਸ ਤੋਂ ਬਿਨਾਂ ਕੰਪਨੀ ਟਰਸਟ ਤੇ ਸੁਪਰ ਫੰਡ ਟੈਕਸ ਰਿਟਰਨਾਂ ਵੀ ਭਰਦੇ ਹਨ। ਕਿਸੇ ਵੀ ਕਾਰੋਬਾਰ ਦੇ ਬਿਜ਼ਨਸ ਪਲਾਨ ਤੇ ਕੈਸ਼ ਫਲੋ ਦੀ ਸਲਾਹ ਦਿੱਤੀ ਜਾਂਦੀ ਹੈ। SSK ਅਕਾਊਂਟੈਂਟਸ ਅੰਗਰੇਜ਼ੀ ਤੋਂ ਇਲਾਵਾ ਪੰਜਾਬੀ ਤੇ ਹਿੰਦੀ ਚ ਵੀ ਗੱਲਬਾਤ ਕਰਦੇ ਹਨ। ਸਟੂਡੈਂਟਾਂ ਲਈ ਸਪੈਸ਼ਲ ਡਿਸਕਾਊਂਟ, ਪਤਾ ਨੋਟ ਕਰ ਲੋ 3/61 Robinson Street, Dandenong, Melbourne. Phone number 0387590629.
ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ, 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ ਹਰਮਨ ਰੇਡੀਓ। 24
ਦੋਸਤੋ ਇੱਕ ਵਾਰ ਫਿਰ ਤੋਂ ਸਵਾਗਤ ਹੈ ਤੁਹਾਡਾ ਲਹਿਰਾਂ ਪ੍ਰੋਗਰਾਮ ਦੇ ਵਿੱਚ ਤੇ ਤੁਸੀਂ ਸੁਣ ਰਹੇ ਹੋ ਹਰਮਨ ਰੇਡੀਓ। ਮੈਂ ਗੁਰਸੇਵਕ ਸਿੰਘ ਤੇ ਸਮਾਂ ਹੋ ਚੁੱਕਾ ਆ ਆਸਟ੍ਰੇਲੀਆ ਦੇ ਵਿੱਚ ਸਿਡਨੀ, ਮੈਲਬਰਨ ਤੇ ਬ੍ਰਿਸਬਨ ਦੇ ਵਿੱਚ 9:21 ਤੇ ਪੰਜਾਬ ਦੇ ਵਿੱਚ 4:51 ਹੋ ਚੁੱਕੇ ਨੇ। ਤਾਂ ਅਸੀਂ ਗੱਲਬਾਤ ਕਰ ਰਹੇ ਸੀ ਕਿਤਾਬ ਸੁਖਨ ਸੁਨੇਹੇ ਨਰਿੰਦਰ ਸਿੰਘ ਕਪੂਰ ਜੀ ਦੀ, ਜਿਹਦੇ ਵਿੱਚੋਂ ਇੱਕ ਲੇਖ ਤੁਹਾਡੇ ਨਾਲ ਸਾਂਝਾ ਕਰਨਾ ਹਜੇ ਬਾਕੀ ਆ। ਤੇ ਤੁਹਾਡੇ ਤੋਂ ਸਵਾਲ ਪੁੱਛਿਆ ਸੀਗਾ ਕਿ ਪੰਜਾਬੀ ਦੀ ਪਹਿਲੀ ਕਿਹੜੀ ਅਖਬਾਰ ਹੈ ਤੇ ਕਿਹੜੇ ਸੰਨ ਦੇ ਵਿੱਚ ਸ਼ੁਰੂ ਹੋਈ, ਤੇ ਉਸਦੇ ਸੰਬੰਧ ਵਿੱਚ ਜਵਾਬ ਗੁਰਵਿੰਦਰ ਸਿੰਘ ਨੱਟ ਵੀਰ ਜੀ ਵੱਲੋਂ, GS ਚਾਹਲ ਵੱਲੋਂ, ਤੇ ਸਾਡੇ ਗੁਰਵਿੰਦਰ ਸਿੰਘ ਧਾਲੀਵਾਲ ਵੀਰ ਜੀ ਵੱਲੋਂ ਤੇ ਨਵ ਕੌਰ ਜੀ ਵੱਲੋਂ ਉਹ ਜਵਾਬ ਭੇਜੇ ਗਏ ਆ। ਸੋ ਸਹੀ ਜਵਾਬ ਮੈਂ ਪ੍ਰੋਗਰਾਮ ਦੇ ਅਖੀਰ ਦੇ ਵਿੱਚ ਤੁਹਾਨੂੰ ਸਾਂਝਾ ਕਰਾਂਗਾ ਤੇ ਜਿਹੜੇ ਸਹੀ ਜਵਾਬ ਵਾਲੇ ਸਾਡੇ ਸਰੋਤੇ ਹੋਣਗੇ ਤੇ ਜਿਹੜੇ ਸਿੱਖ ਕੀਮਤ ਤੇ ਪਹੁੰਚ ਰਹੇ ਨੇ ਤੇ ਉਹਨਾਂ ਨੂੰ ਕਿਤਾਬਾਂ ਮਿਲਣਗੀਆਂ। ਸੋ ਚਲੋ ਹੁਣ ਮੈਂ ਲੇਖ ਤੇ ਆਉਣਾ ਆ, ਕਾਫੀ ਚਿਰ ਤੋਂ ਮੈਂ ਪੈਂਡਿੰਗ ਰੱਖਿਆ ਹੋਇਆ ਪ੍ਰੋਗਰਾਮ ਦੇ ਵਿੱਚ, ਤੇ ਲੇਖ ਸੀ ਚੋਰ ਅਤੇ ਚੋਰੀ, ਕਿਤਾਬ ਸੁਖਨ ਸੁਨੇਹੇ ਨਰਿੰਦਰ ਸਿੰਘ ਕਪੂਰ। ਨਰਿੰਦਰ ਸਿੰਘ ਕਪੂਰ ਲਿਖਦੇ ਆ ਕਹਿੰਦੇ ਚੋਰ ਉਹ ਹੈ ਜੋ ਪਕੜਿਆ ਜਾਵੇ, ਜਾਇਦਾਦ ਚੋਰੀ ਦਾ ਹੀ ਸਨਮਾਨ ਤੇ ਰੂਪ ਹੁੰਦੀ ਹੈ। ਚੋਰ ਤਾਂ ਇੱਕ ਜੁਰਮ ਕਰਦਾ ਆ, ਜਿਸ ਦੀ ਚੋਰੀ ਹੁੰਦੀ ਹੈ ਉਸਨੇ ਅਨੇਕਾਂ ਜੁਰਮ ਕੀਤੇ ਹੁੰਦੇ ਹਨ। ਆਪਣੀ ਜਾਇਦਾਦ ਦਾ ਜੇਕਰ ਤੁਹਾਨੂੰ ਮਾਣ ਨਹੀਂ ਅਤੇ ਜੇ ਇਹ ਸਭ ਦੀ ਵਰਤੋਂ ਲਈ ਤਾਂ ਤੁਹਾਡੀ ਚੋਰੀ ਨਹੀਂ ਹੋਵੇਗੀ। ਜੀਵਨ ਲਈ ਜਿਹੜੀਆਂ ਚੀਜ਼ਾਂ ਅਤਿ ਜ਼ਰੂਰੀ ਹੁੰਦੀਆਂ ਹਨ ਉਹਨਾਂ ਦੀ ਚੋਰੀ ਨਹੀਂ ਹੁੰਦੀ, ਚੋਰੀ ਉਹਨਾਂ ਚੀਜ਼ਾਂ ਦੀ ਹੁੰਦੀ ਆ ਜਿਹੜੀ ਵਾਧੂ ਹੁੰਦੀਆਂ ਹਨ। ਸਾਨੂੰ ਉਹਨਾਂ ਚੀਜ਼ਾਂ ਦੇ ਚੋਰੀ ਹੋਣ ਦਾ ਡਰ ਹੁੰਦਾ ਹੈ ਜਿਹੜੀਆਂ ਫਾਲਤੂ ਹੋਣ, ਜਿਹੜੀਆਂ ਸਾਡੀਆਂ ਇੱਛਾਵਾਂ ਦੀ ਪੂਰਤੀ ਲਈ ਹੋਣ, ਅਰਥਾਤ ਜਿਹਨਾਂ ਦਾ ਸਾਡੀਆਂ ਲੋੜਾਂ ਨਾਲ ਸਿੱਧਾ ਸੰਬੰਧ ਨਾ ਹੋਵੇ। ਚੋਰ ਕਾਨੂੰਨ ਨੂੰ ਆਪਣੇ ਹੱਥ ਵਿੱਚ ਲੈ ਕੇ ਸਮਾਜ ਵਿੱਚ ਕਾਣੀ ਆਰਥਿਕ ਵੰਡ ਨੂੰ ਘਟਾਉਂਦੇ ਹਨ। ਚੋਰ ਕੋਲ ਵੀ ਸਮਾਜਿਕ ਨਿਆਂ ਦਾ ਸੰਕਲਪ ਹੁੰਦਾ ਹੈ, ਇਹ ਸੰਕਲਪ ਹੀ ਉਸ ਨੂੰ ਚੋਰ ਚੋਰੀ ਕਰਨ ਦੇ ਕਾਰਜ ਲਈ ਪ੍ਰੇਰਦਾ ਹੈ। ਬਾਦਸ਼ਾਹ ਦੇ ਰਸੋਈਏ ਚੋਰ ਹੁੰਦੇ ਹਨ ਕਿਉਂਕਿ ਉਹਨਾਂ ਨੂੰ ਆਪਣੇ ਪਕਾਏ ਪਕਵਾਨ ਖਾਣ ਦੀ ਆਗਿਆ ਨਹੀਂ ਹੁੰਦੀ ਪਰ ਇੱਛਾ ਹੁੰਦੀ ਹੈ। ਉਹ ਇਸ ਬੇਇਨਸਾਫੀ ਨੂੰ ਚੋਰੀ ਰਾਹੀਂ ਪੂਰਦੇ ਹਨ। ਚੋਰਾਂ ਕੋਲ ਆਪਣੀ ਨਿਵੇਕਲੀ ਜੀਵਨ ਪੱਧਰ ਦਾ ਇੱਕ ਸੰਕਲਪ ਹੁੰਦਾ ਹੈ ਅਤੇ ਇਸ ਪੱਧਰ ਨੂੰ ਪ੍ਰਾਪਤ ਕਰਨ ਲਈ ਉਹ ਕਈ ਢੰਗ ਤਰੀਕੇ ਵਰਤਦੇ ਹਨ, ਜਿਨ੍ਹਾਂ ਵਿੱਚੋਂ ਚੋਰੀ ਕਰਨਾ ਵੀ ਇੱਕ ਢੰਗ ਹੈ। ਹਰ ਇੱਕ ਵਿਅਕਤੀ ਨੂੰ ਅਨੇਕਾਂ ਅਜਿਹੀਆਂ ਚੀਜ਼ਾਂ ਵਸਤਾਂ ਦੀ ਲੋੜ ਹੁੰਦੀ ਆ ਜਿਹੜੀਆਂ ਦੂਜਿਆਂ ਕੋਲ ਹੁੰਦੀਆਂ ਹਨ ਅਤੇ ਕਿਸੇ ਢੰਗ ਨਾਲ ਉਹਨਾਂ ਵਸਤਾਂ ਨੂੰ ਆਪਣਾ ਬਣਾ ਲੈਣਾ ਦੀ ਇੱਛਾ ਬੜੀ ਸੁਭਾਵਕ ਹੁੰਦੀ ਆ। ਰੱਜੇ ਬੁੱਝੇ ਚੋਰੀ ਦੂਜਿਆਂ ਨੂੰ ਸਬਰ ਸੰਤੋਖ ਦਾ ਉਪਦੇਸ਼ ਦਿੰਦੇ ਹਨ। ਦੂਜੇ ਦੀਆਂ ਚੀਜ਼ਾਂ ਲੈਣ ਦੀ ਤਾਂਘ ਵਿਸ਼ਵ ਵਿਆਪੀ ਆ, ਢੰਗ ਵੱਖਰੇ ਵੱਖਰੇ ਹਨ। ਅਸੀਂ ਸਾਰੇ ਚੋਰ ਹਾਂ, ਪੱਧਰ ਵੱਖਰੀ ਵੱਖਰੀ ਹੈ। ਕੀ ਕੋਈ ਹੈ ਜਿਸਨੇ ਚੋਰੀ ਨਾ ਕੀਤੀ ਹੋਵੇ? ਕੀ ਕੋਈ ਹੈ ਜਿਸਨੇ ਚੋਰੀ ਨਾ ਜਿਸ ਦੀ ਚੋਰੀ ਨਾ ਹੋਈ ਹੋਵੇ? ਕੀ ਕੋਈ ਯੁੱਗ ਚੋਰੀਆਂ ਤੋਂ ਮੁਕਤ ਹੋਇਆ ਹੈ? ਚੋਰ ਚੋਰਾਂ ਨੂੰ ਖੂਬ ਪਛਾਣਦੇ ਹਨ, ਵੱਡਿਆਂ ਚੋਰਾਂ ਨੂੰ ਸਲਾਮਾਂ ਵੱਜਦੀਆਂ ਹਨ, ਛੋਟਿਆਂ ਨੂੰ ਸਜ਼ਾ ਮਿਲਦੀ ਹੈ। ਵੱਡੇ ਚੋਰਾਂ ਨੇ ਛੋਟੇ ਚੋਰਾਂ ਤੋਂ ਬਚਣ ਲਈ ਪੁਲਿਸ, ਥਾਣੇ, ਅਦਾਲਤਾਂ, ਕਾਨੂੰਨ, ਜੇਲ੍ਹਾਂ, ਫੌਜ ਆਦਿ ਨੂੰ ਉਸਾਰ ਲਿਆ ਹੈ। ਰਾਜਨੀਤੀ ਰਾਹੀਂ ਲੋਕਾਂ ਦੇ ਹੱਕ ਚੁਰਾ ਲਏ ਜਾਂਦੇ ਹਨ। ਭ੍ਰਿਸ਼ਟ ਰੋਕਾਜ ਲੋਕਾਂ ਨੂੰ ਲੁੱਟਣ ਦੀ ਇੱਕ ਪ੍ਰਣਾਲੀ ਹੈ। ਬੱਚੇ ਜੋ ਕੁੱਝ ਵੱਡਿਆਂ ਨੂੰ ਕਰਦੇ ਵੇਖਦੇ ਹਨ ਉਹ ਕੁੱਝ ਕਰਨ ਲਈ ਸਹਿਜੇ ਹੀ ਪ੍ਰੇਰੇ ਜਾਂਦੇ ਹਨ। ਲਗਭਗ ਹਰ ਇੱਕ ਵਿਅਕਤੀ ਦੇ ਜੀਵਨ ਵਿੱਚ ਚੋਰੀ ਦਾ ਮੁੱਢਲਾ ਅਨੁਭਵ ਆਪਣੇ ਘਰ ਵਿੱਚ ਹੀ ਹੁੰਦਾ ਹੈ ਅਤੇ ਅਕਸਰ ਖਾਣ ਪੀਣ ਦੀਆਂ ਚੀਜ਼ਾਂ ਨਾਲ ਸੰਬੰਧਿਤ ਹੁੰਦੇ ਹਨ। ਖਾਣਾ ਪੀਣਾ ਮਨੁੱਖ ਦੀ ਬੁਨਿਆਦੀ ਲੋੜ ਹੈ ਤੇ ਕੋਈ ਵੀ ਬੁਨਿਆਦੀ ਲੋੜ ਨਾ ਕਿਸੇ ਤਰਕ ਨੂੰ ਮੰਨਦੀ ਹੈ ਨਾ ਹੀ ਕਿਸੇ ਉਪਦੇਸ਼ ਨੂੰ। ਜਿਸਨੇ ਬਚਪਨ ਵਿੱਚ ਖਾਣ ਪੀਣ ਦੀ ਘਾਟ ਰਹੀ ਹੋਵੇ ਉਹ ਚੋਰੀ ਕਰਕੇ ਖਾਣ ਦੀ ਆਦਤ ਦਾ ਲੰਬਾ ਅਰਸਾ ਸ਼ਿਕਾਰ ਰਹਿੰਦਾ ਹੈ। ਜਿਸ ਨੂੰ ਜਵਾਨੀ ਵਿੱਚ ਭੁੱਖ ਬਰਦਾਸ਼ਤ ਕਰਨੀ ਪਈ ਹੋਵੇ ਉਹ ਜੀਵਨ ਭਰ ਚੋਰੀਆਂ ਕਰਦਾ ਰਹਿੰਦਾ ਹੈ। ਪੰਸਾਰੀਆਂ ਅਤੇ ਹਲਵਾਈਆਂ ਨੂੰ ਮਨੁੱਖ ਦੀ ਇਸ ਬੁਨਿਆਦੀ ਲੋੜ ਦਾ ਪਤਾ ਹੁੰਦਾ ਹੈ, ਸੋ ਉਹ ਆਪਣੀਆਂ ਵਸਤਾਂ ਦੇ ਭਾਓ ਨੌਕਰਾਂ ਵੱਲੋਂ ਚੋਰੀ ਕਰਕੇ ਖਾਣ ਪੀਣ ਦੀ ਆਦਤ ਦੇ ਤੱਤ ਨੂੰ ਧਿਆਨ ਵਿੱਚ ਰੱਖ ਕੇ ਨਿਰਧਾਰਤ ਕਰਦੇ ਹਨ। ਸਮੇਂ ਦੇ ਬੀਤਣ ਨਾਲ ਅਕਸਰ ਖਾਣ ਪੀਣ ਵਾਲੀਆਂ ਚੀਜ਼ਾਂ ਦੀ ਚੋਰੀ ਦੀ ਆਦਤ ਘੱਟ ਜਾਂਦੀ ਹੈ ਜਾਂ ਇਹ ਹੋਰ ਚੀਜ਼ਾਂ ਦੀ ਪ੍ਰਾਪਤੀ ਦੀ ਤਾਂਘ ਬਣ ਜਾਂਦੀ ਹੈ। ਚੋਰ ਬਿਨਾਂ ਦੁਨੀਆਂ ਦਾ ਮੇਲਾ ਜੱਚਦਾ ਨਹੀਂ। ਕਿਸ਼ੋਰ ਅਵਸਥਾ ਵਿੱਚ ਪਹੁੰਚ ਕੇ ਬਹੁਤੇ ਹੁਸਨ ਦੇ ਚੋਰ ਹੋ ਨਿਬੜਦੇ ਹਨ, ਪਰ ਅਨੇਕਾਂ ਆਪਣੀਆਂ ਬੁਨਿਆਦੀ ਲੋੜਾਂ ਦੀ ਪੂਰਤੀ ਲਈ ਹੀ ਤਤਪਰ ਰਹਿੰਦੇ ਹਨ। ਇਹ ਲੇਖ ਉਹਨਾਂ ਚੋਰਾਂ ਸੰਬੰਧੀ ਹੈ ਜਿਨ੍ਹਾਂ ਮਨ ਦੀ ਕਿਸੇ ਅਪ੍ਰੇਤੀ ਕਾਰਨ, ਲੋੜ ਨਾਲੋਂ ਵਧੇਰੇ ਮਜਬੂਰੀਆਂ ਕਾਰਨ ਅਤੇ ਦਿਲ ਤੇ ਕਿਸੇ ਦਰਦ ਨੂੰ ਮੱਠਾ ਕਰਨ ਲਈ ਸਮਾਜ ਵਿੱਚ ਵਿਚਰਦਿਆਂ ਚੋਰੀਆਂ ਕਰਦੇ ਹਨ। ਜਿਨ੍ਹਾਂ ਦੀ ਮਾਂ ਬਚਪਨ ਵਿੱਚ ਮੁੱਕ ਜਾਵੇ ਉਹ ਬੱਚੇ ਆਪਣੇ ਮਨ ਦੀ ਖਾਲੀਪਨ ਨੂੰ ਭਰਨ ਲਈ ਉਹਨਾਂ ਚੀਜ਼ਾਂ ਦੀ ਤਾਂਘ ਕਰਦੇ ਹਨ ਜਿਨ੍ਹਾਂ ਵਿੱਚ ਉਹਨਾਂ ਨੂੰ ਮਾਂ ਦੀ ਗੋਦ ਵਾਲਾ ਸੁੱਖ ਤੇ ਨਿੱਘ ਮਿਲੇ। ਜਿਨ੍ਹਾਂ ਧੀਆਂ ਪੁੱਤਰਾਂ ਨੂੰ ਆਪਣੀਆਂ ਮਾਵਾਂ ਦਾ ਦੁੱਧ ਚੁੰਘਣ ਦਾ ਅਵਸਰ ਨਹੀਂ ਮਿਲਿਆ ਹੁੰਦਾ ਉਹ ਅਕਸਰ ਚੀਜ਼ਾਂ ਦੀ ਚੋਰੀ ਕਰਦੇ ਹਨ। ਜਿਹੜੀਆਂ ਗੋਲ ਹੋਣ ਅਰਥਾਤ ਜਿਨ੍ਹਾਂ ਨੂੰ ਮੂੰਹ ਲਾਇਆ ਮਾਂ ਦੇ ਦੁੱਧ ਵਾਲੀ ਥੱਲੀ ਮਿਲੇ। ਮਾਵਾਂ ਵੱਲੋਂ ਬੱਚਿਆਂ ਨੂੰ ਆਪਣਾ ਦੁੱਧ ਪਿਲਾਉਣ ਤੋਂ ਸੰਕੋਚ ਜਾਂ ਇਸ ਪੱਖੋਂ ਰਹਿ ਗਈ ਕੋਈ ਘਰ ਸੰਬੰਧਿਤ ਵਿਅਕਤੀਆਂ ਨੂੰ ਵਧੇਰੇ ਸ਼ਰਾਬ ਅਤੇ ਸਿਗਰਟ ਆਦਿ ਪੀਣ ਵਿੱਚ ਪ੍ਰਗਟ ਹੋ ਜਾਂਦੀ ਹੈ। ਮਾਂ ਦੀਆਂ ਦੁੱਧ ਗਲੋਈਆਂ ਪੁੱਤਰ ਲਈ ਖਿੱਚ ਅਤੇ ਚੰਬੇ ਦਾ ਉਹ ਕੇਂਦਰ ਹੁੰਦੀਆਂ ਹਨ ਜਿਨ੍ਹਾਂ ਦੀ ਤਲਾਸ਼ ਵਿੱਚ ਉਹ ਪਤਨੀ ਦੇ ਮਿਲਣ ਤੱਕ ਭਟਕਦਾ ਹੈ। ਅਜਿਹੇ ਪੁਰਸ਼ ਲਈ ਪਤਨੀ ਨੂੰ ਉਸਦੀ ਕਲਪਨਾ ਵਿੱਚ ਮਾਂ ਵੀ ਹੁੰਦੀ ਹੈ, ਸ਼ਾਇਦ ਹੀ ਕੋਈ ਪੁੱਤਰ ਹੋਵੇ ਜਿਹੜਾ ਆਪਣੀ ਮਾਂ ਦੇ ਦੁੱਧ ਨਾਲ ਪੂਰੀ ਤਰ੍ਹਾਂ ਰਚਿਆ ਹੋਵੇ, ਸ਼ਾਇਦ ਹੀ ਕੋਈ ਹੋਵੇ ਜਿਸ ਨੂੰ ਚੋਰੀ ਦੀ ਲੋੜ ਨਾ ਪਈ ਹੋਵੇ। ਕੋਈ ਵੀ ਵਿਅਕਤੀ ਸਭ ਚੀਜ਼ਾਂ ਦੀ ਚੋਰੀ ਨਹੀਂ ਕਰਦਾ। ਕੁੱਝ ਚੀਜ਼ਾਂ ਅਜਿਹੀਆਂ ਹੁੰਦੀਆਂ ਹਨ ਜਿਨ੍ਹਾਂ ਨੂੰ ਵੇਖ ਕੇ ਮਾਂ ਦੇ ਦੁੱਧ ਲਈ ਤਰਸਦੇ ਭੁੱਖੇ ਬੱਚੇ ਵਾਂਗ ਉਹ ਬੇਚੈਨ ਹੋ ਜਾਂਦਾ ਹੈ ਤੇ ਉਸ ਚੀਜ਼ ਨੂੰ ਪ੍ਰਾਪਤ ਕਰਕੇ ਹੀ ਉਹ ਤਸੱਲੀ ਮਿਲਦੀ ਹੈ ਅਤੇ ਚੋਰੀ ਕਰਨ ਉਪਰੰਤ ਉਹ ਦੁੱਧ ਪੀਣ ਉਪਰੰਤ ਬੱਚੇ ਵਾਂਗ ਸ਼ਾਂਤ ਤੇ ਸੰਤੁਸ਼ਟ ਅਨੁਭਵ ਕਰਦਾ ਹੈ। ਜਦੋਂ ਤੱਕ ਕਿਸੇ ਵਿਅਕਤੀ ਨੂੰ ਇਕੱਲਿਆਂ ਚੋਰੀ ਕਰਨ ਦੀ ਆਦਤ ਹੁੰਦੀ ਹੈ ਤੇ ਉਹ ਨਿਰੰਤਰ ਬੇਚੈਨੀ ਦੀ ਪਕੜ ਵਿੱਚ ਰਹਿੰਦਾ ਹੈ। ਉਹ ਪਿਆਰ ਦੀ ਘਾਟ ਨੂੰ ਵਸਤਾਂ ਨਾਲ ਪੂਰਦਾ ਹੈ ਤੇ ਜਿਹੜੇ ਘਰ ਆਪਸੀ ਅਵਿਸ਼ਵਾਸ ਕਾਰਨ ਰਿਸ਼ਤਿਆਂ ਦੇ ਖਲੋਜ ਬਣ ਜਾਂਦੇ ਹਨ ਤੇ ਜਿਨ੍ਹਾਂ ਘਰਾਂ ਵਿੱਚ ਮਾਪਿਆਂ ਦੀ ਆਪਸੀ ਖਿੱਚੋਤਾਣ ਤੇ ਬੱਚੇ ਸ਼ਤਰੰਜ ਦੇ ਗੋਟਿਆਂ ਵਾਂਗ ਵਰਤੇ ਜਾਂਦੇ ਹਨ ਉੱਥੇ ਜੀਵਨ ਪ੍ਰਤੀ ਦ੍ਰਿਸ਼ਟੀਕੋਣ ਨਫ਼ਰਤ ਵਾਲਾ ਹੋ ਜਾਂਦਾ ਹੈ ਅਤੇ ਬੱਚੇ ਮਾਨਸਿਕ ਮਰੀਜ਼ ਅਤੇ ਚੋਰ ਹੋ ਨਿਬੜਦੇ ਹਨ। ਭਾਵੇਂ ਕੋਈ ਚੋਰੀਆਂ ਹੀ ਕਰਦਾ ਹੋਵੇ ਪਰ ਫਿਰ ਵੀ ਹਰ ਇੱਕ ਚੋਰ ਦੀ ਸਾਵਾਂ ਸੁਖਾਵਾਂ ਜੀਵਨ ਜਿਉਣਾ ਹੁੰਦਾ ਹੈ। ਚੋਰੀ ਕਰਨ ਦੀ ਆਸ ਇੱਕ ਸਮਾਜਿਕ ਸਮੱਸਿਆ ਹੈ। ਅਦਾਲਤਾਂ ਇਸ ਸਮੱਸਿਆ ਨੂੰ ਸੁਲਝਾ ਨਹੀਂ ਸਕਦੀਆਂ। ਚੋਰ ਇੱਕ ਤਿਰਕਦਾ ਹੋਇਆ ਵਿਅਕਤੀ ਹੁੰਦਾ ਹੈ ਜਿਸ ਨੂੰ ਹਮਦਰਦੀ ਨਾਲ ਜਿੱਤ ਕੇ ਸਮਾਜਿਕ ਜੀਵਨ ਦੇ ਵਿਸ਼ਾਲ ਪ੍ਰਵਾਹ ਵਿੱਚ ਰਲਾਇਆ ਜਾ ਸਕਦਾ ਹੈ। ਨਰਿੰਦਰ ਸਿੰਘ ਕਪੂਰ। ਸੋ ਦੋਸਤੋ, ਇਹ ਕੁਝ ਕੁ ਲੇਖ ਜਿਹੜੇ ਅੱਜ ਕਿਤਾਬ ਸੁਖਨ ਸੁਨੇਹੇ ਵਿੱਚੋਂ ਤੁਹਾਡੇ ਨਾਲ ਸਾਂਝੇ ਕੀਤੇ, ਤੇ ਹੋਰ ਵੀ ਅਨੇਕਾਂ ਲੇਖ ਨੇ ਇਸ ਕਿਤਾਬ ਦੇ ਵਿੱਚ ਜੋ ਕਿ ਤੁਸੀਂ ਇਹ ਕਿਤਾਬ ਹਾਸਲ ਕਰਕੇ ਪੜ੍ਹ ਸਕਦੇ ਹੋ। ਤੇ ਜਿੱਦਾਂ ਕਿ ਮੈਂ ਪਹਿਲਾਂ ਵੀ ਮੈਂਸ਼ਨ ਕੀਤਾ ਕਿ ਜੇਕਰ ਤੁਸੀਂ ਸਿੱਖ ਖੇਡਾਂ ਤੇ ਜਾ ਰਹੇ ਹੋ ਤਾਂ ਪੰਜਾਬ ਰੀਡਿੰਗ ਗਰੁੱਪ ਦੇ ਸਟਾਲ ਦੇ ਉੱਤੋਂ ਇਹ ਕਿਤਾਬ ਪ੍ਰਾਪਤ ਕਰ ਸਕਦੇ ਹੋ, ਨਹੀਂ ਤਾਂ ਤੁਸੀਂ ਸਾਨੂੰ ਸੁਨੇਹਾ ਭੇਜ ਸਕਦੇ ਹੋ, ਅਸੀਂ ਤੁਹਾਨੂੰ ਇਹ ਕਿਤਾਬ ਪੋਸਟ ਕਰ ਦਾਂਗੇ, ਜਾਂ ਫਿਰ ਅਨੇਕਾਂ ਹੀ ਵੈਬਸਾਈਟ ਨੇ ਜਿੱਥੋਂ ਤੁਸੀਂ ਇਹ ਕਿਤਾਬ ਮੰਗਵਾ ਸਕਦੇ ਹੋ। ਸੋ ਸਾਡਾ ਮਕਸਦ ਕਿਤਾਬ ਵੇਚਣਾ ਨਹੀਂ, ਸਾਡਾ ਮਕਸਦ ਹੈ ਕਿ ਤੁਹਾਡੇ ਤੱਕ ਕਿਤਾਬ ਪਹੁੰਚਣੀ ਚਾਹੀਦੀ ਆ, ਤਾਂ ਜੋ ਕਿ ਕਿਤਾਬਾਂ ਨਾਲ ਨੇੜਤਾ ਪਿਆਰ ਬਣਿਆ ਰਹੇ। ਸੋ ਪ੍ਰੋਗਰਾਮ ਦੇ ਵਾਧੇ ਦੇ ਵਿੱਚ ਇੱਕ ਤੁਹਾਡੇ ਤੋਂ ਸਵਾਲ ਪੁੱਛਿਆ ਗਿਆ ਸੀਗਾ ਕਿ ਪੰਜਾਬੀ ਦੀ ਪਹਿਲੀ ਅਖਬਾਰ ਕਿਹੜੀ ਆ ਤੇ ਕਿਹੜੇ ਸੰਨ ਦੇ ਵਿੱਚ ਸ਼ੁਰੂ ਹੋਈ। ਸੋ ਉਸਦੇ ਸੰਬੰਧ ਵਿੱਚ ਅਨੇਕਾਂ ਜਵਾਬ ਆਏ ਸਾਡੇ ਕੁਲਵਿੰਦਰ ਸਿੰਘ ਧਾਲੀਵਾਲ ਵੀਰ ਜੀ ਦਾ, ਜੀ ਐਸ ਚਾਹਲ ਦਾ, ਗੁਰਵਿੰਦਰ ਸਿੰਘ ਨੱਤ ਤੇ ਨਵ ਕੌਰ ਨੇ ਵੀ ਜਵਾਬ ਭੇਜਿਆ। ਸੋ ਪਿਛਲੀ ਵਾਰ ਤਾਂ ਨਵ ਕੌਰ ਜੀ ਜੇਤੂ ਰਹੇ ਸਨ ਇਸ ਕੁਇਜ਼ ਦੇ ਵਿੱਚ, ਤੇ ਤੁਹਾਨੂੰ ਦੱਸ ਦਈਏ ਉਹ ਸਟਾਲ ਦੇ ਉੱਤੇ ਜਾ ਕੇ ਆਪਣੀ ਕਿਤਾਬ ਪ੍ਰਾਪਤ ਕਰ ਸਕਦੇ ਆ। ਤੇ ਅੱਜ ਦੇ ਲੇਕਿਨ ਅੱਜ ਦਾ ਜਿਹੜਾ ਸਵਾਲ ਪੁੱਛਿਆ ਗਿਆ ਸੀ ਨਵ ਕੌਰ ਜੀ, ਤੁਹਾਡਾ ਸਵਾਲ ਜਵਾਬ ਸਹੀ ਨਹੀਂ। ਉਹਨਾਂ ਨੇ ਜਿਹੜਾ ਜਵਾਬ ਭੇਜਿਆ ਉਹ ਵੀ ਮੈਂ ਸਾਂਝਾ ਕਰ ਦਵਾਂ ਕਿ ਉਹਨੀ ਅਕਾਲ ਪ੍ਰਕਾਸ਼ ਜੋ ਕਿ 1876 ਦੇ ਵਿੱਚ ਪ੍ਰਿੰਟ ਹੋਈ ਸੀ ਅਖਬਾਰ, ਉਸਦਾ ਨਾਮ ਭੇਜਿਆ ਆ। ਤੇ ਦੂਜੀ ਸੁਖੈਬ ਸੰਬੋਧਨੀ 1875 ਸੰਤੋਖ ਸਿੰਘ ਜੀ ਵੱਲੋਂ, ਜਿਸਦੇ ਐਡੀਟਰ ਸੰਤੋਖ ਸਿੰਘ ਜੀ ਸੀ, ਉਹ ਭੇਜਿਆ। ਸੋ ਇਹ ਜਵਾਬ ਸਹੀ ਨਹੀਂ ਹੈ। ਤੇ ਸਹੀ ਜਵਾਬ ਅੱਜ ਜਿਹੜੇ ਭੇਜੇ ਗਏ ਨੇ, ਸਭ ਤੋਂ ਪਹਿਲਾਂ ਜੀ ਐਸ ਚਾਹਲ ਤੇ ਫਿਰ ਗੁਰਵਿੰਦਰ ਸਿੰਘ ਨੱਤ ਵੀਰ ਵੱਲੋਂ ਭੇਜਿਆ ਗਿਆ, ਤੇ ਕੁਲਵਿੰਦਰ ਸਿੰਘ ਧਾਲੀਵਾਲ ਵੱਲੋਂ ਵੀ। ਤੇ ਕੁਲਵਿੰਦਰ ਸਿੰਘ ਧਾਲੀਵਾਲ ਭਾਜੀ, ਤੁਸੀਂ ਤਾਂ ਸਕਰੀਨਸ਼ੋਟ ਲੈ ਕੇ ਸੈਂਡ ਕਰਤਾ, ਥੋੜੀ ਖੇਚਲ ਕਰਿਆ ਕਰੋ ਲਿਖਣ ਦੀ, ਲਿਖ ਕੇ ਭੇਜਿਆ ਕਰੋ। ਸੋ ਖੈਰ ਜਵਾਬ ਪਰ ਤੁਹਾਡਾ ਸਹੀ ਹੈ। ਸੋ ਪਹਿਲੀ ਅਖਬਾਰ ਮੈਂ ਆਪਣੇ ਸਰੋਤਿਆਂ ਦੱਸਣਾ ਚਾਹਾਂਗੇ ਜਿਹਨਾਂ ਨੂੰ ਨਹੀਂ ਪਤਾ। ਸੋ ਪਹਿਲੀ ਅਖਬਾਰ ਸੀਗੀ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਦੀ। ਇਹ ਪਹਿਲੀ ਅਖਬਾਰ ਜਿਹੜੀ ਕਿ 1 ਮਾਰਚ 1867 ਈਸਵੀ ਦੇ ਵਿੱਚ ਪ੍ਰਿੰਟ ਹੋਈ। ਸੋ ਇਹ ਸਾਡੇ ਲਈ ਬਹੁਤ ਜ਼ਰੂਰੀ ਹੈ ਕਿ ਕਿਹੜਾ ਕੰਮ ਪਹਿਲਾਂ ਹੋਇਆ, ਹੈ ਨਾ, ਉਹ ਆਪਣੀ ਜਾਣਕਾਰੀ ਦੇ ਵਿੱਚ ਰੱਖਣਾ ਬਹੁਤ ਜ਼ਰੂਰੀ ਹੈ। ਸੋ ਜਿਹੜੇ ਵੀ ਅੱਜ ਜੇਤੂ ਰਹੇ ਨੇ ਉਹ ਸਟਾਲ ਦੇ ਉੱਤੇ ਜਾ ਕੇ ਆਪਣੀ ਕਿਤਾਬ ਪ੍ਰਾਪਤ ਕਰ ਸਕਦੇ ਨੇ। ਸੋ ਮੈਂ ਨਾਮ ਕੁਲਜੀਤ ਸਿੰਘ ਖੋਸਾ ਜੀ ਨੂੰ ਭੇਜ ਦੇਵਾਂਗਾ, ਸੋ ਤੁਸੀਂ ਜਾ ਕੇ ਜ਼ਰੂਰ ਮਿਲਿਓ। ਤੇ ਕਿਤਾਬ ਤੇ ਜੇਕਰ ਕੋਈ ਵੀ ਵਲੰਟੀਅਰ ਕਰ ਸਕਦਾ ਹੈ ਕੁਛ ਘੰਟਿਆਂ ਲਈ ਜਾਂ ਸਾਰੇ ਦਿਨ ਦੇ ਲਈ ਤੇ ਖੇਡਾਂ ਦੇ ਉੱਤੇ, ਤੇ ਉਹ ਵੀ ਜ਼ਰੂਰ ਜਾ ਕੇ ਸਟਾਲ ਦੇ ਉੱਤੇ ਕੱਲ ਨੂੰ ਮਿਲੋ, ਤੇ ਸਾਡੇ ਨਾਲ ਕਿਤਾਬਾਂ ਲੋਕਾਂ ਤੱਕ ਪਹੁੰਚਾਉਣ ਤੇ ਸਾਡਾ ਹੱਥ ਵਟਾਓ। ਸੋ ਅੱਜ ਦੇ ਪ੍ਰੋਗਰਾਮ ਦੇ ਲਈ ਇੰਨਾ ਹੀ, ਤੇ ਮੈਂ ਆਸ ਕਰਦਾ ਕਿ ਤੁਸੀਂ ਸਾਰੀ ਜਾਣਕਾਰੀ ਜਾਂ ਪ੍ਰੋਗਰਾਮ ਦੇ ਵਿੱਚ ਕਿਤਾਬ ਨੂੰ ਪਸੰਦ ਕੀਤਾ ਹੋਵੇਗਾ। ਸੋ ਇਸੇ ਆਸ ਦੇ ਨਾਲ ਕਿ ਅਗਲੇ ਪ੍ਰੋਗਰਾਮ ਦੇ ਵਿੱਚ ਕੋਈ ਨਵੀਂ ਕਿਤਾਬ ਦੇ ਨਾਲ ਮੈਂ ਹਾਜ਼ਰ ਹੋਵਾਂਗਾ। ਸੋ ਉਹ ਤਦ ਤੱਕ ਲਈ ਮੈਨੂੰ ਦੇ ਇਜਾਜ਼ਤ, ਤੁਸੀਂ ਸੁਣਦੇ ਰਹੋ ਹਰਮਨ ਰੇਡੀਓ 7 ਦਿਨ 24 ਘੰਟੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਅਰਬ ਦੀ ਕਹਾਵਤ ਅਨੁਸਾਰ ਚੋਰ ਨੂੰ ਹਰ ਝਾੜੀ ਸਿਪਾਹੀ ਵਾਂਗ ਲੱਗਦੀ ਹੈ। ਜੋ ਆਪਣਾ ਇਮਾਨ ਸਾਫ਼ ਰੱਖਦਾ ਹੈ ਉਹ ਮਾਰੂ ਥਲ ਵਿੱਚ ਵੀ ਬਗੈਰ ਕਿਸੇ ਡਰ ਤੇ ਸੌ ਸਕਦਾ ਹੈ। ਕਿਤਾਬ ਸੰਸਾਰ ਪ੍ਰਸਿੱਧ ਮੁਹਾਵਰੇ ਪਰਮਿੰਦਰ ਸੋਢੀ। ਸੋਹਣੇ ਵਿਚਾਰਾਂ ਲਈ ਜੁੜੇ ਰਹੋ ਹਰਮਨ ਰੇਡੀਓ ਨਾਲ।